ਹੁਣ ਦੇ ਕਾਰਨ ਜਿਹੋ ਜਿਹਾ ਬੇਅਮ੍ਰਿਤੀ ਹੈ ਉਹੋ ਜਿਹੇ ਉਹਨਾਂ ਦੀ ਕਿਰਿਆ ਬਣੀ ਹੋਈ ਹੈ। ਗਿਆਨ ਉਹਨਾਂ ਨੂੰ ਵੀ ਹੈ ਨੀ ਬਾਣੀ ਦਾ, ਸਿਰਫ ਹਠ ਬਿਰਤੀ ਕਰੀ ਜਾਂਦੇ ਇਹ ਗੁਰੂ ਗ੍ਰੰਥ ਬਾਣੀ ਬਾਣੀ ਨੀ, ਇਹ ਫਲਾਨੀ ਨੀ। ਜੇ ਹੁਣ ਕਥਾ ਵਾਰਤਾ ਸੁਣ, ਬਾਣੀ ਦੀ ਵਿਆਖਿਆ ਸੁਣ, ਪਤਾ ਲੱਗ ਜਾਵੇ ਬਾਣੀ ਚੀਜ਼ ਕੀ ਹੈ। ਇਹ ਬਾਣੀ ਨੀ, ਇਹ ਗੁਰਬਾਣੀ ਹੈ। ਗੱਜ ਕੇ ਬੋਲੋ। ਇਸ ਕਰਕੇ ਬਾਣੀ ਦਾ ਨਿਰਾ ਪਾਠ ਨਹੀਂ, ਪਾਠ ਸ਼ੁੱਧ ਕਰਨਾ, ਫਿਰ ਪਾਠ ਸੰਥਿਆ ਦੁਆਰਾ, ਫਿਰ ਕਥਾ ਵਾਰਤਾ ਸੁਣਨੀ ਬਹੁਤ ਜ਼ਰੂਰੀ। ਹੁਣ ਸਿੱਖਾਂ 'ਚ ਆ ਢੋਲਕੀਆਂ ਬਾਜਿਆਂ ਦਾ ਵਿਚਾਰ ਤਾਂ ਘਰਾਂ 'ਚ ਵੀ ਗੁਰੂ ਨੇ ਕਿਰਪਾ ਕਰ ਦਿੱਤੀ, ਆਮ ਬੱਚੇ ਬੱਚੀਆਂ ਕੀਰਤਨ ਕਰਦੇ, ਪਰ ਬਾਣੀ ਦਾ ਵਿਚਾਰ ਤਾਂ ਨਹੀਂ। ਪਹਿਲਾਂ ਬਾਣੀ ਦਾ ਵਿਚਾਰ ਲੈਣਾ ਚਾਹੀਦਾ, ਫਿਰ ਪਾਠ ਕਰੋ, ਫਿਰ ਕੀਰਤਨ ਕਰੋ, ਫਿਰ ਦੇਖੋ ਆਨੰਦ। ਵਿਚਾਰ ਹੁੰਦਾ ਨੇ ਤੇ ਉਹ ਕੁੜੀਆਂ ਨੇ ਭਰਵੱਟੇ ਮੁੰਨੇ ਹੁੰਦੇ ਆ, ਮੁੰਡੀਆਂ ਪਾਈਆਂ ਹੁੰਦੀਆਂ ਤੇ ਫੈਸ਼ਨ ਫੁਸ਼ਨ ਲਾਏ ਹੁੰਦੇ, ਤੇ ਜਦੋਂ ਇਹੋ ਜਿਹਾ ਸਰੂਪ 'ਚ ਕੋਈ ਕੀਰਤਨ ਕਰਦਾ ਉਹ ਤਾਂ ਕੀਰਤਨ ਦਾ ਮਜ਼ਾਕ ਉਡਾਇਆ ਜਾ ਰਿਹਾ, ਬਾਣੀ ਦੀ ਨਰਾਦਰੀ ਕੀਤੀ ਜਾ ਰਹੀ। ਬਾਣੀ ਪੜ੍ਹਨ ਤੋਂ ਪਹਿਲਾਂ ਆਪਣੀ ਸੂਰਤ ਔਰ ਸੀਰਤ ਬਣਾਉਣੀ ਚਾਹੀਦੀ, ਸਮਝੇ ਕਿ ਨਹੀਂ? ਜੇ ਇਹੋ ਜਿਹਾ ਹੁਣ ਤੁਸੀਂ ਡਰਾਈਵਰ ਬਣਨਾ, ਡਰਾਈਵਰੀ ਦੇ ਲੀੜੇ ਪਾਉਣੇ ਪੈਣੇ। ਪੁਲਿਸ ਵਾਲਾ ਬਣਨਾ ਉਹ ਕਹੇ ਨਹੀਂ ਜੀ ਮੈਂ ਪੂਰਾ ਵਫ਼ਾਦਾਰ ਹਾਂ, ਪਰ ਵਰਦੀ ਨਹੀਂ ਪਾਉਣੀ, ਟ੍ਰੇਨਿੰਗ ਨਹੀਂ ਲੈਣੀ ਪੁਲਿਸ ਦੀ। ਉਹ ਕਹਿੰਦੇ ਜਾ ਦੌੜ ਜਾ ਘਰ ਬੈਠ ਜਾ ਕੇ। ਫੌਜ 'ਚ ਹੋਣਾ ਜੀ, ਮੈਂ ਫੌਜ ਦੀ ਵਰਦੀ ਨਹੀਂ ਪਾਉਣੀ, ਅਸੂਲ ਨਹੀਂ ਧਾਰਨੇ। ਉਹ ਕਹਿੰਦੇ ਬੈਠ ਘਰ ਬੇਬੇ ਕੋਲ, ਇੱਥੇ ਕੀ ਲੈਣਾ, ਤੂੰ ਭਰਤੀ ਕਰਦਾ। ਤੇ ਜਦੋਂ ਗੁਰੂ ਘਰ 'ਚ ਗੁਰੂ ਦੇ ਅਸੂਲ ਗ੍ਰਹਿਣ ਕਰਨੇ, ਫਿਰ ਉਹ ਮਰਜ਼ਾਦਾ ਜਿਹੜੀ ਹੈ ਉਹ ਗ੍ਰਹਿਣ ਕਰਨੀ ਜ਼ਰੂਰੀ ਹੈ, ਡਰੈਸ ਵੀ, ਅੰਤਰੀ ਵੀ ਅਤੇ ਬਾਹਰਲੀ ਵੀ। ਇਸ ਕਰਕੇ ਸਾਧ ਸੰਗਤ ਜੀ ਕਹਿੰਦੇ ਹਨ ਕਿ ਜਿਹੜੇ ਮੁਸਲਮਾਨ ਲੋਕ ਹਨ ਉਹ ਸ਼ਰੀਅਤ ਨੂੰ ਧਾਰਦੇ ਹੈ, ਫਿਰ ਪੜ੍ਹ ਪੜ੍ਹ ਕੇ ਕੁਰਾਨ ਦੇ ਹਾਫਜ਼ ਬਣ ਕੇ ਵਿਚਾਰ ਆਦਿਕ ਕਰਦੇ ਹਨ ਕਿ ਇਸਲਾਮ ਦੇ ਕੀ ਅਸੂਲ ਹਨ। ਹਾਂ,
ਬੰਦੇ ਸੇ ਜੇ ਪਵਹਿ ਵਿੱਚ ਬੰਦੀ।
ਮਹਾਰਾਜ ਕਹਿੰਦੇ ਹੈ ਇਹ ਠੀਕ ਹੈ ਸ਼ੇਖ ਬ੍ਰਹਮ, ਕਿ ਕੁਰਾਨ ਦੀ ਨਿਰੀ ਪੜ੍ਹਾਈ ਕਰਨੇ ਨਾ ਜਾਂ ਉਹਦੇ ਅਰਥ ਵਿਚਾਰ ਕਰਨ ਬ੍ਰਹਮ ਗਿਆਨ ਹੋ ਜਾਂਦਾ ਹੈ। ਕਹਿੰਦੇ ਮਹਾਰਾਜ ਦੂਏ ਦੀ ਤਾਂ ਮੈਂ ਕਹਿੰਦਾ ਨਹੀਂ, ਮੈਨੂੰ ਤਾਂ ਨਹੀਂ ਹੋਇਆ, ਬਾਕੀ ਸਾਰਿਆਂ ਲਈ ਤਾਂ ਨਹੀਂ ਮੈਂ ਕਹਿ ਸਕਦਾ, ਪਰ ਮੈਂ ਹਾਫਜ਼ ਹਾਂ, ਆਲਮ ਫਾਜ਼ਲ ਹਾਂ, ਵਿਦਵਾਨ ਹਾਂ, ਮੈਨੂੰ ਨਹੀਂ ਹੋਇਆ। ਕਹਿਣ ਲੱਗੇ ਫਿਰ ਹੋਇਆ ਕਿਉਂ? ਤੂੰ ਇਸਲਾਮ ਦੇ ਅਸੂਲਾਂ ਤੋਂ ਚੰਗੀ ਤਰ੍ਹਾਂ ਵਾਕਬ ਹੈ, ਸ਼ਰ੍ਹਾਂ ਵੀ ਗ੍ਰਹਿਣ ਕੀਤੀ, ਕਲਮਾ ਵੀ ਜੰਮਦੇ ਨੇ ਪੜ੍ਹਿਆ, ਫਿਰ ਕਿਉਂ ਨਹੀਂ ਹੋਇਆ? ਕਹਿੰਦੇ ਮਹਾਰਾਜ ਆਪ ਕਰੋ ਫਿਰ ਹੋਵੇ ਕਿਵੇਂ? ਮਹਾਰਾਜ ਕਹਿੰਦੇ ਪੜ੍ਹ ਕੇ ਤੈਨੂੰ ਹੋਮੇ ਹੀ ਹੋਈ ਹੈ ਨਾ। ਕਹਿੰਦੇ ਆ ਹੁੰਦਾ ਤਾਂ ਆ ਬੰਦੇ ਸੇ ਜੇ ਪਵ ਹੈ ਵਿੱਚ ਬੰਦੀ। ਅਸਲੀ ਬੰਦੇ ਉਹ ਆ ਜੋ ਗੁਰੂ ਦੀ ਬੰਦੀ ਕੈਦ ਵਿੱਚ ਪੈ ਜਾਂਦੇ। ਕੈਦ ਦਾ ਮਤਲਬ ਕਿ ਗੁਰੂ ਦੀ ਮਰਿਆਦਾ ਰੂਪੀ ਬੰਨਣ ਵਿੱਚ ਆ ਜਾਂਦੇ ਹਨ।
ਵੇਖਣ ਕੋ ਦੀਦਾਰ।
ਮਰਿਆਦਾ ਦੇ ਬੰਨਣ ਵਿੱਚ ਕੌਣ ਆਉਂਦਾ? ਜਿਹਦੇ ਮਨ ਵਿੱਚ ਵਾਹਿਗੁਰੂ ਦੇ ਦੀਦਾਰ ਦੇਖਣ ਦਾ ਸ਼ੌਂਕ ਹੈ, ਜਿਹਦੇ ਮਨ 'ਚ ਦੀਦਾਰ ਕਰਨ ਦੀ ਇੱਛਾ ਨਹੀਂ। ਆ ਕਈਆਂ ਨੂੰ ਕਹੋ ਅੰਮ੍ਰਿਤ ਛਕ ਲਓ, ਉਹ ਕਹਿੰਦੇ ਜੀ ਫਿਰ ਅਸੀਂ ਬੰਨਣ 'ਚ ਪੈ ਜਾਵਾਂਗੇ। ਅੱਗੇ ਭਲਾ ਤੁਸੀਂ ਬੰਨਣ 'ਚ ਕਿਹੜੇ ਨਿਕਲੇ ਹੋਏ? ਗੁਰੂ ਦੇ ਬੰਨਣ 'ਚ ਪੈ ਗਏ ਤਾਂ ਬੰਨਣ 'ਚ ਸੋ ਨਿਕਲ ਜਾਓਗੇ, ਹੁਣ ਜ਼ਿਆਦਾ ਬੰਨਣਾ ਹੀ ਪਏ। ਹੁਣ ਇਹੋ ਜਿਹਾ ਤਾਂ ਕੋਈ ਹੈ ਹੀ ਨਹੀਂ ਵੀ ਨੰਗਾ ਹੋ ਕੇ ਤੁਰਿਆ ਫਿਰੇ। ਹੈਂ, ਗੁਰੂ ਨੇ ਕਸ਼ਹਿਰਾ ਦਿੱਤਾ, ਤੁਹਾਨੂੰ ਬਾਂਦਰ ਕੱਛ ਪਾਉਣੀ ਪਏਗੀ, ਕੁਝ ਨਾ ਕੁਝ ਪਾਉਣਾ ਤਾਂ ਪਊਗਾ ਜੀ। ਗੱਜ ਕੇ ਬੋਲੋ। ਠੀਕ ਠਾਕ ਨੇ, ਕੜਾ ਸੋਨੇ ਦਾ ਪਾਈ ਫਿਰਦੇ ਹੈ, ਸਰਬਲੋਹ ਦਾ ਜਾਂ ਸਟੀਲ ਦਾ ਹੈ, ਕੇਸ ਸਾਫ ਕਰਨ ਲਈ ਕੋਈ ਕੰਘੀ ਰੱਖੇਗਾ, ਕੋਈ ਬੁਰਸ਼ ਰੱਖੇਗਾ, ਮਾਰਨ ਨੇ ਕੰਘਾ। ਗੱਲ ਤਾਂ ਹੁਕਮ ਮੰਨਣ ਦੀ ਹੈ, ਕੇਸਾਂ ਦੀ ਸਫਾਈ ਲਈ ਕੁਝ ਨਾ ਕੁਝ ਤਾਂ ਰੱਖਣਾ ਹੀ ਪਊ। ਫਿਰ ਇਸੇ ਤਰ੍ਹਾਂ ਸਾਧ ਸੰਗਤ ਜੀ ਆਪਣੀ ਸੁਰੱਖਿਆ ਵਾਸਤੇ ਕੋਈ ਨਾ ਕੋਈ ਸ਼ਾਸਤਰ ਵਾਸਤੇ ਹਰੇਕ ਰੱਖਦਾ ਹੀ ਹੈ। ਚੋਰੀ ਚੋਰੀ ਕਿਰਪਾਨਾ ਵੀ ਤੁਹਾਨੂੰ ਸਾਰਿਆਂ ਨੇ ਰੱਖੀਆਂ ਹੋਣੀਆਂ, ਇਹ ਨਹੀਂ ਵੀ ਅੰਮ੍ਰਿਤਧਾਰੀ ਦੂਏ ਵੀ ਰੱਖੀ ਬੈਠੇ ਹੋਣੇ ਆ, ਪਰ ਜੇ ਪਾਉਣ ਵਾਸਤੇ ਕਹਿ ਦਈਏ ਅਸੀਂ ਬੰਨਣ ਮੰਨਦੇ ਹਾਂ। ਇਹ ਸਿਰਫ ਮਨ ਦੀ ਕਮਜ਼ੋਰੀ ਹੁੰਦੀ ਹੈ, ਹੋਰ ਗੱਲ ਕੋਈ ਨਹੀਂ ਹੁੰਦੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮਨ 'ਚ ਗੁਰੂ ਦੇ ਦੀਦਾਰ ਦੇਖਣ ਦੀ ਇੱਛਾ ਅਤੇ ਫਿਰ ਗੁਰੂ ਦੀ ਮਰਿਆਦਾ ਨੂੰ ਉਹ ਬੰਧਨ ਨਹੀਂ ਮੰਨਦੇ, ਉਹ ਗੁਰੂ ਦੀ ਮਰਿਆਦਾ ਨੂੰ ਬਖਸ਼ਿਸ਼ ਮੰਨਦੇ ਆ। ਬਖਸ਼ਿਸ਼, ਜਿਹੜਾ ਬਖਸ਼ਿਸ਼ ਮੰਨਦਾ ਉਹਨੂੰ ਕਲੇਸ਼ ਨੇ। ਠੀਕ ਹੈ ਕਿ ਨਹੀਂ? ਜੇ ਹੁਣ ਆਪਾਂ ਸਨਾਤਨ ਧਰਮ ਨੂੰ ਗ੍ਰਹਿਣ ਕਰਨਾ ਕੋਈ ਚਾਹੇ, ਉੱਥੇ ਵੀ ਕੁਝ ਅਸੂਲ ਹਨ, مسلمان جاؤ اتنے بھی کچھ آن، ادھر گرو گھر والا ہوں گے اتنے بھی کچھ آن، کسی نہ کسی سے تو بننا ہی پو نا. جڑا آوارا ہے تو دی زندگی کی ہوں دی؟ گج کے بولو ستنام. تو اس کر کے مہاراج اگے دس رہے ہیں،
ہندو سالاہی سالاہن،
اس طرح ہندو لوگ بھی سالاہی سالاہن، او دی صلاح اس پر دوارا او دی صلاحتا کر دے ہن. کیوں کر دے ہن؟
درسن روپ اپار،
اپار جس دا پارا وار نہیں پایا جاندا او دے درشن دیکھن واسطے.
تیرتھ ناو ہے ارچا پوجا،
تیرتھ ناو ہے کی کردے ہے؟ تیرتھاں تے جا کے نہاؤندے ہے. کوئی بدری ناتھ، کوئی کدار ناتھ، کوئی گنگنوتری، کوئی جمنوتری، کوئی گنگا ساگر، کوئی گنگا جی، کوئی اجودھیا جی، کوئی کانتی پوری، کوئی ایک جگہ ہے جا کے ٹھاٹ تیرتھاں تے نہاؤندے ہن. اتے ارچا پوجا، ارچنا میں نہیں ہوندا، سگندی والا درو عشق دیوتا دے اتے چھڑکنا، آ جس طرح روح پیوڑا ہے اج کل سینٹ سونٹ چل پی ہے، اس طرح چیزیں چھڑکنیا. پوجا، پوجا کرنی سولہ پرکار دی، آرتی دوارا پوجا کرنی، اور بھی کئی طرح دیا پوجا ہن، اس طرح پرشاد بھوگ لونا آدک، اس طرح پوجن کرنا، یہ پوجا کرتے ہیں. اور اگر باس بہکار، اگر یہ جڑیاں ہوں انہوں کی باشنا بہکار سگندھی واسطے ਸਾਧ ਸੰਗਤ ਜੀ ਉਹਨਾਂ ਨੂੰ ਧਖਾਉਣਾ ਕਰਦੇ ਹਨ, ਪੂਜਾ ਦੇ ਵਿੱਚ ਇਹ ਸਾਰੀਆਂ ਆ ਜਾਂਦੀਆਂ ਹਨ.
ਅਗਰ ਬਾਸ ਬਹਿਕਾਰ,
ਹਾਂ ਅਗਰ ਆਦਕ ਜਿਹੜੀਆਂ ਜੜੀਆਂ ਹਨ, ਮਤਲਬ ਧੂਪ ਤਿਆਰ ਕਰਕੇ ਬਾਸ ਸੁਗੰਧੀ ਵਾਲੀ ਹਵਾ ਨੇ ਬਹਿਕਾਰ ਉਹਨੂੰ ਬਹਿਕਾਉਂਦੇ ਹਨ, ਧਖਾਉਂਦੇ ਹਨ.
ਜੋਗੀ ਸੁਣ ਧਿਆਵਨ ਜੇਤੇ,
ਅਥਵਾ ਬੈਠ ਕਰਕੇ ਪੂਜਾ ਰੂਪੀ ਕਾਰ ਨੂੰ ਕਰਦੇ ਹਨ. ਜੋਗੀ ਸੁਣ ਧਿਆਵੈ ਜੇਤੇ, ਜਿੰਨੇ ਜੋਗੀ ਲੋਕ ਆ ਉਹ ਸਾਰੇ ਆਪਣੇ ਇੰਦਰੀਆਂ ਨੂੰ ਸਮਾਧੀ ਵਿੱਚ ਸੁਣ ਕਰ ਲੈਂਦੇ ਆ. ਅਥਵਾ ਸੁਣ ਅਫੁਰ ਹੋ ਕੇ, ਉਹ ਜਿਹੜਾ ਅਫੁਰ ਰੂਪੀ ਵਾਹਿਗੁਰੂ ਹੈ ਅਫੁਰ ਹੋ ਕੇ ਉਸ ਨੂੰ ਧਿਆਉਂਦੇ ਹਨ, ਪੁਰਨਿਆਂ ਤੋਂ ਰਹਿਤ ਹੋ ਕੇ. ਇਹਨਾਂ ਦੇ ਬੜਾ ਲੰਮਾ ਚੱਕਰ ਹੈ ਜੀ ਹੱਠ ਯੋਗ ਦਾ, ਯਮ ਨਿਯਮ ਆਸਣ ਔਰ ਪੁਰਾਣਾ ਜਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ ਸਾਪ ਕਲਪ, ਇਸ ਤਰ੍ਹਾਂ ਭਦਰਾ ਮੁਦਰਾ. ਫਿਰ ਸਾਧ ਸੰਗਤ ਜੀ ਆਪਣੇ ਉਨਮਨੀ ਖੇਚਰੀ ਭੁਚਰੀ ਚਾਚਰੀ ਔਰ ਅਗੋਚਰੀ ਉਨਮਨੀ, ਇਹ ਪੰਜ ਪ੍ਰਕਾਰ ਦੀਆਂ ਇਹ ਮੁਦਰਾ ਹਨ. ਇਹਨਾਂ ਨੂੰ ਫਿਰ ਇਸ ਤਰ੍ਹਾਂ ਤ੍ਰਾਟਕ ਕਰਮ, ਨਿਓਲੀ, ਧੋਤੀ, ਬਸਤੀ ਆਦਿਕ, ਬੜਾ ਲੰਬਾ ਇਹਨਾਂ ਦਾ ਇਹ ਹੈ 59 ਪ੍ਰਕਾਰ ਦੀ ਪਾਉਣ ਨੂੰ ਸਾਧ ਕਰਕੇ, 10 ਪੁਰਾਣਾਂ ਨੂੰ ਕਾਬੂ ਕਰਕੇ, ਜੋਗੀ ਜਿਹੜੇ ਸੀ ਆਪਣੇ ਮਨ ਨੂੰ ਸੁਣ ਉਪਰ ਕਰਨ ਵਾਸਤੇ ਧਿਆਉਂਦੇ ਹਨ. ਜੇਤੇ ਜਿੰਨੇ ਅਲੱਖ ਨਾਮ ਕਰਤਾਰ, ਅਲੱਖ ਜਿਹੜਾ ਲੱਖਿਆ ਨਹੀਂ ਜਾਂਦਾ, ਕਰਤਾਰ ਜਿਹਦੇ ਹੱਥ ਵਿੱਚ ਹੁਕਮ ਰੂਪੀ ਤਾਰ ਫੜੀ ਹੋਈ ਹੈ. ਹਾਂ
ਅਲੱਖ ਨਾਮ ਕਰਤਾਰ,
ਅੱਗੇ
ਸੂਖਮ ਮੂਰਤ ਨਾਮ ਨਿਰੰਜਨ.
ਹਾਂ ਉਹ ਜਿਹੜਾ ਵਾਹਿਗੁਰੂ ਦਾ ਮੂਰਤ ਸਰੂਪ ਤਾਂ ਬੜਾ ਸੂਖਸ਼ਮ ਹੈ, ਨਿਰੰਜਨ ਦਾ ਜੋ ਨਾਮ ਹੈ, ਨਿਰੰਜਨ ਮਾਇਆ ਰੂਪੀ ਅੰਜਨ ਸੁਰਮੇ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਉਹਦਾ ਜੋ ਨਾਮ ਹੈ.
ਕਾਇਆ ਕਾਇਆਕਾਰ,
ਕਾਇਆ ਸਰੀਰਾਂ ਦੇ ਆਕਾਰਾਂ ਨੂੰ ਕਰਨ ਵਾਲਾ ਉਹੋ ਹੀ ਹੈ, ਅਤੇ ਆਪ ਵਿੱਚ ਆਤਮਾ ਰੂਪ ਹੋ ਕਰਕੇ ਬੈਠਾ ਹੈ. ਜੋ ਉਸ ਨਿਰੰਜਨ ਨੂੰ ਧਿਆਉਂਦੇ ਹਨ ਉਹ ਜਾਣਦੇ ਹਨ ਕਿ ਕਾਇਆ ਦੀ ਰਚਨਾ ਕਰਨ ਵਾਲਾ ਉਹ ਆਪ ਹੈ.
ਸਤੀਆ ਮਨ ਸੰਤੋਖ ਉਪਜੈ,
ਸਤੀ ਲੋਕ ਜਿਹੜੇ ਉਹਨਾਂ ਦੇ ਮਨ ਚ ਸੰਤੋਖ ਪੈਦਾ ਹੁੰਦਾ ਹੈ.
ਦੇਣਾ ਕੈ ਵਿਚਾਰ,
ਇਹ ਦਾਨ ਦਿੰਦੇ ਹੈ ਔਰ ਵਿਚਾਰ ਕਰਦੇ ਹਨ.
ਦੇ ਦੇ ਮੰਗ ਹੈ ਸਹਿਸਾ ਗੁਣਾ,
ਦੇ ਦੇ ਕੇ ਫਿਰ ਸਹਿਸਾ ਗੁਣਾ ਸਹਿਸ ਗੁਣਾ ਮੰਗਦੇ ਹੈ, ਗੰਢਾ ਦੇ ਕੇ ਸੰਡਾ ਮੰਗਦੇ ਹੈ, ਢੇਲੀ ਦੇ ਕੇ ਹਵੇਲੀ ਮੰਗਦੇ ਹੈ. ਉਹ ਇੱਕ ਮਾਈ ਸੀ ਨਾ ਚੋਰਟੀ, ਚੋਰੀ ਬੜੀ ਉਹਨੂੰ ਕਰਨੀ, ਉਹਦੇ ਵਿੱਚੋਂ ਸੂਈ ਜਿੰਨਾ ਦਾਨ ਕਰ ਦੇਣਾ, ਠਹਿਰਨ ਦੇ ਬਰਾਬਰ ਚੋਰੀ ਕਰਨੀ. ਰੋਜ਼ ਆਉਂ ਕੋਠੇ ਤੇ ਚੜ ਕੇ ਦੇਖਣਾ ਵੀ ਉੱਤੋਂ ਬਗਾਨ ਆਉਂਦੇ ਕਿ ਨਹੀਂ ਮੈਨੂੰ ਲੈਣ ਲਈ. ਉਹ ਕੋਈ ਮਹਾਤਮਾ ਲੰਘਿਆ, ਰੋਜ਼ ਇਉਂ ਵੇਖਿਆ ਕਰੇ. ਉਹ ਮਹਾਤਮਾ ਕਹਿਣ ਲੱਗੇ, ਮਾਤਾ ਉੱਤੇ ਨੂੰ ਕੀ ਦੇਖਦੇ ਆ? ਕਹਿੰਦੇ ਤੁਹਾਨੂੰ ਨਹੀਂ ਪਤਾ, ਮੇਰੇ ਵਰਗਾ ਤਾਂ ਕੋਈ ਦਾਨੀ ਨਹੀਂ ਜੰਮਿਆ ਤੇ ਨਾ ਲੋਕਾਂ, ਮੈਂ ਦਾਨ ਕਰਦੀ ਹਾਂ ਰੋਜ਼ ਬੜਾ ਭਾਰੀ, ਕੁੱਤੇ ਨੂੰ ਵੀ ਦੇਖਦੀ, ਕਹਿੰਦੇ ਬਵਾਨ ਦੇਖਦੇ ਵੀ ਮੈਨੂੰ ਲੈਣ ਸੱਚਖੰਡੋਂ ਆ ਰਿਹਾ ਕਿ। ਉਹ ਸੰਤ ਜਾਂਦਾ ਜਾਂਦਾ ਫਿਰ ਟੋਟਕਾ ਸੁਣਾ ਗਿਆ, ਕਹਿੰਦਾ ਐਹਰਨ ਦੀ ਚੋਰੀ ਕਰੇ ਸੂਈ ਕਰੇ ਦਾਨ, ਕੋਠੇ ਚੜ ਕੇ ਦੇਖਦੀ ਕਿੱਧਰੋਂ ਆਉਣ ਭਗਵਾਨ। ਕਹਿੰਦੇ ਐਹਰਨ ਦੇ ਬਰਾਬਰ ਚੋਰੀ ਕਰਦੀ ਹੈ, ਉਹਜੋਂ ਤੁਛ ਮਾਤਰ ਸੂਈ ਦੇ ਬਰਾਬਰ ਥੋੜਾ ਜਿਹਾ ਦਾਨ ਕਰਦੀ ਹੈ, ਤੇ ਕੋਠੇ ਤੇ ਚੜ ਕੇ ਦੇਖਦੀ ਬਵਾਨ ਆ ਜਾਣ। ਇਸ ਤਰ੍ਹਾਂ ਬਵਾਨ ਤੈਨੂੰ ਕਿੱਥੋਂ ਆ ਜਾਣਗੇ, ਹੈਂਜੀ ਕਰਨੀ ਵੀ ਚੋਰੀ ਦੇਣਾ ਵੀ ਚੋਰੀ ਚੋਂ। ਇਸ ਤਰ੍ਹਾਂ ਉੱਥੇ ਜੀ ਸਾਡੇ ਡੇਰੇ ਇੱਕ ਵਾਰੀ ਕੋਈ ਸਰਦਾਰ ਸਰਦਾਰ ਨੇ ਭਾਂਡੇ ਲਿਆਏ, ਭਾਂਡੇ ਦਾਨ ਕੀਤੇ। ਅੱਛਾ ਹੁਣ ਡੇਰਿਆਂ 'ਚ ਹੁਣ ਤਾਂ ਥੋੜ੍ਹਾ ਅੱਜ ਕੱਲ੍ਹ ਦਾ ਚਨਾ ਹੋਰ ਹਿਸਾਬ ਦੀ ਹੋ ਗਈ। ਉਦੋਂ ਮਹਾਂਪੁਰਖ ਕੱਖਾਂ ਦੀਆਂ ਕੁਲੀਆਂ ਸਾਦੀ ਕਿਰਿਆ ਹੁੰਦੀ ਸੀ, ਜੰਡਾ ਕੁੰਡਾ ਲਾਉਣਾ ਨਹੀਂ। ਉਹ ਕੋਈ ਲੈ ਗਿਆ ਬੋਲੇ ਸਰਦਾਰ ਸਰਦਾਰ ਨਹੀਂ ਆਏ, ਉਹ ਬਾਟੀਆਂ ਥਾਲੀਆਂ ਪਹਿਲੇ ਵਾਲੀਆਂ। ਉਹ ਕਹਿੰਦੇ ਮਹਾਰਾਜ ਅਸੀਂ ਦਾਨ ਕੀਤਾ ਸੀ, ਉਹ ਵਰਤਾਉਂਦੇ ਨਹੀਂ ਸੰਗਤ 'ਚ, ਕੀ ਗੱਲ। ਸੰਤ ਹੱਸਣ, ਬਾਬਾ ਜਵਾਲਾ ਸਿੰਘ ਕਹਿੰਦੇ ਮਹਾਰਾਜ ਹੱਸਦੇ ਹੈ। ਕਹਿੰਦੇ ਹੋਰ ਰੋਈ ਹੈ, ਹੱਸਣਾ ਹੀ ਚਾਹੀਦਾ ਨਾ। ਕਹਿੰਦੇ ਮਹਾਰਾਜ ਤੇ ਕਿਵੇਂ, ਉਹ ਕਿਸੇ ਨੇ ਕਿਹਾ ਵੀ ਉਹ ਤਾਂ ਸੰਤ ਹੱਸਦੇ, ਉਹ ਭਾਂਡੇ ਭੁੰਡੇ ਤੁਹਾਡੇ ਕੋਲ ਚੋਰ ਲੈ ਗਿਆ। ਉਹ ਸਰਦਾਰ ਨੇ ਬਰਾਬਰ ਲਾਭ ਕਰੇ, ਲਓ ਮਹਾਰਾਜ ਅਸੀਂ ਬੜੇ ਪ੍ਰੇਮ ਨਾਲ ਲਿਆਏ, ਸਾਡੀ ਰੀਝ ਨਾਲ ਪੂਰੀ ਹੋਈ, ਕੋਈ ਲੈ ਗਿਆ, ਤੁਸੀਂ ਰਾਖੀ ਨਹੀਂ ਪੂਰੀ, ਸੰਭਾਲ ਨਹੀਂ ਕੀਤੀ। ਕਹਿੰਦੇ ਤੁਸੀਂ ਹੱਸੀ ਜਾਂਦੇ। ਸੰਤ ਕਹਿੰਦੇ ਜਿਹੜਾ ਲਗਿਆ ਉਹ ਵੀ ਤਾਂ ਹੱਸਦਾ ਹੀ ਹੋਣਾ ਨਾ, ਜਿਹਦਾ ਦਾ ਲੱਗ ਗਿਆ ਉਹ ਵੀ ਤਾਂ ਹੱਸਦਾ ਹੀ ਹੋਣਾ ਜਿਹਦਾ ਦਾ ਲੱਗ ਗਿਆ। ਹਾਂਜੀ ਸੰਤ ਕਹਿਣ ਲੱਗੇ ਵੀ ਇੱਕ ਗੱਲ ਦੱਸ ਵੀ ਕੀ ਤੁਸੀਂ ਆਪਣੀ ਧਰਮ ਦੀ ਕਿਰਤ ਦੇ ਪੈਸਿਆਂ ਦੇ ਭਾਂਡੇ ਲਿਆਂਦੇ ਸੀ, ਤੇ ਚੋਰੀ ਦਾ ਹੀ ਮਾਲ ਸੀ, ਸੱਚ ਦੱਸੋ। ਉਹ ਸਰਦਾਰ ਕਹਿੰਦਾ ਮਹਾਰਾਜ ਵੀ ਵੱਡੀ ਛੱਡੀ ਕਾਫੀ ਲਈ ਸੀ, ਅਸੀਂ ਕੁਝ ਸੰਤਾਂ ਦੇ ਡੇਰੇ ਵਿੱਚ ਲਾਏ ਜੇ। ਕਹਿੰਦੇ ਫਿਰ ਜਿਹੋ ਜਿਹਾ ਆਇਆ ਸੀ ਚੋਰਾਂ ਦਾ ਮਾਲ ਚੋਰਾਂ ਨੇ ਲਿਜਾਣਾ ਸੀ ਨਾ। ਜੇ ਭਾਈ ਤੂੰ ਆਪਣਾ ਲਿਆਉਂਦਾ ਧਰਮ ਦੀ ਕਿਰਤ ਕਰਕੇ ਤੇ ਲੈ ਕੌਣ ਜਾਂਦਾ। ਕਹਿੰਦੇ ਮੈਂ ਉੱਥੇ ਨਦੀ ਕਿਨਾਰੇ ਰਹਿੰਦਾ ਹੁੰਦਾ ਸੀ, ਡੁੰਬ ਤੇ ਇੱਕ ਟਰਾਂਕੀ ਸੀ ਫੌਜ ਦੀ, ਕੱਪੜੇ ਸੀ, ਜੰਦਾ ਲਾਏ ਪੂੰਜੀ ਉੱਤੇ ਰਾਹ ਜਾਣੇ, ਦੋ ਤਿੰਨ ਸਾਲ ਮੈਂ ਉਹਨੂੰ ਘੁੰਮਦਾ ਰਹਿਣਾ, ਜਿੱਦਣ ਉਹਨਾਂ ਉੱਥੇ ਹੀ ਪਿਆ ਹੋਣਾ, ਕੋਈ ਨਾ ਚੁੱਕਦਾ, ਕਿਉਂਕਿ ਸਾਡੀ ਧਰਮ ਦੀ ਕਿਰਤ। ਫਿਰ ਚੋਰੀ ਦਾ ਮਾਲ ਜਿਹੋ ਜਿਹਾ ਆਉਂਦਾ ਨਾ, ਉਹੋ ਜਿਹਾ ਥਾਂ ਚਲੇ ਜਾਂਦਾ ਜਿਹੋ ਜਿਹਾ ਆਉਂਦਾ। ਹੈਂ ਹੁਣ ਚੋਰਾਂ ਦਾ ਮਾਲ ਵੀ ਸਾਧਾਂ ਦੇ ਕਿਵੇਂ ਰਹਿ ਜੂ, ਉਹ ਚੋਰਾਂ ਕੋਈ ਜਾਏ। ਇਸ ਕਰਕੇ ਸਤਸੰਗ ਜੀ ਦੱਸਦੇ ਆ, ਹਾਂ ਸਤੀਆਂ ਮਨ ਸੰਤੋਖ ਦੇਣੇ ਕੇ ਵਿਚਾਰ, ਕਿਵੇਂ ਵਿਚਾਰ ਕਰਕੇ ਦਿੰਦੇ ਆ ਦਾਨ, ਦੇ ਮੰਗ ਹੈ ਸਹਿਸਾ ਗੁਣਾ, ਫਿਰ ਸਹਿਸ ਗੁਣਾ ਹੋਰ ਮੰਗਦੇ ਹਨ।
ਸੋਭ ਕਰੇ ਸੰਸਾਰ,
ਸਾਰਾ ਸੰਸਾਰ ਸਾਡੀ ਸੋਭਾ ਕਰੇ। ਕਿ ਮੀਆਂ ਬੀਬੀ ਨੇ ਬੜਾ ਜੀ ਪਾਠ ਕਰਾਇਆ, ਕੋਈ ਅੰਤ ਨੀ, ਇੰਨਾ ਪੁੰਨ ਦਾਨ ਕੀਤਾ, ਐਸਾ ਕਰਦੇ ਹਨ। ਚੋਰਾਂ ਜਾਰਾਂ ਦੇ ਕੂੜਿਆਰ ਜਿਹੜੇ ਝੂਠੇ ਹਨ,
ਖਰਾਬਾ ਵੇਕਾਰ
ਜਿਹੜੇ ਖਰਾਬ ਲੋਕ, ਵੇਕਾਰ ਭੋਗਣ ਵਾਲੇ, ਨੀਚ ਖੋਟੀ ਕਾਰ ਕਰਨ ਵਾਲੇ।
ਇੱਕ ਹੁੰਦਾ ਖਾਏ ਚਲੈ ਐਥਾਊ,
ਕਈ ਤਾਂ ਪਿਛਲਾ ਪੁੰਨ ਕੀਤਾ ਐਥਾਊ, ਇੱਥੇ ਖਾ ਕੇ ਤੁਰ ਜਾਂਦੇ, ਅੱਗੇ ਵਾਸਤੇ ਕੋਈ ਪੁੰਨ ਦਾਨ ਨਹੀਂ ਕਰਦੇ ਹਨ।
ਤਿਨਾ ਪਿਕਾਈ ਕਾਰ,
ਉਹਨਾਂ ਦੀ ਵੀ ਇਸ ਤਰ੍ਹਾਂ ਦੀ ਕਾਈ ਕਾਰ ਕਿਰਤ ਹੈ, ਭਾਵ ਉਹਨਾਂ ਨੇ ਗਾਹਾਂ ਕੋਈ ਪੁੰਨਮਈ ਕਿਰਤ ਨਹੀਂ ਕੀਤੇ, ਜਿਹਦੇ ਦੁਆਰਾ ਕੋਈ ਕਲਿਆਣ ਦੀ ਪ੍ਰਾਪਤੀ ਹੋ ਸਕੇ।
ਜਲ ਥਲ ਜੀਆ ਪੁਰੀਆ ਲੋਆ,
ਜਲਾਂ ਵਿੱਚ ਥਲਾਂ ਵਿੱਚ ਪੁਰੀਆਂ ਵਿੱਚ ਜਿੰਨੇ ਜੀਵ ਜੰਤੂ ਤਿੰਨਾਂ ਲੋਕਾਂ ਵਿੱਚ ਹਨ,
ਆਕਾਰ ਆਕਾਰ
ਜਿੰਨਿਆਂ ਨੇ ਵੀ ਆਕਾਰ ਧਾਰਨ ਕੀਤੇ ਹਨ ਬੇਅੰਤ ਪ੍ਰਕਾਰ ਦੇ।
ਓਏ ਜੇ ਆਖੇ ਸੋ ਤੂੰ ਹੈ ਜਾਣ ਹੈ,
ਹਾਂ ਹੇ ਵਾਹਿਗੁਰੂ ਜੋ ਕਹਿੰਦੇ ਆਪੋ ਆਪਣੀ ਬੋਲੀ ਵਿੱਚ ਉਹਨਾਂ ਨੂੰ ਤੂੰ ਜਾਣਦਾ। ਅਸੀਂ ਤਾਂ ਇੱਕ ਦੋ ਦੀ ਬੋਲੀ ਨੀ ਨਾ ਸਮਝਦੇ, 84 ਲੱਖ ਜੂਨਾਂ ਦੀ ਬੋਲੀ ਹੈ, ਅੰਗਰੇਜ਼ੀ ਬੋਲਣ ਵਾਲੇ ਘੁੱਗੀਆਂ ਨਾਲ ਗੱਲ ਕਰ ਲੈਣਗੇ, ਬੋਲਦੀਆਂ ਤਾਂ ਉਹ ਵੀ ਹੈ। ਇਹ ਕਹਿੰਦੇ ਅੰਗਰੇਜ਼ੀ ਬਿਨਾਂ ਸਰਦਾ ਨਹੀਂ, 84 ਲੱਖ ਜੂਨਾਂ ਆ, ਕੱਲੀ ਅੰਗਰੇਜ਼ੀ ਨਾਲ ਕਿਵੇਂ ਸਰ ਜਾਊ, ਬੋਲੀਆਂ ਤਾਂ ਬਹੁਤ, ਕੋਈ ਅੰਤ ਨਹੀਂ ਹੈ। ਇਸ ਕਰਕੇ ਕਹਿੰਦੇ ਹਨ ਉਹ ਜਿਹੜੇ ਫਿਰ ਬੋਲੋ,
ਓਏ ਜੇ ਆਖੇ ਸੋ ਤੂੰ ਹੈ ਜਾਣ,
ਜੋ ਆਪਣੀ ਅੰਦਰਲੀ ਆਵਾਜ਼ ਨਾ ਕਹਿੰਦੇ ਉਹਨਾਂ ਨੂੰ ਤੂੰ ਜਾਣਦਾ ਹੈ,
ਤਿਨਾ ਪੀ ਤੇਰੀ ਸਾਰ,
ਤੈਨੂੰ ਹੀ ਉਹਨਾਂ ਦੀ ਸਾਰ ਖਬਰ ਆ ਨਾ, ਇਹਨਾਂ ਨੂੰ ਕੀ ਦੇਣਾ ਕੀ ਨਹੀਂ ਦੇਣਾ ਹੈ।
ਨਾਨਕ ਭਗਤਾਂ ਭੁੱਖ ਸਲਾਹਣ।
ਭਗਤਾਂ ਨੂੰ ਤੇਰੀ ਉਸਤਤ ਕਰਨ ਦੀ ਭੁੱਖ ਹੈ, ਹੋਰ ਪਦਾਰਥਾਂ ਦੀ ਨਹੀਂ ਹੈ।
ਸੱਚ ਨਾਮ ਆਧਾਰ,
ਉਹਨਾਂ ਨੂੰ ਸੱਚੇ ਨਾਮ ਦਾ ਹੀ ਆਧਾਰ ਆਸਰਾ ਹੈ।
ਸਦਾ ਆਨੰਦ ਰਹੇ ਦਿਨ ਰਾਤੀ,
ਉਹ ਸਿਮਰਨ ਕਰਦੇ ਹੋਏ ਦਿਨ ਰਾਤ ਆਨੰਦ ਵਿੱਚ ਰਹਿੰਦੇ ਹਨ ਆਤਮਾ ਗਿਆਨ ਨੂੰ ਪਾ ਕੇ।
ਗੁਣਵੰਤ ਆ ਪਾਸ਼ਾਰ,
ਅਸੀਂ ਤਾਂ ਗੁਣਵੰਤ ਜਿਹੜੇ ਗੁਣਵਾਨ ਮਹਾਤਮਾ ਆਤਮਾ ਗਿਆਨੀ ਉਹਨਾਂ ਦੇ ਪਾਪ ਪੈਰਾਂ ਦੀ ਛਾਰ ਧੂੜ ਹਾਂ। ਇੰਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰੋ। ਇਸ ਵਾਸਤੇ ਕਹਿੰਦੇ ਹੇ ਸ਼ੇਖ ਬ੍ਰਹਮ, ਗਿਆਨਵਾਨਾਂ ਦਾ ਇਹ ਲੱਛਣ ਹੈ, ਮਨ ਚੋਂ ਹੰਕਾਰ ਤਿਆਗ ਕੇ ਜਿਹੜੇ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਬਣ ਜਾਂਦੇ ਹਨ, ਉਹਨਾਂ ਨੂੰ ਪਰਮੇਸ਼ਰ ਦੇ ਦਰਬਾਰ ਚੋਂ ਬਖਸ਼ਿਸ਼ ਮਿਲਦੀ ਹੈ। ਹਉਮੈ ਨੂੰ ਗ੍ਰਹਿਣ ਕਰਨ ਵਾਲਿਆਂ ਨੂੰ ਕੁਝ ਵੀ ਨਹੀਂ ਮਿਲਦਾ ਹੈ। ਇਹ ਅੱਜ ਦੀ ਵਿਚਾਰਧਾਰਾ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤੇ ਹਨ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰੋ ਅਤੇ ਗੱਜ ਵੱਜ ਕੇ ਆਇਆ ਕਰੋ। ਹੋਰ ਤਿੰਨ ਚਾਰ ਦਿਨ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਨੀਆਂ ਹਨ। ਬਹੁਤ ਸ਼ਬਦ ਪੜ੍ਹ ਲਈਏ, ਅੰਤ ਵਿੱਚ ਤੁਹਾਡੀ ਵੀ ਰਸਨਾ ਪਵਿੱਤਰ ਹੋ ਜਾਏ, ਬਾਬਾ ਨਾਨਕ ਦੇ ਚਰਨਾਂ 'ਚ ਅਰਦਾਸ ਕਰ ਲਈਏ। ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ,
ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ।
ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ,
ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ।
ਚੌਹ ਬਾਰਨਾ ਕੋ ਸਾਂਝਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ,
ਚੌਹ ਬਾਰਨਾ ਕੋ ਸਾਂਝਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ।
ਮਾਈਓ ਕੀ ਗੱਲ, ਅੱਜ ਮੀਂਹ ਪੈ ਗਿਆ, ਸਲਾਬ ਗਈਆਂ ਬੋਲਦੀਆਂ ਨੇ। ਚੌਹ ਬਾਰਨਾ ਕੋ ਸਾਂਝਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ,
ਚੌਹ ਬਾਰਨਾ ਕੋ ਸਾਂਝਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ।
ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ,
ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ।
ਗੱਜ ਕੇ ਬੋਲੋ ਸਤਨਾਮ। ਸੋ ਗੱਜ ਵੱਜ ਕੇ ਬੋਲਿਆ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਗਰੀਬ ਨਿਵਾਸ ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਆਰਾਮ। ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰਿਓ ਤਾਰਨ ਕਹੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ, ਏਕੰਕਾਰਾ ਸਤਿਗੁਰੂ ਤੈਂ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਨਾਸਨ ਸੋਏ। ਪੁਛ ਪ੍ਰਬੁੱਧ ਹਮਾਰੀ ਵਰਨ ਸਕੋ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਬਕਾਰ, ਤਿੰਨ ਸੰਤਨ ਕੋ ਬੰਦਨ ਸਿਰ ਚਰਨ ਪਰ ਭਾਰ। ਮੂਕ ਉਚਰੈ ਸ਼ਾਸਤਰ ਖਾਟ, ਸਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨ, ਜੋ ਕਾਲ ਕਿਰਪਾ ਕਰਾਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਮਿੱਟੀ ਮੁਸਲਮਾਨ ਕੀ ਪੈਰੇ ਪਈ ਘੁਮਿਆਰ, ਕਾੜੋ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬੋਪੜੀ, ਚੜ ਚੜ ਪਵੇ ਅੰਗਿਆਰ। ਨਾਨਕ ਜਿਨ ਕਰਤੈ ਕਾਰਨ ਕੀਆ, ਸੋ ਜਾਣੇ ਕਿਉਂ ਕਰਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਗੁਰੂ ਕੀ ਸਾਹਿਬ ਜੀ ਨਵਾਜੀ ਵਰਭਾਗੀ ਸਾਹ ਸੰਗਤ ਜੀਓ, ਵੱਡਿਆਂ ਭਾਗਾਂ ਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸਜਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਫਿਰ ਆ ਕਰਕੇ ਗੁਰੂ ਦਰਬਾਰ ਵਿੱਚ ਸੇਵਾ ਕਰਨੀ, ਪਾਠ ਕਰਨਾ, ਕੀਰਤਨ ਕਰਨਾ ਜਾਂ ਸੁਣਨਾ, ਕਥਾ ਵਿਚਾਰ ਸ਼ਰਵਣ ਕਰਨੇ ਜਾਂ ਸੁਣਾਉਣੇ, ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਸਾਰੇ ਉੱਤਮ ਕਰਮਾਂ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਆਸਾ ਜੀ ਦੀ ਵਾਰ ਦੀ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਣ ਵਿੱਚ ਸ਼ੇਖ ਬ੍ਰਹਮ ਜੀ ਦੇ ਨਾਲ ਜੋ ਸਤਿਗੁਰ ਬਾਬਾ ਨਾਨਕ ਜੀ ਦੀ ਗੋਸ਼ਟੀ ਹੋਈ ਪਾਕ ਪਟਨ ਦੇ ਅੰਦਰ, ਸ਼ੇਖ ਬ੍ਰਹਮ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਮਨ ਦੇ ਸ਼ੰਕਿਆਂ ਦੀ ਨਿਵਰਤੀ ਵਾਸਤੇ ਕੁਝ ਬੇਨਤੀ ਰੂਪ ਪ੍ਰਸ਼ਨ ਕੀਤੇ। ਸਤਿਗੁਰ ਸੱਚੇ ਪਾਤਸ਼ਾਹ ਨਿਹਰਾਂ ਦੇ ਸਾਈ, ਰਹਿਮਤਾਂ ਦੇ ਸਾਗਰ, ਗਿਆਨ ਦੇ ਭੰਡਾਰ, ਬੇਅੰਤ ਬਖਸ਼ਿਸ਼ਾਂ ਕਰ ਰਹੇ ਹਨ ਜੋ ਸਾਰੇ ਸੰਸਾਰ ਦੇ ਭਲੇ ਵਿੱਚ ਹਨ। ਜਿਸ ਤਰ੍ਹਾਂ ਸਮੁੰਦਰ ਵਿੱਚ ਕਿਸੇ ਵੇਲੇ ਕੋਈ ਛਲ ਆਉਂਦੀ ਹੈ, ਬੇਅੰਤ ਕੀਮਤੀ ਵਸਤੂਆਂ ਕਿਨਾਰੇ 'ਚ ਸੁੱਟ ਜਾਂਦੀ ਹੈ, ਇਸੇ ਤਰ੍ਹਾਂ ਹੀ ਜਿਹੜੇ ਗਿਆਨਵਾਨ ਮਹਾਂਪੁਰਸ਼ ਹਨ ਉਹਨਾਂ ਦੀ ਰਚਨਾ ਤੋਂ ਸਹਿਬਨ ਹੀ ਅਮੋਲਕ ਬਚਨਾਂ ਰੂਪੀ ਹੀਰੇ ਜਵਾਹਰਾਤ, ਜਿਵਿਆਸੂ ਰੂਪੀ ਜਵਾਰੀਆਂ ਨੂੰ ਪ੍ਰਾਪਤ ਹੁੰਦੇ ਹਨ। ਜਿਵੇਂ ਉਹਨੇ ਹੀਰੇ ਜਵਾਹਰਾਤਾਂ ਦੁਆਰਾ ਇਨਸਾਨ ਮਾਲੋ ਮਾਲ ਹੋ ਜਾਂਦਾ ਹੈ, ਉਹ ਜਿਵਿਆਸੂ ਵੀ ਆਤਮਾ ਰੂਪੀ ਧਨ ਨੂੰ ਪਾ ਕੇ ਗਿਆਨ ਅਵਸਥਾ ਅਰੂਢ ਹੋ ਕੇ ਉਸ ਆਨੰਦ ਵਿੱਚ ਲਿਵਲੀਨ ਹੋ ਕੇ ਮਾਲਾਮਾਲ ਹੋ ਜਾਂਦੇ ਹਨ। ਕਿਸੇ ਚੀਜ਼ ਦੀ ਊਣਕਾਈ, ਕਮੀ, ਗਮ, ਧੋਖਾ, ਚਿੰਤਾ, ਫਿਕਰ ਨਹੀਂ ਰਹਿੰਦਾ। ਬੇਗਮਪੁਰੇ ਦੀ ਅਵਸਥਾ ਨੂੰ ਸਮਝਣ ਔਰ ਸਮਝਾਉਣ ਵਾਲੇ ਬਣ ਜਾਂਦੇ ਹਨ। ਸੋ ਸ਼ੇਖ ਬ੍ਰਹਮ ਜੀ ਨੇ ਬੇਨਤੀ ਕੀਤੀ ਸੀ, ਹੇ ਗਰੀਬ ਨਵਾਜ, ਮੁਸਲਮਾਨ ਉਸ ਦੀ ਕਿਸ ਤਰ੍ਹਾਂ ਸਿਫਤ ਕਰਦੇ ਹਨ ਔਰ ਹਿੰਦੂ ਲੋਕ ਕਿਸ ਤਰ੍ਹਾਂ ਕਰਦੇ ਹਨ, ਇਹ ਸਾਰਾ ਹੀ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਦਰਸਾਇਆ ਸੀ। ਸੋ ਫਿਰ ਉਸਨੇ ਕਿਹਾ ਕਿ ਮਹਾਰਾਜ,
ਜੋ ਮੁਸਲਮਾਨ ਲੋਕ ਹਨ ਉਹਨਾਂ ਨੂੰ ਇੱਥੇ ਦਫਨਾਇਆ ਜਾਂਦਾ ਹੈ। ਹਿੰਦੂ ਲੋਕ ਇੱਥੇ ਅੱਗ ਵਿੱਚ ਚੜ੍ਹਦੇ ਹਨ, ਸਿਖਾ ਵਿੱਚ ਇਹਨਾਂ ਨੂੰ ਜਾ ਕਰਕੇ ਦੋਜਕ ਦੀ ਅੱਗ ਵਿੱਚ ਵੀ ਸੜਨਾ ਪੈਂਦਾ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਦੋਜਕ ਦੀ ਅੱਗ ਇਸ ਅੱਗ ਵਿੱਚ ਸੜਨ ਨਾਲ ਕੋਈ ਸੰਬੰਧ ਨਹੀਂ ਰੱਖਦੀ। ਦੋਜਕ ਦੀ ਅੱਗ ਵਿੱਚ ਉਹ ਸੜਦੇ ਹਨ ਜੋ ਇੱਥੇ ਆ ਕਰਕੇ ਪਰਮੇਸ਼ਵਰ ਤੋਂ ਬੇਮੁੱਖ ਹੋ ਕੇ ਦੱਸੀ ਹੋਈ ਰਹਿਤ ਮਰਿਆਦਾ ਤੋਂ ਉਲਟ ਸਾਰੇ ਕਰਮ ਕਰਦੇ ਹਨ। ਫਿਰ ਉਹਨਾਂ ਨੂੰ ਦੋਜਕ ਦੀ ਆਤਿਸ਼ ਜਲਾਵੇ ਦੀ ਗੋਰ ਸਾੜਦੀ ਹੈ। ਇਸ ਕਰਕੇ ਪਿਆਰਿਆ, ਇਹ ਤਾਂ ਆਪੋ ਆਪਣੇ ਮਜ਼ਹਬਾਂ ਨੇ ਜੁਲੇ ਜੁਲੇ ਦਾਗ ਬਣਾ ਲਏ ਹਨ। ਕੋਈ ਦਫਨਾਉਣੇ ਦੀ ਕਿਰਿਆ, ਕੋਈ ਸੰਸਕਾਰ ਦੀ, ਕੋਈ ਪਾਣੀ ਵਿੱਚ ਜਲ ਪ੍ਰਵਾਹ ਕਰਨ ਦੀ, ਕਈ ਬਾਹਰ ਮੈਦਾਨ ਵਿੱਚ ਰੱਖ ਜਾਂਦੇ ਹਨ, ਜਾਨਵਰ ਖਾ ਜਾਂਦੇ ਹਨ। ਇੱਕ ਦਜ ਹੈ, ਇੱਕ ਦੱਬੀ ਹੈ, ਇੱਕ ਨਾ ਫਿਰ ਹੱਸਣ ਪਾਹੇ, ਇੱਕ ਪਾਣੀ ਵਿੱਚ ਸੁੱਤੀ ਹੈ, ਜੁਦੀ ਜੁਦੀ ਕਿਰਿਆ ਦੱਸੀ ਹੈ। ਸੋ ਇਸ ਕਰਕੇ ਪਿਆਰਿਓ, ਤੁਸੀਂ ਇਹ ਗੱਲ ਦੀ ਵਿਚਾਰ ਨਹੀਂ ਕਰਦੇ। ਤੁਹਾਡਾ ਖਿਆਲ ਹੈ ਕਿ ਜੋ ਕਬਰ ਵਿੱਚ ਦਫਨਾ ਦਿੱਤਾ ਗਿਆ ਉਹਨੂੰ ਸੜਨਾ ਨਹੀਂ ਪੈਂਦਾ, ਬਲਕਿ ਕਬਰਾਂ ਦੇ ਜਿਹੜੇ ਦਫਨਾਏ ਸੀ ਮਿੱਟੀ ਨਾਲ ਮਿੱਟੀ ਮਿਲ ਗਈ, ਉਹਨਾਂ ਦੀ ਜਿਹੜੀ ਮਿੱਟੀ ਹੈ ਉਹ ਸਗੋਂ ਸੜਦੀ ਹੈ। ਜਦੋਂ ਘੁਮਿਆਰ ਦੇ ਆਵੇ ਉੱਪਰ ਭਾਂਡੇ ਬਣ ਕੇ ਚੜ੍ਹਦੀ ਹੈ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਰਾ ਸਿਧਾਂਤ ਸਮਝਾ ਰਹੇ ਹਨ। ਸੋ ਸਾਰੇ ਭਾਈ ਮਨ ਵਿਰਤੀ ਦੀ ਇਕਾਗਰਤਾ ਲਈ ਔਰ ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਕੇ ਬੋਲੋ ਸਤਨਾਮ
ਸ੍ਰੀ ਵਾਹਿਗੁਰੂ। ਮਿੱਟੀ ਮੁਸਲਮਾਨ ਕੀ ਤੇਰੇ ਪਈ ਕੁਮਾਰ
ਕੁਮਿਆਰ, ਕਿਉਂਕਿ ਹੁਣ ਪਟਵਾਰੀ ਸਾਹਿਬ ਨੂੰ ਮੈਂ ਥੋੜਾ ਥੋੜਾ ਨਾਲ ਰਲਾ ਕੇ ਚਲਾਂਗਾ ਨਾ, ਪਾਠੀ ਬਦਲ ਜਾਂਦੇ। ਸਵਾਓ ਮਿੱਟੀ ਮੁਸਲਮਾਨ ਕੀ, ਸਾਡੇ ਵੱਡੇ ਗੁਰਭਾਈ ਵੀ ਹੈ ਵੈਸੇ, ਸੋ ਇਸ ਕਰਕੇ ਆਪਾਂ ਹੁਣ ਰਲ ਕੇ ਹੀ ਚੱਲਾਂਗੇ। ਮਿੱਟੀ ਮੁਸਲਮਾਨ ਕੀ, ਜਿਹੜੀ ਮੁਸਲਮਾਨ ਦੀ ਕਬਰ ਦੀ ਮਿੱਟੀ ਹੈ, ਭਾਵ ਜਦੋਂ ਕਬਰ ਵਿੱਚ ਦੱਬਦੇ ਹਨ ਤੇ ਹੱਡੀਆਂ ਮਾਸ ਕੁਝ ਕੀੜੇ ਖਾ ਜਾਂਦੇ ਹੈ, ਕੁਝ ਫਿਰ ਉਹ ਤੱਕ ਤੱਤਾਂ ਚ ਰਲ ਜਾਂਦੇ, ਜਿਹੜਾ ਖਾਲੀਪਨ ਆਕਾਸ਼ ਵਿੱਚ ਠੰਡੀ ਤਾਤੀ ਮਾਟੀ ਖਾਈ, ਉਹਨਾਂ ਬਾਲਾ ਬੁੱਢਾ ਭਾਈ ਔਰ ਅੱਗ ਦਾ ਤੱਤ ਅਗਨੀ ਵਿੱਚ, ਹਵਾ ਦਾ ਹਵਾ ਵਿੱਚ, ਪਾਣੀ ਦਾ ਪਾਣੀ ਵਿੱਚ, ਮਿੱਟੀ ਦਾ ਮਿੱਟੀ ਵਿੱਚ ਰਲ ਜਾਂਦਾ। ਇਹ ਕੁਝ ਲੋਕਾਂ ਦਾ ਖਿਆਲ ਹੈ ਕਿ ਜਿੱਥੇ ਇਸ ਤਰ੍ਹਾਂ ਬੰਦੇ ਦੀਆਂ ਹੱਡੀਆਂ ਆਦਿਕ ਮਿੱਟੀ ਵਿੱਚ ਰਲ ਜਾਂਦੀ ਹੈ, ਉਹ ਮਿੱਟੀ ਵਿੱਚ ਕੁਝ ਵਿਸ਼ੇਸ਼ ਚੀਕਣਾਪਣ ਆ ਜਾਂਦਾ ਹੈ। ਦੁਨੀਆ ਹੁਸ਼ਿਆਰ ਤਾਂ ਬੜੀ ਹੈ, ਕੋਈ ਨਾ ਕੋਈ ਕਾਢ ਕੱਢ ਲੈਂਦੀ ਹੈ। ਉਹ ਘੁਮਿਆਰ ਲੋਕ ਉਹ ਜਿਹੜੀ ਕਬਰਾਂ ਦੀ ਮਿੱਟੀ ਹੈ ਉਹ ਕੱਢ ਕੇ ਲੈ ਆਉਂਦੇ ਹੈ। ਜਦੋਂ ਭਾਂਡੇ ਬਣਾਉਂਦੇ ਹੈ ਉਸ ਮਿੱਟੀ ਵਿੱਚ ਮਿਲਾ ਕਰਕੇ ਉਸ ਨੂੰ ਗੁੰਨਦੇ ਹੈ, ਉਹਦੇ 'ਚ ਬੜੀ ਭਾਰੀ ਲੇਸ ਆ ਜਾਂਦੀ, ਚਿਕਣਾਈ ਆ ਜਾਂਦੀ ਹੈ। ਭਾਂਡਾ ਬਣਾਉਣ ਵਿੱਚ ਬੜੀ ਭਾਰੀ ਉਹਨਾਂ ਨੂੰ ਸਹੂਲਤ, ਸਫਾਈ ਅਤੇ ਤਰੇੜ ਆਦਿਕ ਨਹੀਂ ਪੈਂਦੀ, ਇਸ ਤਰ੍ਹਾਂ ਦਾ ਉਹਨਾਂ ਦਾ ਕੋਈ ਖਿਆਲ ਹੈ। ਸੋ ਇਸ ਕਰਕੇ ਮਹਾਰਾਜ ਦੱਸਦੇ ਹੈ ਕਿ ਤੁਹਾਡਾ ਖਿਆਲ ਹੈ ਸ਼ੇਖ ਬ੍ਰਹਮ ਜਿਹੜਾ ਕਬਰ 'ਚ ਦੱਬਿਆ ਜਾਂਦਾ ਉਹ ਦੋਜਕ ਦੀ ਅੱਗ ਵਿੱਚ ਨਹੀਂ ਸੜਦਾ, ਜਿਹੜੇ ਸਾੜੇ ਜਾਂਦੇ ਆ ਇੱਥੇ ਵੀ ਅੱਗ ਸਾੜਦੀ ਹੈ, ਅੱਗੇ ਵੀ ਉਹ ਦੋਜਕ ਦੀ ਅੱਗ ਵਿੱਚ ਸੜਦੇ ਹਨ। ਮਹਾਰਾਜ ਕਹਿੰਦੇ ਨਹੀਂ, ਐਸਾ ਨਹੀਂ, ਦੋਜਕ ਦੀ ਅੱਗ ਵਿੱਚ ਉਹ ਸੜਨਗੇ ਜਿਨ੍ਹਾਂ ਦੇ ਕਰਮ ਮਾੜੇ, नीच कर्म करते हैं, जिन्हां दे कर्म पवित्र है उन्हां दा दोजकाना या सुरगाना कोई मतलब नहीं, वो सुधे सचखंड विच जांदे हैं और वाहिगुरु विच अभेद अवस्था नूं प्राप्त करदे। मिट्टी मुसलमान की, वो जो मुसलमान दी कबर दी मिट्टी है।
कड़ पाने इत्ता किया
नहीं गल बनी
तेड़े पई कुम्हार।
हाँ, तेड़े पई कुम्हार, कुम्हार नाम कुम्हार दा प्रजापत दा, उस दा जो भांडियां नूं घड़न वाला पेड़ा है उस दे विचो चिकनाई वास्ते पाई जांदी है।
काड़ा पांडे इत्ता किया,
फिर उस मिट्टी दे चक दे उपर भांडे घड़दे हैं। काड़ भांडे इत्ता किया, एक तां भांडे बनाए जांदे, दूसरिया इटा बनाई जानिया। अज हूं जमाना कुछ तरक्की कर गया ना, इन्होंने कमां साधन वखरो वखरे हो गए, पर फिर भी जिथे हाले कुम्हार लोग कच्चे भांडे बनाते हैं उत्थे तकरीबन इसे तरह ही चक दंड और मिट्टी के संयोग द्वारा ही ये सारी क्रिया करते हैं। घर भांडे इटा किया, वो भांडिया घड़ते है, इटा आदि घड़ते हैं, इटा आदि बनाते हैं।
जल दी करे पुकार,
तुसी ये कहने कि मुसलमान जड़ा सी उसनू सुस्कारिया नहीं सी गया, कबर विच दबाया गया सी, जड़ा अग विच सड़ना मानो दोजक दी अग्नि विच सड़ना है, पर उसकी जड़ी मिट्टी सी जल्दी करे पुकार। जो मिट्टी सड़ती है सू सू हुंदी है, वो पुकार करती है, भाव बड़ा कष्ट भोगती है।
जल जल रवे बपड़ी,
जले वो जल्दी है भांडिया के रूप च आवे विच रोवे बपड़ी, वो बेचारी जड़ी मिट्टी है मुसलमान की कबर की वह भी रोंदी है।
चढ़ चढ़ पवे ग्यार,
जदों अग दा तेज सेक पैंदा है, चढ़ चढ़ के अंग्यार जड़े पैंदे, उन्हां चों अंग्यार जड़े चंग्यारे निकल निकल डिगदे हन।
नानक जिन करते कारण किया,
इस वास्ते ही शेख ब्रह्म जी जिस करते वाहिगुरु परमेश्वर ने कारण ये संसार पैदा किया है।
सो जाने करतार,
ओ वाहिगुरु करतार परमेश्वर ही जानदा है कि भिस्त किन जाना है, नरक किन जाना है, बकुंठ किन जाना है, क्योंकि जेहो जहे कर्म्या कर्मी आपो अपनी, के नेड़ा के दूर, किरत कर्म के बिछड़े कर कृपा मिलहो राम, चार कुंत बहद भ्रमे थक आए प्रभु की साम, तेन दुदा ते बाहरी चितै न आवै काम, जलविन साख समलावती उपजै नाही दाम। इस करके साध संग जी जेहो जै कर्म्या न काशी मगहर सं चारी होछी भगत कैसे उतरस पारी, जेहो जै कर्म्या उन्हां दे अनुसार दोजक और भिस्त है। इस करके जिस वाहिगुरु ने संसार पैदा किया ओह जानदा है।
पौड़ी
पिछली पूरी करो,
सो जाने करतार,
ओ वाहिगुरु करतार परमेश्वर ही प्यारे जानदा है।
पौड़ी बिन सतगुर किने न पायो,
हे शेख ब्रह्म जी इत्थे किसे धर्म मजहब का कोई अंतर नहीं, सतगुरु की प्राप्ति का सवाल है, बिन सतगुर किने न पायो, बिना सतगुरां तो किसी ने भी आत्मा का ज्ञान स्वरूप की लखता वाहगुरु की साक्षता परमेश्वर की प्राप्ति अभेद अवस्था का मार्ग नहीं प्राप्त किया है।
बिन सतगुर किने न पाया।
हाँ, आज ते सारे सियाणियां नूं पुछो, शास्त्रां तों पुछो, मौजूदा महापुरशां तों पुछो, ਕਿਸੇ ਨੇ ਵੀ ਬਿਨਾਂ ਸਤਿਗੁਰਾਂ ਤੋਂ ਪਰਮੇਸ਼ਰ ਨੂੰ ਨਹੀਂ ਪ੍ਰਾਪਤ ਕੀਤਾ ਹੈ।
ਸਤਿਗੁਰ ਵਿੱਚ ਆਪ ਰੱਖਿਆ ਨਾ,
ਸਤਿਗੁਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਜੋਤ ਨੂੰ, ਕਲਾ ਨੂੰ, ਸ਼ਕਤੀ ਨੂੰ, ਗਿਆਨ ਨੂੰ ਰੱਖਿਆ ਹੋਇਆ ਹੈ।
ਕਰ ਪ੍ਰਗਟ ਆਖ ਸੁਣਾਇਆ,
ਹਾਂ ਕਰ ਪ੍ਰਗਟ ਆਖ ਸੁਣਾਇਆ, ਕਰਕੇ ਪ੍ਰਗਟ ਪ੍ਰਤੱਖ ਇਹ ਸੁਣਾਇਆ ਹੈ ਆਖ ਕੇ ਕਿ ਜਿਸ ਨੇ ਮੈਨੂੰ ਪ੍ਰਾਪਤ ਕਰਨਾ ਹੈ ਉਹ ਗੁਰੂ ਦੁਆਰਾ ਹੀ ਪ੍ਰਾਪਤ ਕਰ ਸਕਦਾ। ਭੇਦੀ ਲੀਨਾ ਸਾਥ ਕਰ, ਦੀਨੀ ਵਸ ਲਿਖਾਏ, ਕੋਟ ਜਨਮ ਕਾ ਪਥ ਖਾ, ਛਿਨ ਮੈਂ ਪਹੁੰਚੇ ਜਾਏ। ਜਿਵੇਂ ਕਿਸੇ ਉੱਭੜ ਦੇਸ਼ ਵਿੱਚ ਚਲੇ ਜਾਏ ਜਿਸ ਦੇਸ਼ ਦੀ ਵਾਕਵੀ ਨਹੀਂ, ਤੇ ਸਾਧ ਸੰਗਤ ਜੀ ਆਪਣੇ ਆਪ ਜਾਣ ਦੀ ਕੋਸ਼ਿਸ਼ ਕਰਾਂਗੇ ਥਾਂ ਥਾਂ ਭੁੱਲਾਂਗੇ। ਜੇ ਉਸ ਦੇਸ਼ ਇਲਾਕੇ ਦਾ ਕੋਈ ਬਾਕ ਵਕਾਰ ਨਾਲ ਲੈ ਲਈਏ ਤੇ ਕੋਈ ਤਕਲੀਫ ਨਹੀਂ ਆਉਂਦੀ, ਉਹ ਆਪਣੇ ਆਪ ਸਹੀ ਮਜ਼ਲ ਤੇ ਜਾਏਗਾ ਔਰ ਸਹੀ ਮੁਕਾਮ ਤੇ ਪਹੁੰਚ ਜਾਵੇਗਾ, ਪਹੁੰਚਾ ਦੇਵੇਗਾ। ਇਸੇ ਤਰ੍ਹਾਂ ਸਾਧ ਸੰਗਤ ਜੀ ਕਹਿੰਦੇ ਹਨ ਕਿ ਭੇਦੀ ਲੈਣਾ ਸਾਥ ਕਰ, ਜਦੋਂ ਭੇਦੀ ਵਾਕਵ ਨੂੰ ਨਾਲ ਲੈ ਲਈਏ, ਦੀਨੀ ਵਸਤ ਲਿਖਾਏ, ਜਿਹੜੀ ਵਸਤੂ ਨੂੰ ਅਸੀਂ ਦੇਖਣਾ ਚਾਹੁੰਦੇ, ਪ੍ਰਾਪਤ ਕਰਨਾ ਚਾਹੁੰਦੇ, ਉਹ ਸੌਖੇ ਹੀ ਦਿਖਾ ਦਿੰਦਾ। ਔਰ ਕੋਟ ਜਨਮ ਕਾ ਪਥ ਖਾਏ, ਕਰੋੜਾਂ ਜਨਮਾਂ ਦਾ ਰਸਤਾ ਹੈ, ਕੀ ਪਤਾ ਕਿੰਨੇ ਕੁ ਜਨਮਾਂ ਤੋਂ ਇਹ ਜੀਵ ਆਤਮਾ ਇਸੇ ਤਰ੍ਹਾਂ ਹੀ 84 ਲੱਖ ਜੂਨਾਂ ਦਾ ਗੇੜਾ ਕੱਟਦੀ ਹੋਈ ਮਨੁੱਖ ਜਨਮ ਵਿੱਚ ਆਈ ਹੈ। ਪਰ ਜੇ ਗੁਰੂ ਮਿਲ ਜਾਏ, ਜਿਹੜਾ ਕਰੋੜਾਂ ਜਨਮਾਂ 'ਚ ਮਾਰਗ ਤੈਅ ਨਹੀਂ ਸੀ ਹੋਇਆ, ਮਜ਼ਲ ਤੇ ਚੱਲਦਾ ਰਿਹਾ, ਮੁਕਾਮ ਨਹੀਂ ਸੀ ਮਿਲਿਆ, ਖਿਨਵੇਂ ਪਹੁੰਚੇ ਜਾਏ, ਫਿਰ ਖਿਨ ਵਿੱਚ ਹੀ ਬੰਦਾ ਪਹੁੰਚ ਜਾਂਦਾ ਹੈ। ਸੋ ਉਸਤਾਦ ਤੋਂ ਬਿਨਾਂ ਗੱਲ ਪ੍ਰਾਪਤ ਨਹੀਂ ਹੁੰਦੀ। ਜਿਵੇਂ ਕਹਿੰਦੇ ਜੀ ਫਲਾਣੇ ਭਲਵਾਨ ਨੇ ਇੱਕ ਖਿਨ 'ਚ ਉਹਨੂੰ ਢਾ ਲਿਆ, ਪਰ ਉਹ ਖਿਨ ਪ੍ਰਾਪਤ ਕਰਨਾ ਸੌਖਾ? ਪਤਾ ਨਹੀਂ ਕਿੰਨੇ ਸਾਲ ਉਹਨਾਂ ਉਸਤਾਦਾਂ ਦੁਆਰਾ ਮਿਹਨਤ ਕੀਤੀ ਹੈ ਤਾਂ ਢਾਉਣ ਦਾ ਖਿਨ ਪ੍ਰਾਪਤ ਹੋਇਆ ਜਿਸ ਯਤਨ ਦਾ। ਇਸੇ ਤਰ੍ਹਾਂ ਆਤਮਾ ਗਿਆਨ ਦੀ ਪ੍ਰਾਪਤੀ ਦਾ, ਵਾਹਿਗੁਰੂ ਦੇ ਮਿਲਾਪ ਦਾ ਜਿਹੜਾ ਖਿਨ ਹੈ, ਇਸ ਨੂੰ ਪ੍ਰਾਪਤ ਕਰਨ ਲਈ ਬੜਾ ਲੰਬਾ ਸਮਾਂ ਮਿਹਨਤ ਕਰਨੀ ਪੈਂਦੀ ਹੈ। ਗੱਲਾਂ ਬਾਤਾਂ ਨਾਲ ਖਿਨ ਪ੍ਰਾਪਤ ਨਹੀਂ ਹੁੰਦਾ। ਸੋ ਇਸ ਕਰਕੇ ਕਹਿੰਦੇ ਹਨ ਬਿਨ ਸਤਿਗੁਰ ਕਿਨੇ ਨਾ ਪਾਇਆ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓ ਕਰ ਪਾਰਗਟ ਮਗ ਦਿਖਾਇਆ। ਸਤਿਗੁਰੂ ਵਿੱਚ ਉਸਨੇ ਆਪਣੀ ਜੋਤ ਨੂੰ ਪ੍ਰਕਾਸ਼ ਕਰਕੇ ਰੱਖਿਆ, ਜੋ ਗੁਰੂ ਦੀ ਸ਼ਰਨ ਵਿੱਚ ਨਿਰਮਾਨਤਾ ਨੂੰ ਧਾਰਨ ਕਰਕੇ ਆਏ ਹਨ, ਹਲੀਮੀ ਗਰੀਬੀ ਨੂੰ ਜਗਿਆਸਾ ਭਾਵ ਧਾਰਨ ਕਰਕੇ ਔਰ ਚਤੁਸ਼ਟੇ ਅੰਤਿਸ਼ ਕਰਨ ਦੀ ਸ਼ੁੱਧੀ ਵਾਸਤੇ ਉਹਨਾਂ ਨੂੰ ਸਤਿਗੁਰਾਂ ਨੇ ਇਹ ਜਿਹੜਾ ਰਸਤਾ ਸੀ ਪ੍ਰਗਟ ਕਰਕੇ ਦਿਖਾ ਦਿੱਤਾ ਹੈ।
ਸਤਿਗੁਰ ਮਿਲਿਆ ਸਦਾ ਮੁਕਤ ਹੈ,
ਜਿਹੜੇ ਸਤਿਗੁਰਾਂ ਨੂੰ ਮਿਲਦੇ ਹਨ, ਕਿਸ ਤਰ੍ਹਾਂ ਮਨ ਕਰਕੇ ਮਿਲਦੇ ਹਨ, ਗੁਰਾਂ ਦੀ ਆਗਿਆ ਅਨੁਸਾਰ ਜਿਵੇਂ ਉਹ ਚਲਾਉਂਦੇ ਉਵੇਂ ਤੁਰਦੇ ਹੈ, ਇਸ ਢੰਗ ਨਾਲ ਮਿਲਦੇ ਹਨ, ਕਹਿੰਦੇ ਉਹ ਮੁਕਤ ਹੋ ਜਾਂਦੇ ਹਨ, ਉਹਨਾਂ ਦਾ ਜੰਮਣ ਮਰਨ ਕੱਟਿਆ ਜਾਂਦਾ, ਉਹਨਾਂ ਨੂੰ ਬੰਧਨ ਤੋਂ ਰਹਿਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤੇ ਸਜਨ ਕੋ ਸਦਾ ਨਮਸਕਾਰ। ਜਿਵੇਂ ਉਹ ਸਾਧ ਸੰਗਤ ਜੀ ਕੋਈ ਕਥਾ ਕਰਦਾ ਹੈ ਤੇ ਸੁਣਨ ਵਾਲੇ ਸੁਣਦੇ, ਪ੍ਰਸ਼ਨ ਹੋਇਆ ਨਾ ਇਹਦੇ ਮਨ ਨੂੰ ਸ਼ਾਂਤੀ ਨਾ ਸੁਣਨ ਵਾਲਿਆਂ ਦੀ, ਉਹਨਾਂ ਚੋਂ ਬਗਤੇ ਦੀਆਂ ਔਰ ਸਰੋਤੇ ਇੱਕ ਦੀਆਂ ਮੁਸ਼ਕਾਂ ਬਣ ਦਿੱਤੀਆਂ। ਕਹਿਣ ਲੱਗੇ ਵੀ ਇੱਕ ਦੂਜੇ ਦੀਆਂ ਮੁਸ਼ਕਾਂ ਖੋਲੋ। ਕਹਿੰਦੇ ਮਹਾਰਾਜ ਸਾਡੀਆਂ ਮੁਸ਼ਕਾਂ ਬਣੀਆਂ ਹੋਈਆਂ, ਅਸੀਂ ਕਿਵੇਂ ਖੋਲ ਸਕਦੇ ਹਾਂ? ਫਿਰ ਕੌਣ ਖੋਲੇਗਾ? ਜਿਹੜਾ ਖੁੱਲਾ ਹੈ, ਜਿਹਦੇ ਮੁਸ਼ਕਾਂ ਨਹੀਂ ਬਣੀਆਂ। ਇਸੇ ਤਰ੍ਹਾਂ ਇਹ ਸਾਰਾ ਸੰਸਾਰ ਆਪੋ ਆਪਣੇ ਜਾਲਾਂ ਵਿੱਚ ਬੱਝਿਆ ਪਿਆ। ਕਹਿਣ ਵਾਲੇ ਵੀ ਤੇ ਕਹਾਉਣ ਵਾਲੇ ਤੇ ਸੁਣ ਸੁਣਾਉਣ ਵਾਲੇ, ਜਦੋਂ ਤੱਕ ਇਸ ਨੂੰ ਆਪ ਨਿਰਵਾਣ ਔਰ ਨਿਰਬੰਧ ਅਵਸਥਾ ਨਹੀਂ ਮਿਲਦੀ, ਗੱਲਾਂ ਬਾਤਾਂ ਨੂੰ ਕਿੰਨੇ ਮਰਜ਼ੀ ਗਿਆਨ ਗੋਈ ਜਾਏ, ਲੇਕਿਨ ਉਹ ਕਿਸੇ ਦੇ ਬੰਧਨ ਕੱਟ ਨਹੀਂ ਸਕੇਗਾ। ਬੰਧਨ ਉਹ ਹੀ ਕੱਟੇਗਾ ਜਿਹਦੇ ਆਪਣੇ ਬੰਧਨ ਕੱਟੇ ਹੋਏ। ਬੰਧਨ ਤੋੜ ਭੈ ਨਿਰਵੈਰ, ਅਨੰਦਨ ਪੂਜ ਹੈ ਗੁਰ ਕੇ ਪੈਰ, ਇਹ ਲੋਕ ਸੁਖੀ ਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪ ਹੈ ਮੇਲੇ। ਇਸ ਵਾਸਤੇ ਕਹਿੰਦੇ ਹਨ ਉਹ ਮੁਕਤ ਹੋ ਜਾਂਦਾ ਹੈ।
ਜਿਨ ਵਿੱਚੋਂ ਮੋਹ ਚੁਕਾਇਆ।
ਬੰਧਨ ਕਾਹਦੇ ਹੈ? ਮੋਹ ਮਮਤਾ ਦੇ ਬੰਧਨ ਹੈ। ਤਾਂ ਮੋਹ ਦਾ ਬੱਝਾ ਹੋਇਆ ਸਾਰਾ ਸੰਸਾਰ ਬਿਨਾਂ ਸੰਗਲਾਂ ਤੋਂ ਜੁਟਿਆ ਹੋਇਆ। ਮੋਹ ਦੇ ਮਾਰੇ ਕਿਤਨੇ ਵੱਡੇ ਵੱਡੇ ਪਾਪ ਐਬ ਕਰਦੇ ਹੈ। ਬਹੁ ਪ੍ਰਪੰਚ ਕਰ ਪਰਤਨ ਲਿਆਵੈ, ਸੁੱਤ ਦਾਰਾ ਪੈ ਆਣ ਲਟਾਵੈ, ਮਨ ਮੇਰੇ ਭੂਲੇ, ਕਪਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪੈ ਲੀਜੇ, ਛਿਨ ਛਿਨ ਚੀਜੇ ਤਨ ਜਰਾ ਜਨਾਵੇ, ਤਬ ਤੇਰੀ ਉਹ ਕੋਈ ਪਾਣੀ ਉਹ ਨਾ ਪਾਵੈ। ਇਹ ਸਾਰਾ ਕੁਝ ਮੋਹ ਦਾ ਵੱਡਾ ਕਰ ਰਿਹਾ ਹੈ। ਇਸ ਕਰਕੇ ਕਹਿੰਦੇ ਹਨ, ਜਿਸ ਨੇ ਗੁਰੂ ਕਿਰਪਾ ਦੁਆਰਾ ਨਾਮ ਦੀ ਕਮਾਈ ਕਰਕੇ ਗਿਆਨ ਵਿਚਾਰ ਲੈ ਕੇ ਆਪਣੇ ਹਿਰਦੇ ਚੋਂ ਮੋਹ ਚੁਕਾ ਦਿੱਤਾ, ਮਮਤਾ ਦੂਰ ਕਰਤੀ, ਮਾਇਆ ਪਦਾਰਥਾਂ ਵਿਸ਼ੇ ਭੋਗ ਵਾਸ਼ਨਾ ਦਾ ਤਿਆਗ ਕਰ ਦਿੱਤਾ ਹੈ, ਉਹ ਸਦਾ ਵਾਸਤੇ ਮੁਕਤ ਹੈ, ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਰਹਿੰਦਾ ਹੈ।
ਉੱਤਮ ਇਹ ਵਿਚਾਰ ਹੈ।
ਇਹ ਵਿਚਾਰ ਬੜੀ ਭਾਰੀ ਉੱਤਮ ਹੈ, ਸ੍ਰੇਸ਼ਟ ਹੈ।
ਜਿਨ ਸੱਚੇ ਸੱਚੇ ਸਿਉ ਚਿਤ ਲਾਇਆ।
ਕਿਹੜੀ ਵਿਚਾਰ? ਜਿਨ੍ਹਾਂ ਨੇ ਸੱਚੇ ਵਾਹਿਗੁਰੂ ਦੇ ਨਾਲ ਆਪਣੇ ਚਿੱਤ ਨੂੰ ਲਾ ਲਿਆ, ਆਪਣੀ ਮਨ ਬਿਰਤੀ ਨੂੰ ਸੱਚੇ ਵਾਹਿਗੁਰੂ ਦੇ ਪਿਆਰ ਵਿੱਚ ਜੋੜ ਲਿਆ, ਇਹ ਵਿਚਾਰ ਬੜੀ ਉੱਤਮ ਹੈ। ਇਹਦੇ ਨੂੰ ਸ੍ਰੇਸ਼ਟ ਹੋਰ ਕੋਈ ਵਿਚਾਰ ਨਹੀਂ। ਦੁਨੀਆਂ ਵਿੱਚੋਂ ਮਨ ਕੱਢ ਕੇ ਵਾਹਿਗੁਰੂ ਪਰਮੇਸ਼ਰ ਨਾਲ ਲਾ ਲਿਆ। ਹਾਂਜੀ, ਇਹ ਬੱਲੇ ਨੂੰ ਕਿਹਾ ਸੀ ਨਾ ਸਾਈ ਅਨੈਤ ਸ਼ਾਹ ਨੇ, ਉਹ ਰਾਈ ਦਾ ਕੰਮ ਕਰਦਾ ਸੀ, ਕਹਿੰਦਾ ਗੁਰੂ ਜੀ ਬ੍ਰਹਮ ਗਿਆਨ ਦਿਓ, ਉਹ ਬੂਟੇ ਪੱਟ ਕੇ ਇੱਧਰ ਲਾਵੇ, ਉੱਧਰ ਕੁੱਟੀ ਜਾਏ, ਉੱਧਰ ਲਾਈ ਜਾਏ। ਕਹਿੰਦਾ ਰੱਬ ਦਾ ਬੁਲਿਆ ਕੀ ਪਾਉਣਾ, ਇੱਧਰੋਂ ਕੁੱਟਣਾ ਤੇ ਇੱਧਰੋਂ ਲਾਉਣਾ। ਮਤਲਬ ਮਨ ਨੂੰ ਬੁਰਾਈ ਵੱਲੋਂ ਕੁੱਟਣਾ ਹੈ ਤੇ ਚੰਗੇ ਪਾਸੇ ਲਾਉਣਾ ਹੈ, ਇਹ ਰੱਬ ਦਾ ਪਾਉਣਾ ਹੈ। ਕਹਿੰਦਾ ਜੀ ਹੋਰ ਕਿਰਪਾ ਕਰੋ। ਕਹਿੰਦੇ ਖਜੂਰ ਤੇ ਚੜ੍ਹ ਜਾ। ਉਹ ਚੜ੍ਹਦਾ ਜਾ ਰਿਹਾ, ਉੱਤੋਂ ਜਾ ਕੇ ਡਿੱਗ ਪਿਆ ਜਿਲੇ ਹਲੂਰਾ ਵੱਜਾ। ਕਹਿੰਦਾ ਗੁਰੂ ਜੀ ਹੋਂ ਮੂਆ। ਕਹਿੰਦੇ ਹੋਂ ਮੂਆ ਤੇ ਖਦਾ ਹੂਆ। ਗੱਜ ਕੇ ਬੋਲੋ, ਹੋਂ ਦਾ ਮੈਂ ਦਾ ਹੀ ਕੁਆੜਾ ਆਇਆ ਸਾਰਾ। ਇਹ ਜਿਹੜੀ ਮੈਂ ਮਮਤਾ ਮੇਰ ਤੇਰ ਹੈ, ਇਹ ਇਨਸਾਨ ਨੂੰ ਕਿਸੇ ਪਾਸੇ ਲੱਗਣ ਨਹੀਂ ਦਿੰਦੀ। ਜਦੋਂ ਮੇਰ ਤੇਰ ਖਤਮ ਹੋ ਜਾਏ ਤੇ ਕੋਈ ਕਲੇਸ਼ ਰਹਿੰਦਾ ਨਹੀਂ। ਇਸ ਲਈ ਮਹਾਰਾਜ ਕਹਿੰਦੇ ਹਨ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਇਹ ਵਿਚਾਰ ਬੜੀ ਉੱਤਮ, ਸ੍ਰੇਸ਼ਟ, ਪਵਿੱਤਰ ਹੈ, ਕਲਿਆਣਕਾਰੀ। ਤੇ ਜਿਨ ਸੱਚੇ ਵਾਹਿਗੁਰੂ ਦੇ ਨਾਲ ਆਪਣੇ ਚਿੱਤ ਦੀ ਵਿਰਤੀ ਨੂੰ ਲਗਾ ਲਿਆ। ਤੁਸੀਂ ਦੁਨੀਆਂ ਨਾਲ ਚਿੱਤ ਲਾ ਕੇ ਦੇਖ ਲਓ, ਕੋਈ ਸ਼ਾਂਤੀ ਤਾਂ ਨਹੀਂ ਆਉਂਦੀ। ਧਿਆਨ ਕਰਕੇ ਦੁਨੀਆਂ ਦਾ ਦੇਖ ਲਓ, ਸਭ ਧਿਆਨ ਕਲੇਸ਼ ਦਾ ਹੀ ਹੈ। ਜਦੋਂ ਗੁਰਾਂ ਦਾ ਦੱਸਿਆ ਹੋਇਆ ਜੋ ਮਾਰਗ, ਉਸ ਦੁਆਰਾ ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਇਕਾਗਰ ਕਰਕੇ ਪ੍ਰਭੂ ਦੇ ਨਿਰਗੁਣ ਸਰੂਪ ਅਥਵਾ ਵਿਆਪਕ ਸਰੂਪ ਦਾ ਧਿਆਨ ਕਰੋਗੇ, ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵਤਰ ਪੂਰਨ ਹੈ, ਤੁਹਾਨੂੰ ਸ਼ਾਂਤੀ ਆਵੇਗੀ, ਤੁਹਾਡਾ ਪ੍ਰੇਮ ਵੀ ਵਿਸ਼ਵ ਵਿਆਪੀ ਬਣ ਜਾਏਗਾ, ਕਿਉਂਕਿ ਵਾਹਿਗੁਰੂ ਵੀ ਵਿਆਪਕ ਹੈ, ਪ੍ਰੇਮ ਵੀ, ਧਿਆਨ ਵੀ ਵਿਸ਼ਵ ਵਿਆਪੀ ਹੋ ਜਾਏਗਾ। ਅਸੀਂ ਧਿਆਨ ਤਾਂ ਕਰਦੇ ਹਾਂ, ਧਿਆਨ ਕਲੇਸ਼ ਵੀ ਦਿੰਦੇ, ਪਰ ਛੋਟੇ ਛੋਟੇ ਧਿਆਨ ਜੋੜੇ ਹੋਏ ਹਨ। ਵਾਹਿਗੁਰੂ ਦੇ ਪਿਆਰ ਨੂੰ ਵੀ ਕਿਸੇ ਸਰੀਰ ਦੇ ਕੁਜੇ ਵਿੱਚ ਕੈਦ ਕਰਨਾ ਚਾਹੁੰਦੇ, ਇੱਕ ਦੂਜੇ ਦੇ ਸਰੀਰਾਂ ਦੇ ਮੋਹ ਜਾਲ ਵਿੱਚ ਫਸੇ ਪਏ ਹਾਂ। ਇਹ ਸਾਰਾ ਹੀ ਧਿਆਨ ਕਲੇਸ਼ਕਾਰੀ ਹੈ, ਕਿਉਂਕਿ ਸਰੀਰ ਦੇ ਉੱਤੇ ਭੁੱਖ ਵੀ ਆਉਂਦੀ ਹੈ, ਸਰੀਰ ਉੱਤੇ ਪਿਆਸ ਵੀ ਆਉਂਦੀ ਹੈ, ਸਰੀਰ ਉੱਤੇ ਮਾਨ ਅਪਮਾਨ ਵੀ ਹੈ, ਗਰਮੀ ਸਰਦੀ ਵੀ ਹੈ, ਤੰਦਰੁਸਤੀ ਤੇ ਰੋਗ ਵੀ ਆਉਂਦੇ ਹਨ, ਤੇ ਨਾਲ ਹੀ ਮਨ ਦੀ ਦਸ਼ਾ ਉਹੋ ਜਿਹੀ ਬਣਦੀ ਜਾਂਦੀ ਹੈ। ਤੇ ਜਿਹੋ ਜਿਹਾ ਬੰਦੇ ਨਾਲ ਮਿਲਦੇ ਹਾਂ ਉਹੋ ਜਿਹਾ ਪ੍ਰਭਾਵ ਮਨ ਤੇ ਪੈਂਦਾ। ਜਿਹਨੂੰ ਮਿਲੋਗੇ ਕੋਈ ਸਥਿਰ ਅਵਸਥਾ ਵਾਲਾ ਤਾਂ ਹੈ ਨਹੀਂ, ਤੇ ਜਿਹਨਾਂ ਦੀ ਅਵਸਥਾ ਆਪਣੀ ਸਥਿਰ ਨੇ, ਉਹਨਾਂ ਦਾ ਧਿਆਨ ਕਰਕੇ ਮਨ ਸਥਿਰ ਕਿਵੇਂ ਹੋ ਜਾਏਗਾ? ਇਸ ਕਰਕੇ ਮਨ ਨੂੰ ਸਥਿਰ ਕਰਨ ਵਾਸਤੇ ਗੁਰੂ ਪਰਮੇਸ਼ਰ ਨਿਰੰਕਾਰ ਦਾ ਧਿਆਨ, ਜਿਹੜਾ ਜਰੇ ਜਰੇ ਚ ਉਹਨੂੰ ਵਿਆਪਕ ਜਾਣਨਾ, ਇਹ ਨਹੀਂ ਕਿ ਇੱਕ ਦੇਸੀ ਨਹੀਂ ਜਾਣਨਾ, ਵਾਹਿਗੁਰੂ ਨੇ ਸਰਬ ਦੇਸੀ ਜਾਣਨਾ। ਸੋ ਇਸ ਕਰਕੇ ਕਹਿੰਦੇ ਹਨ, ਇਹ ਉੱਤਮ ਵਿਚਾਰ ਹੈ ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨਾਲ ਆਪਣੇ ਚਿੱਤ ਦੀ ਬਿਰਤੀ ਨੂੰ ਲਾਇਆ ਹੈ, ਇਹ ਮਨ ਨੂੰ ਇਕਾਗਰ ਕਰਨ ਦਾ, ਮਨ ਨੂੰ ਬੁਰੇ ਖਿਆਲਾਂ ਤੋਂ ਰਹਿਤ ਕਰਨ ਦਾ, ਮਨ ਨੂੰ ਸਾਧ ਸੰਗ ਜੀ ਸੰਤੁਸ਼ਟ ਔਰ ਆਨੰਦ ਕਰਨ ਦਾ ਇੱਕ ਬਹੁਤ ਵੱਡਾ ਸਾਧਨ ਹੈ।
ਜਗ ਜੀਵਨ ਦਾਤਾ ਪਾਇਆ।
ਉਹਨਾਂ ਗੁਰਮੁਖ ਪਿਆਰਿਆਂ ਨੇ ਜੋ ਜਗ ਦਾ जीवन दाता सारे जग नू जीवन का दान देने वाला तो परमेश्वर आ ना। कोई बंदा किसी नू जीवन दान नहीं दे सकता। जे जीवन दान कोई बंदा दे सके अमीर आदमी जिन्हों को माया बेअंत है वो खर्च करके साध संगत जी हरेक बंदे दे स्वास मुल खरीद लेंगे अपनी इच्छा ना ही मरनगे क्योंकि स्वासा नाल जीवन है। कोई स्वास मुल दे सकता है कोई ले सकता है पर नहीं जग नू जीवन देने वाला दाता परमेश्वर है। जिन्हें उन्हें स्वास दिते उन्हें असी ये लेने हैं और उन्ना चर संसार पे रहना है। इस करके जग का जीवन रूपी दाता परमेश्वर है। वाहेगुरु अकाल पुरख गुरमुखा ने प्राप्त कर लिया प्राप्त तो सारिया नू पर गुरमुखा ने प्राप्त किते हुए नू प्राप्त की किया उसे विश्वास धारणा किया है।
श्लोक महला पहला हों बच आया हों बच गया।
श्लोक महला पहला हों बच आया हों बच गया। फिर शेख ब्रह्म जी ने कहा महाराज ये तो आप जी ने बड़ी बख्शिश की है कि जिन्होंने सतगुरु मिल गया उन्होंने ब्रह्म की प्राप्ति होंगी है। उन्हें जग के जीवन दाते परमेश्वर नू पा लिया ये गल समझ ली। पर दसो ये जीव संसार से क्यों आता है किस लिए भेजा गया और इसकी मुक्ति किवें होंगी है ये कृपा करके दसो। महाराज कहन लगे ये जीव अपनी होमे च दौड़ा फिरदा है होम विच आया ये हों होमे दे विच ही आउंदा है होम विच गया अते होम विच रहिंदा है ते हों धार के संसार तो तुर जांदा है निम्रता गरीबी नू नहीं धारण करदा है।
होम विच जमया होम विच मोआ
होम विच मोआ होम विच ही ये जमया होमे इस नू जन्म दिंदी होमे दे विच ही रहिंदा जद तक रहिंदा किवें सप वांग फुंकारे मारदा कितनी जहर अपनी रसना तो कढ़दा है भैड़े शब्द बोलदा है कुरक्त शब्द बोलदा है माड़े शब्द बोलदा है गाली गलोच करदा है कैसी भैड़ी जहर कढ़दा वो बंदे नू बिना डंग तो फूकदी है जड़ा माड़े कौड़े बचन सुनदा उहदा हिरदा भी सुन के सड़दा है रिझदा है वह भी उस तरह बोलदा है ते होमे विच ही ये मर जांदा है।
हों विच दित्ता हों विच लिया
लिया हों विच दित्ता हों विच लिया जदों कोई दान दिंदा वह भी होमे विच ही दिंदा है ते जदों किसी तों कोई वस्तु लैंदा वह भी होमे च कहिंदा इह तां डरदा ही मैनू दे रहा मेरी शानी भर रहा उत्थे भी हंकार ही जनाउंदा है।
हों विच खटिया हों विच गया
होमे दे विच किसे वस्तु दा लाभ खटदा कहिंदा देखिया साडी चतराई ये साडी चतराई दे काम है ना इहदे आपां नूं इन्ना मुनाफा होया। होम विच गया ते जदों कोई वस्तु चले जांदी आ कोलों ते फिर होमे विच जे कोई अकल दिंदा उह कहिंदा जा तेरे अरगे मैं न्याय शास्त्र पढ़े बथेरे देखे है उदों सियाणियां भी मनदा नहीं ना मन दे कारण अपनी मर्जी ना तुरदा होमे करन दे कारण वह अपने कोलों सब कुछ गुआ लैंदा है। होमे विच इहदे कोलों आया होया धन आई हुई विद्या आए हुए गुण आई हुई जवानी आया होया जीवन मनुष्य जन्म ये चले जांदा है इस नूं गुआ बैंदा है इहदी कदर नहीं करदा है।
हों विच सच्चियार कुड़ियार
हों दे विच सच्चियार होमे दे विच सच्चा बनी जांदा है भावे काम कूड़े ही करदा जदों साध संगत जी सच्चियां दी सरदा होमे धार के सच्चियार होना चाहुंदा पर जदों सच आ जांदा उदों तां होमे रहिंदी नहीं पर होमे द्वारा अपने आप नूं सच्चा सिद्ध करन दी कोशिश करदा कि मेरे अरगा कोई जदेष्टर नहीं मैं बड़ा भारी पवित्र हाँ श्रेष्ठ हाँ और कूड़ियार अते कूड़ियार झूठापन झूठापन होने के बावजूद भी होमे नहीं छड़दा कहिंदा नहीं मैं तां कदी जिंदगी च झूठ बोलिया ही नहीं भावे पैर पैर से झूठ बोलदा मैं कदे जिंदगी च माड़ा कर्म नहीं कीता रब दा असीं बिगाड़िया कुछ नहीं फिर भी सानू दुखी करी जांदा ਉੱਥੇ ਵੀ ਹੋਮੀ ਜਣਾਉਂਦਾ ਹੈ, ਪਰ ਖਿਮਾ ਨਹੀਂ ਮੰਗਦਾ, ਮਾਫ਼ੀ ਨਹੀਂ ਮੰਗਦਾ। ਜਿਵੇਂ ਉਹ ਦੋ ਬਾਲਕ ਜੰਮੇ, ਇਹਨਾਂ ਦੋਹਾਂ ਦੀਆਂ ਪਿੱਠਾਂ ਜੁੜੀਆਂ ਹੋਈਆਂ ਸਨ, ਇੱਕ ਸੀ ਗੁਰਮੁਖ ਸੁਭਾਅ ਵਾਲਾ, ਇੱਕ ਸੀ ਮਨਮੁਖ ਸੁਭਾਅ ਵਾਲਾ। ਉਹ ਗੁਰਮੁਖ ਕਹੇ, ਵਾਹਿਗੁਰੂ ਸਾਨੂੰ ਪਤਾ ਨਹੀਂ ਪਿਛਲੇ ਜਨਮ ਕਿਹੜਾ ਪਾਪ ਹੋ ਗਿਆ, ਸਾਨੂੰ ਇਹੋ ਜਿਹੀ ਸਜ਼ਾ ਮਿਲੀ। ਉਹ ਉੱਧਰ ਨੂੰ ਖਿੱਚੇ, ਉੱਧਰ ਨੂੰ ਤੁਰਨ ਕਿਵੇਂ, ਪਿੱਠਾਂ ਜੀ ਜੁੜੀਆਂ ਹੋਈਆਂ। ਉਹ ਮਨਮੁਖ ਕਹਿੰਦਾ, ਹੋਰ ਰੱਬ ਨੇ ਸਾਡੀ ਲੱਤ ਭੰਨ ਦੇਣੀ ਹੈ, ਇਹਦੇ ਨੂੰ ਵੱਧ ਸਾਨੂੰ ਸਜ਼ਾ ਕੀ ਦੇਣੀ ਹੈ। ਉਹ ਕਹਿੰਦਾ, ਉਹ ਹੰਕਾਰ ਨਾ ਕਰ, ਹਉਮੈ ਨਾ ਧਾਰ, ਇਸ ਤੋਂ ਵੱਧ ਵੀ ਸਜ਼ਾ ਮਿਲ ਸਕਦੀ ਹੈ। ਉਹ ਜਿਹੜਾ ਗੁਰਮੁਖ ਸੀ ਉਹ ਤਾਂ ਅਰਦਾਸਾਂ ਕਰਦਾ ਰਿਹਾ, ਮਹਾਰਾਜ ਕੋਈ ਭੁੱਲ ਚੁੱਕ ਹੋ ਗਈ, ਖਿਮਾ ਕਰ ਦਿਓ, ਬੰਦ ਖਲਾਸ ਕਰੋ, ਛੁਟਕਾਰਾ ਕਰੋ, ਪਾਪ ਬਖਸ਼ ਦਿਓ। ਉਹ ਮਰ ਗਿਆ, ਉਹਦਾ ਤੇ ਛੁਟਕਾਰਾ ਹੋ ਗਿਆ, ਹੁਣ ਨਾਲੋਂ ਵੱਢੇ ਤਾਂ ਉਹ ਵੀ ਵੱਢ ਹੋਵੇ। ਹੁਣ ਲੋਥ ਸੜ ਗਈ, ਇਹਨੂੰ ਘੜੀਚਣੀ ਪਏ, ਸੜਿਆਨ ਆਵੇ, ਤੇ ਹੁਣ ਕਹਿੰਦਾ ਕਿ ਰੱਬਾ ਮੈਨੂੰ ਬਖਸ਼ ਦੇ। ਉਹ ਸਿਆਣੇ ਕਹਿੰਦੇ, ਉਦੋਂ ਤਾਂ ਬੜਾ ਹੰਕਾਰ ਕਰਦਾ ਸੀ। ਇਸ ਕਰਕੇ ਪਿਆਰੇ ਜੀਵ ਹੰਕਾਰ ਕਰਦਾ ਹੈ, ਔਰ ਹਉਮੈ ਨੂੰ ਧਾਰ ਕੇ ਸਚਿਆਰ ਹੋਣਾ ਚਾਹੁੰਦਾ, ਤੇ ਹਉਮੈ ਵਿੱਚ ਕੂੜਿਆਰ ਝੂਠ ਬੋਲਦਾ ਹੈ, ਔਰ ਝੂਠਾ ਹੁੰਦਾ ਹੋਇਆ ਆਪਣੇ ਆਪ ਨੂੰ ਸਚਿਆਰ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਹੰਕਾਰ ਵਿੱਚ।
ਹਉ ਵਿੱਚ ਪਾਪ ਪੁੰਨ ਵਿਚਾਰ,
ਹਉ ਦੇ ਵਿੱਚ ਹੀ ਪਾਪ ਤੇ ਪੁੰਨਾਂ ਦੀ ਵਿਚਾਰ ਕਰਦਾ ਹੈ। ਜੇ ਕੋਈ ਪੁੰਨ ਕਰਦਾ ਫਿਰ ਵੀ ਬੜੀ ਹਉਮੈ ਜਣਾਉਂਦਾ, ਕਹਿੰਦਾ ਸਾਡੇ ਵਰਗਾ ਕੌਣ ਦਾਤਾ ਹੋ ਸਕਦਾ, ਮੈਂ ਐਡੀ ਲੰਮੀ 16 ਹੱਥੀ ਛਾਲ ਮਾਰੀ ਹੈ, ਇਹਨੂੰ ਹੁਣ ਕੋਈ ਟੱਪ ਨਹੀਂ ਸਕਦਾ, ਜਿਹੋ ਜਿਹਾ ਮੈਂ ਭੰਡਾਰਾ ਕੀਤਾ ਦੂਆ ਕੌਣ ਕਰ ਲੂ। ਇਸ ਤਰ੍ਹਾਂ ਦੀਆਂ ਡੀਂਗਾਂ ਝੂਠੀਆਂ ਮੂਠੀਆਂ ਮਾਰਦਾ, ਹੋਂ ਦੇ ਵਿੱਚ ਪੁੰਨ ਕਰਦਾ ਹੈ, ਹੋਂ ਵਿੱਚ ਪਾਪ ਕਰਦਾ, ਪਾਪਾਂ ਪੁੰਨਾਂ ਦੀ ਵਿਚਾਰ ਵੀ ਹੋਮੇ ਵਿੱਚ ਕਰਦਾ, ਉੱਥੇ ਵੀ ਨਿਮਰਤਾ ਗਰੀਬੀ ਖਿਮਾ ਬਿਰਤੀ ਨਹੀਂ ਧਾਰਨ ਕਰਦਾ ਹੈ। ਪਾਪ ਪੁੰਨ ਕਰਦਾ ਹੋਇਆ ਵੀ ਦੂਏ ਦੀ ਜਾਨ ਲੈਣ ਵਾਸਤੇ ਕਰਦਾ। ਉਹ ਮੇਘਨਾਦ ਸੀ ਨਾ, ਜਿਸ ਵੇਲੇ ਸਾਧ ਸੰਗਤ ਜੀ ਉਹ ਦੇਵੀ ਦੀ ਪੂਜਾ ਕਰਦਾ ਸੀ, ਤੇ ਭਵਿਸ਼ਣ ਨੇ ਦੱਸਿਆ ਕਿ ਜੇ ਤੁਸੀਂ ਉਸ ਦਾ ਹੁਣ ਉਹ ਜਿਹੜਾ ਜੱਗ ਬੇਧਵੰਸ ਕਰੋ ਤਾਂ ਬਚਾ ਆ। ਇਹ ਹੁਣ ਕਰਦਾ ਦਾ ਪੂਜਾ ਉੱਥੇ, ਤੇ ਸਾਧ ਸੰਗਤ ਜੀ ਮਨ ਵਿੱਚ ਇਹ ਹੈ ਕਿ ਮੈਂ ਚੰਗਿਆਂ ਬੰਦਿਆਂ ਦਾ ਨਾਸ਼ ਕਰਾਂ, ਕੋਈ ਬੁਰਿਆਂ ਦਾ ਨਾਸ਼ ਕਰਨ ਲਈ ਨਹੀਂ, ਚੰਗਿਆਂ ਦਾ ਰਾਮਚੰਦਰ ਲਛਮਣ ਲਈ। ਹਨੂੰਮਾਨ ਗਿਆ, ਹੁਣ ਜਾ ਕੇ ਪਹਿਲਾਂ ਤਾਂ ਘੜੇ ਪਾਣੀ ਗਈ ਤੇ ਹਵਨ ਕੁੰਡ ਚ ਛੱਡ ਦਿੱਤੇ ਵੀ ਜਿੱਥੇ ਉਹ ਹੂਤੀਆਂ ਪਾਉਂਦਾ ਉਹੀ ਬੁਝਾ ਦਿਓ। ਹਾਂਜੀ, ਹੁਣ ਜਿਹੜੇ ਬੰਦਾ ਆਸਣ ਲਾ ਕੇ ਬੈਠਾ ਹੁੰਦਾ ਜਾਪ ਕਰਦਾ ਉੱਠ ਨਹੀਂ ਸਕਦਾ, ਹੁਣ ਚੱਕ ਕੇ ਇਹਨੂੰ ਪਰੇ ਮਾਰਿਆ, ਇਹਦਾ ਸਾਰਾ ਹੀ ਖੰਡਿਤ ਕਰਤਾ। ਹੁਣ ਉੱਥੇ ਕਹਿੰਦਾ ਵੀ ਕੀਤਾ ਕਿਨੂੰ, ਉੱਥੇ ਕਹਿੰਦਾ ਇਹ ਸਾਰੇ ਮੇਰੇ ਚਾਚੇ ਭਵਿਸ਼ਣ ਦੇ ਕਾਰ ਹੈ ਜਿਹੜਾ ਭੇਤ ਦੱਸਿਆ, ਗੱਜ ਕੇ ਬੋਲੋ। ਸੋ ਇਸ ਕਰਕੇ ਜੇ ਕੋਈ ਪੁੰਨਮਈ ਕਰਮ ਕਰਦਾ ਉਹ ਵੀ ਹਉਮੈ ਨੂੰ ਧਾਰ ਕੇ ਦੂਏ ਦਾ ਬੁਰਾ ਚਿਤਾਉਣ ਵਾਸਤੇ ਹੀ ਕਰਦਾ ਹੈ। ਇਸ ਕਰਕੇ ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਆਇਆ ਹੋਇਆ ਪੁੰਨਾਂ ਦੀ ਵਿਚਾਰ ਨਹੀਂ ਕਰਦਾ, ਪੁੰਨ ਕੀਤੇ ਜਾਂਦੇ ਦੂਏ ਦੀ ਰੱਖਿਆ ਲਈ, ਦੂਏ ਦੇ ਭਲੇ ਲਈ, ਪਰ ਪੁੰਨ ਕਰਦਾ ਹੋਇਆ ਮਨ ਵਿੱਚ ਪਾਪਾਂ ਦੀ ਵਿਚਾਰ ਕਰਦਾ, ਅਥਵਾ ਹੋਂ ਨੂੰ ਧਾਰਨ ਕਰਕੇ ਪਾਪ ਪੁੰਨ ਦੀ ਵਿਚਾਰ ਨਹੀਂ ਕਰਦਾ। ਪਾਪ ਕਰਮ ਕਿਹੜਾ ਹੈ ਤੇ ਪੁੰਨ ਕਰਮ ਕਿਹੜਾ, ਜਿਹੜਾ ਪੁੰਨ ਕਰਮ ਹੈ ਉਹਨੂੰ ਪਾਪ ਜਾਣ ਕੇ ਛੱਡੀ ਬੈਠਾ, ਤੇ ਜਿਹੜਾ ਪਾਪ ਕਰਮ ਹੈ ਉਹਨੂੰ ਪੁੰਨ ਸਮਝ ਕੇ ਕਰੀ ਜਾਂਦਾ, ਇਹ ਇਹਦੀ ਹਉਮੈ ਹੈ।
ਹਉਮ ਵਿੱਚ ਨਰਕ ਸੁਰਗ ਅਵਤਾਰ,
ਹਉਮੈ ਨੂੰ ਧਾਰਨ ਦੇ ਕਾਰਨ ਜਿਹੜਾ ਸਵਰਗਮਈ ਜੀਵਨ ਹੈ ਉਸ ਨੂੰ ਨਰਕ ਵਿੱਚ ਬਦਲ ਲੈਂਦਾ, ਉਸ ਦਾ ਜੀਵਨ ਨਰਕਮਈ ਬਣ ਜਾਂਦਾ, ਸ਼ਰਾਬਾਂ ਪੀਣੀਆਂ, ਮਾਸ ਖਾਣੇ, ਹੋਰ ਸਾਧ ਸੰਗਤ ਜੀ ਬੁਰੀਆਂ ਆਦਤਾਂ ਨਸ਼ਿਆਂ ਪੱਤਿਆਂ ਨੂੰ ਵਰਤਣਾ, ਘਰ ਵਿੱਚ ਦੰਗਾ ਫਸਾਦ ਕਲਾ ਕਲੇਸ਼ ਮਾੜੇ ਸ਼ਬਦ ਬੋਲਣੇ, ਉਹ ਘਰ ਸਵਰਗ ਵੀ ਨਰਕ ਬਣ ਜਾਂਦਾ। ਤੇ ਜੇ ਸਾਧ ਮੁੱਠਾ ਬੋਲੇ ਨਿਵ ਚੱਲੇ ਹੱਥੋਂ ਵੀ ਕਿਛ ਦੇ ਰੱਬ ਤਿੰਨਾਂ ਦੀ ਬੁਕਲੀ ਜੰਗਲ ਕਿਆ ਟੁੰਡੇ। ਹਾਂਜੀ, ਮਿੱਠਾ ਬੋਲਣ ਨਿਵ ਚੱਲਣ ਇਸ ਤਰ੍ਹਾਂ ਦੀ ਕਿਰਿਆ ਨੂੰ ਧਾਰਨ ਕਰਨ ਤੇ ਕਲੇਸ਼ ਕੋਈ ਹੁੰਦਾ ਹੀ ਨਹੀਂ, ਪਰ ਇਨਸਾਨ ਕਈ ਵਾਰੀ ਆਪਣੇ ਸਵਰਗਮਈ ਘਰ ਨੂੰ ਵੀ ਨਰਕਮਈ ਬਣਾ ਲੈਂਦਾ ਆਪਣੀ ਵਿਚਾਰ ਤੋਂ ਹੀਣਾ ਹੋਣ ਦੇ ਕਾਰਨ। ਜੇ ਵਿਚਾਰ ਧਾਰਨ ਕਰ ਲਓ ਨਰਕ ਨੂੰ ਸਵਰਗ ਵਿੱਚ ਬਦਲ ਸਕਦਾ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਹੋਮ ਵਿੱਚ ਨਰਕ ਸੁਰਗ ਅਵਤਾਰ, ਹਉਮੈ ਨੂੰ ਧਾਰਨ ਦੇ ਕਾਰਨ ਹੀ ਨਰਕਾਂ ਦੇ ਸੁਰਗਾਂ ਵਿੱਚ ਅਵਤਾਰ ਮੈਨੂੰ ਜੰਮਦਾ ਹੈ। ਇੱਥੇ ਅਵਤਾਰ کسی شکتی دیوی دے اترن دا وچن نہیں, کیونکہ اوتار کسی گرو پیر اپنے پیغمبر واسطے کہندے انہاں اوتار تاریا, مطلب کسی شریر وچ اتریا پرمیشر دا نور انہوں اوتار کہن دے اوترتی ایتی اوتارا جو دوجیاں دی رکھیا کریں اتے دوجیاں نو سنسار ساگر تو تارے وہی اوتار ہن. اس کر کے اتھے اوتار جمن دا واچک ہے, کہندے ہوں وچ نرک سرگ اوتار ہونے وچ ہی نرکاں تے سرگاں وچ جمدا ہے, کبھوں جیڑا او چڑھتا ہے کبھوں جائے پیالے, لوبھی جیڑا پھرنا رہتا ہے چارے کنٹاں پالے. ہاں جی ہوں وچ آیا ہوں وچ موا دی اوستھا نو دھارن کردا ہے,
ہوں وچ ہتھے ہوں وچ رووے,
جدوں ہسدا ادوں وی ہنکار چ ہی ہسدا, کہندا میرے پنج پوتے ہے بارہ باہاں میرے کو میں کسے نو سمجھنا, بڑا ہسدا خوش ہوندا سی شراباں پی پی کے کہ میں پینتڑے کڈدا, اور اے نہیں پتہ ہوندا کئی وری بارہ باہاں توڑن والے وی آ جاندے گج کے بولو. راون کہندا سی میرے کلے دیاں دس باہاں تے سوا لکھ میرا پتراں دے تھاں لگدا, اپنے لکھ تے سوا لکھ پوتریاں دے تھاں, مطلب ای دی جڑی بانس سی نا گوت سی اتنا خونی ناطے دے سبندھ دے بندے سی لنکا چ, ہور نہیں کی دے اپنے پتر پوترے اینے سی, مطلب پتر پوتریاں دے تھاں جڑے لگدے سی پروار چوں وہ سوا دو لکھ, مطلب ای دے اپنی خونی ناطے دے سی, باقی دا پکی سامنے ہی اتنا ہنکاریا ہویا سی. پر میری میری کیروں کرتے درجودن سے پائی, بارہ جوجن شکر چلے تھا دہی گرجن کھائی, سارو سوئن کی لنکا ہوتی راون سے ادکائی, کہاں پہ در باندھے ہاتھی کھن میں پئی پرائی, کہ باہاں دا بال بھی باندھنا دے رچھاں دے تڑاتا اگلے نے گج کے بولو ستنام. کیونکہ اس پرکار سمے دی ہوا ہمیشہ کسی دے انکول نہیں چلدی, کسی ویلے الٹی بھی چلتی, جہاز سمندراں جاندے ہے جی ہوا الٹی ہو جائے کئی ویری بیڑے کپڑا وچ پھسے ہوئے ڈب جاندے ہے تباہ ہو جاندے, اس طرح زندگی دے بیڑے جدوں کوئی الٹی ہوا پرمیشر دی نیت وچ چلدی ہے, جڑے بڑے بڑے ہنکاری اپنے آپ نوں دھرتی دے بن سمجھدے سن وہ مٹی وچ مل جاندے ہیں. اس کر کے مہاراج سچے پاتشاہ غریب نواز جی کہندے ہن ہے شیخ برہم جی ہوں وچ ہسا ہے, اے جیو ہومے وچ ہسدا جڑا رجا وچ رہندا او بادو کیوں ہسے گا, او کسے نوں ٹچر کیوں کرے گا, کسے نوں کیوں ہسے گا, کیویں کوئی بزرگ سی نا بڈھا اونوں دیکھ کے او منڈا ہس رہا ہے, او کہندا باپو جی اے کمان کنے نوں لیندی ہے, ماتڑو دا سریر بڈھا ہو گیا سی نا کمان نوں چھو گیا سی, او کہندے تھوڑے سال اٹک جا تینوں بنی مل تو مل جانے ہیں, گج کے بولو یہ بڑھاپا تیرے تے بھی آ جانا, کیوں ہسدا یہ آیا کھڑا تیرے تے بھی. اس کر کے ساتھ سنگ جی کہندے ہن ہوم وچ ہسے ہومے وچ ہسدا ہومے وچ ہی, اور ہوندا ہے اپنے کیتے ہوئے کرماں نوں کر کے جنہیں وہ کوئی منڈا سی انہوں بچپن کی چوریاں دی آت پی گئی, کسی دی پینسل چک لیا کسی دی کاپی, ماں نے بڑی شاباش دینی پوت کماؤ ہو گیا, وہ بگڑتا بگڑتا بگڑ گیا, بڑا ڈاکا ماریا پھڑیا گیا پھانسی دی سزا, وہ کہن لگا جج کسے نوں ملنا, وہ کہندا ماں نوں ملنا, ماتا نوں بلایا, وہ کہندا اُرے آ کن وچ گل دسوں, جلے کن کیتا مونج پا کے سارا کن بڑھ سٹیا, وہ کہندی اے کی, وہ کہندی جے توں مینوں ادوں بچپن ماڑے کماں تو روک دی تے اج میں پھانسی تے نہ لٹکدا, ادوں توں وی کناں نوں سن کے خوش ہوندی سی, یہ تاں کن بڑھیا گا لوکاں نوں دسیا کریں گی کہ بچیاں نوں پٹھی کو سکھیا نہ دیو, چنگی مت دیا کرو, چنگی سکھیا دیا کرو. آج کہنے جی ساڈے بچے بچیاں بگڑ گئے, تے جدوں تسی آپ بگڑے ہوئے ہیں تے نہیں بگڑنا ہی ہے, بگڑنیاں دی سنگت کر کے بگڑن گے, سدھریاں دی سنگت کر کے سدھر جان گے, تے جی ماتا پتا اپنا سدھار سمے نال کر لین گے, پہلے جوانی دی غلطی ہے بچیاں دے جوان ہون توں پہلے جدوں تک انہاں نوں سمجھ نہیں سدھار لین, انہوں نے سکشا دین آپ نہ بگڑن, آپ بگڑے پھرتے ہیں تو انہوں نے بگڑنا ہی بگڑنا. سو اس کر کے مہاراج کہندے پھر جل کیتے ہوئے کرما دا پھل پھیڑے کا دکھ سہ جیو بھوگنا پہندا پھر روا روندا ہے,
ہاں بچ پریے ہاں بچ توبے,
ਹੋਂ ਵਿੱਚ ਭਰੀ ਹੈ, ਹੋਂ ਵਿੱਚ ਹੀ ਆਪਣੀ ਬੁੱਧੀ ਨੂੰ ਇਹ ਪਾਪਾਂ ਨਾਲ ਭਰੀ ਜਾਂਦਾ ਹੈ। ਜੇ ਤਾਂ ਕਿਸੇ ਦੀ ਅਕਲ ਮੰਨ ਲੈ ਪਾਪ ਕਰਨ ਨੂੰ ਛੱਡਦਾ, ਆਪੇ ਬੁੱਧੀ ਪਾਪਾਂ ਨਾਲ ਨਾ ਭਰੇ ਪਾਪਾਂ ਤੋਂ ਰਹਿਤ ਹੋ ਜਾਏ। ਜੇ ਨਾਮ ਦੀ ਕਮਾਈ ਕਰੇ ਹੋਂ ਵਿੱਚ ਧੋਵੈ, ਤੇ ਹੋਮੇ ਦੇ ਵਿੱਚ ਹੀ ਆਪਣੇ ਆਪ ਨੂੰ ਧੋਣਾ ਚਾਹੁੰਦਾ ਛੱਪੜ ਦਾ ਪਾਣੀ ਲੈ ਕੇ। ਜੇ ਕੋਈ ਆਪਣੇ ਸਰੀਰ ਨੂੰ ਸ਼ੁੱਧ ਕਰਨਾ ਚਾਹੇਗਾ, ਉਹਨੂੰ ਕੋਈ ਮੂਰਖ ਹੀ ਮੰਨੇਗਾ, ਉਹ ਤਾਂ ਹੋਰ ਗੰਦਾ ਹੋ ਜਾਏਗਾ। ਹੋਮੇ ਨੂੰ ਧਾਰਨ ਕਰਕੇ ਇਹ ਸਾਧ ਸੰਗਤ ਜੀ ਪਾਪਾਂ ਦੀ ਮੈਲ ਨੂੰ ਪਾਪਾਂ ਨਾਲ ਹੀ ਧੋਣਾ ਚਾਹੁੰਦਾ। ਕਹਿੰਦਾ ਅੱਗੇ ਇੰਨੇ ਪਾਪ ਕੀਤੇ, ਇੱਕ ਹੋਰ ਕਰ ਲਾਂਗੇ ਤੇ ਕੀ ਹੋ ਚੱਲਿਆ। ਇੱਕ ਸਾਧ ਸੰਗਤ ਜੀ ਆਪਣੇ ਸ਼ਿਕਾਰੀ ਸੀ, ਉਹ ਸੰਤਾਂ ਕੋਲ ਚਲ ਗਿਆ, ਸੋ 99 ਪਾਪ ਉਤੋਂ ਹੋਏ ਸੀ। ਸੰਤਾਂ ਨੂੰ ਕਹਿਣ ਲੱਗਾ ਮੈਨੂੰ ਬਖਸ਼ ਦਿਓ। ਉਹਨੇ ਕਿਹਾ ਕਿ ਇਹ ਬੜਾ ਪਾਪੀ ਆਦਮੀ, ਇਹਨੂੰ ਕੋਈ ਸਿੱਖਿਆ ਦਿੱਤੀ, ਜਲਦੀ ਜਲਦੀ ਤੋਂ ਤੁਰਿਆ ਨਹੀਂ ਜਾਣਾ, ਮਨ ਬੜਾ ਮੈਲਾ ਹੈ। ਉਹ ਕਹਿਣ ਲੱਗੇ ਆਹ ਲੈ ਬਾਂਸ, ਤਾਜ਼ਾ ਵੱਢਿਆ ਸੀ, ਇਹ ਲੈ ਜਾ ਤੀਰਥਾਂ ਦੇ ਇਸ਼ਨਾਨ ਕਰ, ਜਦੋਂ ਇਹ ਪੁੰਗਰ ਪਊਗਾ ਨਾ ਤੇ ਉਦੋਂ ਤੇਰੀ ਭਗਤੀ ਪੂਰੀ ਹੋ ਜਾਊ, ਫਿਰ ਆ ਜਾਈ ਤੈਨੂੰ ਉਪਦੇਸ਼ ਦਿਆਂਗੇ। ਸੋ ਸਾਧ ਸੰਗਤ ਜੀ ਉਹ ਫਿਰਦਾ ਰਿਹਾ, ਆ ਗਿਆ ਤੇ ਉੱਥੇ ਕੁਦਰਤੀ ਕੋਈ ਦੈਵ ਪਿੰਡ ਨੂੰ ਸਾੜਨ ਵਾਸਤੇ ਮੁਆਤੇ ਵਾਲ ਕੇ ਆ ਰਿਹਾ। ਇਸ ਨੇ ਸਮਝਿਆ ਕਿ ਸਾਰੇ ਪਿੰਡ ਦਾ ਨਾਸ਼ ਕਰੂ, ਅੱਗੇ ਮੈਂ ਇੰਨੇ ਪਾਪ ਕੀਤੇ ਤਾਂ ਹੈਗੇ ਹੀ ਹੈ, ਜੇ ਪਿੰਡ ਬਚ ਗਿਆ ਤੇ ਪੁੰਨ ਵੀ ਬੜਾ। ਉਹਨਾਂ ਨੂੰ ਮਾਰ ਦਿੱਤਾ, ਉਹ ਜਿਹੜੇ ਡੰਡਾ ਰੱਖਿਆ ਹਰਾ ਹੋ ਗਿਆ। ਸੰਤਾਂ ਨੇ ਕਿਹਾ ਹਰਾ ਕਿਵੇਂ ਹੋਇਆ? ਕਹਿੰਦੇ ਇਉਂ, ਕਹਿੰਦੇ ਪਾਪ ਤੋਂ ਤੂੰ ਬਹੁਤ ਕੀਤੇ ਸੀ, ਜਿਹੜਾ ਪਿੰਡ ਨੂੰ ਬਚਾਉਣ ਦਾ ਪੁੰਨ ਕੀਤਾ ਇਹਦੇ ਕਰਕੇ ਹਰਾ ਹੋ ਗਿਆ। ਇੱਕ ਤਾਂ ਦ੍ਰਿਸ਼ਟਾਂਤ ਇਹ ਹੈ ਕਿ ਜੇ ਭਲੇ ਪਾਸੇ ਦੀ ਵਿਚਾਰ ਆ ਜਾਏ, ਇਹ ਕਿਹਦੇ ਨਾਲ ਦ੍ਰਿਸ਼ਟਾਂਤ ਹੋ ਰਿਹਾ। ਇਸੇ ਤਰ੍ਹਾਂ ਦਾ ਵਿਅਕਤੀ ਆਇਆ, ਉਹ ਕਹਿੰਦਾ ਜੀ ਮੈਨੂੰ ਗੁਰਮੰਤਰ ਦਿਓ। ਸੰਤ ਕਹਿਣ ਲੱਗੇ ਦਿਆਂਗੇ। ਸੇਵਾ ਕਰਦਾ ਰਿਹਾ, ਬੜਾ ਲੰਮਾ ਸਮਾਂ ਹੋਇਆ। ਕਹਿਣ ਲੱਗਾ ਗੁਰਮੰਤਰ ਦਿਓ। ਸੰਤਾਂ ਨੇ ਗੁਰਮੰਤਰ ਨਾ ਦਿੱਤਾ। ਉਹਨ ਸੰਤਾਂ ਨੇ ਮਾਰਤਾ ਵੀ 99 ਤਾਂ ਕੀਤੇ, 100 ਪੂਰੇ ਕਰ ਲਈਏ, ਚਲੋ ਇਕੱਠੇ ਹੀ ਬਖਸ਼ਾ ਲਾਂਗੇ। ਫਿਰ ਕਿਸੇ ਹੋਰ ਮਹਾਤਮਾ ਕੋ ਗਿਆ। ਉਹ ਕਹਿਣ ਲੱਗੇ ਉਹ ਭਲਿਆ ਲੋਕਾਂ ਜਿਨ੍ਹਾਂ ਨੇ ਬਖਸ਼ਣੇ ਸੀ ਉਹਨਾਂ ਨੂੰ ਤੂੰ ਮਾਰ ਦਿੱਤਾ। ਸੋ ਇਸ ਕਰਕੇ ਕਈ ਵਾਰੀ ਆਪਣੇ ਪਾਪਾਂ ਨੂੰ ਇਹ ਪਾਪ ਨਾਲ ਹੀ ਧੋਣਾ ਚਾਹੁੰਦਾ, ਉਹ ਹੋਮੇ ਵਿੱਚ ਇਹ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਆ ਹੋਮ ਵਿੱਚ ਧੋਵੈ, ਹੋਮ ਵਿੱਚ ਆਪਣੇ ਪਾਪਾਂ ਨੂੰ ਧੋਣਾ ਚਾਹੁੰਦਾ, ਸ਼ੁੱਧ ਕਰਨਾ ਚਾਹੁੰਦਾ। ਅੱਜ ਕੱਲ੍ਹ ਕਈ ਕਹਿ ਦਿੰਦੇ ਆ ਲਓ ਜੀ ਜਿਹੜੇ ਪਾਪ ਕਰਦੇ ਉਹ ਬੜੇ ਸੁਖੀ ਏ, ਜੇ ਸੁਖੀ ਹੈ ਤੇ ਫਿਰ ਕਰੀ ਚਲੋ ਰੱਜ ਕੇ ਗੱਜ ਕੇ ਬੋਲੋ ਸਤਨਾਮ। ਪਾਪਾਂ ਕਰਕੇ ਸੁਖੀ ਕਿਵੇਂ ਹੋ ਜਾਏਗਾ? ਜਿਹੜਾ ਕੋਈ ਸੁਖ ਮਿਲਦਾ ਪੁਰਾਣੇ ਪੁੰਨ ਕੀਤੇ, ਜਦੋਂ ਪੁੰਨ ਖੀਣ ਹੋਗਾ ਤੇ ਤੁਹਾਡੇ ਸਾਹਮਣੇ ਜੋ ਰਿਜ਼ਲਟ ਨਿਕਲੇਗਾ ਪਤਾ ਲੱਗ ਜਾਏਗਾ ਥੋੜੇ ਦਿਨਾਂ ਚ। ਇਸ ਕਰਕੇ ਸਾਧ ਸੰਗਤ ਜੀ ਹੁੰਦੇ ਆ ਅਸੰਗ ਗੱਲ ਵੱਢ ਹੱਤਿਆ ਕਮਾਏ। ਮਹਾਤਮਾ ਨੂੰ ਪ੍ਰਸ਼ਨ ਕੀਤਾ, ਮਹਾਰਾਜ ਆ ਪਾਪੀ ਲੋਕ ਬੜੇ ਸੁਖੀ ਨਜ਼ਰ ਆਉਂਦੇ, ਇਹਦਾ ਕਿਆ ਕਾਰਨ? ਕਹਿੰਦੇ ਦੱਸਾਂਗੇ। ਸਰੋਵਰ ਤਿਆਰ ਕਰਾਇਆ, ਪਹਿਲਾਂ ਗੋਡਿਆਂ ਤੋਂ ਨੀਚੇ ਪਾਣੀ, ਕਹਿੰਦੇ ਇਹਦੇ ਵਿੱਚ ਵੜ ਜਾ। ਕਹਿੰਦੇ ਕੋਈ ਤਕਲੀਫ ਤਾਂ ਨਹੀਂ? ਮਹਾਰਾਜ ਕੋਈ ਤਕਲੀਫ ਨਹੀਂ, ਲੱਕ ਲੱਕ ਪਾਣੀ ਕੋਈ ਤਕਲੀਫ ਨਹੀਂ, ਫਿਰ ਗਲ ਗਲ ਕੰਨਾਂ ਤੱਕ। ਕਹਿੰਦਾ ਹੁਣ ਤਾਂ ਪੈਰ ਚੁੱਕ ਹੁੰਦੇ ਆ, ਕਿਤੇ ਡੁੱਬ ਨਾ ਜਾਵਾਂ, ਮੈਂ ਤਰਨ ਨਹੀਂ ਜਾਣਦਾ। ਕਹਿੰਦੇ ਇਸੇ ਤਰ੍ਹਾਂ ਹੀ ਆ, ਜਦ ਤੱਕ ਪਾਪ ਗਲ ਗਲ ਤੱਕ ਹੈ ਨਾ ਉਦੋਂ ਤੱਕ ਬਚਿਆ ਜਾਂਦਾ, ਜਿਹੜੇ ਕੰਨਾਂ ਤੱਕ ਆ ਜਾਂਦਾ ਫਿਰ ਡੁੱਬਦਾ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਪਾਪ ਕਰਦੇ ਹੈ, ਜਦ ਤੱਕ ਗਲ ਤਾਈ ਆ ਉਦੋਂ ਤੱਕ ਤਰਦੇ ਨਜ਼ਰ ਆਉਂਦੇ, ਜਿਹੜੇ ਕੰਨਾਂ ਤੱਕ ਆ ਗਏ ਇਹੋ ਜਿਹਾ ਡੁੱਬਣਗੇ ਤੇ ਮੁੜ ਕੇ ਕੱਢਣ ਵਾਲਾ ਵੀ ਕੋਈ ਨਹੀਂ ਲੱਗਣਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਤਰਦਾ ਤਾਂ ਭਾਈ ਨੇਕ ਕਰਮਾਂ ਨਹੀਂ ਆ, ਬੁਰੇ ਕਰਮ ਕਰਨ ਵਾਲਾ ਅੱਜ ਨਹੀਂ ਕੱਲ ਨਹੀਂ ਡੁੱਬੇਗਾ। ਰੱਬ ਦੇ ਘਰ ਵਿੱਚ ਦੇਰ ਹੋ ਸਕਦੀ, ਅੰਧੇਰ ਨਹੀਂ, ਕੀਤੇ ਹੋਏ ਕਰਮਾਂ ਦਾ ਫਲ ਅਵਸ਼ ਮੇਵ ਭੋਗਣਾ ਪੈਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਵ ਲੋਕ ਕ੍ਰਿਤ ਕਰਮ ਨਾ ਮਿਟਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ। ਇਸ ਲਈ ਦੱਸਦੇ ਆ ਹੋਂ ਵਿੱਚ ਭਰੀ ਹੈ, ਹੋਂ ਵਿੱਚ ਧੋਵੈ। ਅੱਗੇ
ਹੋਂ ਵਿੱਚ ਜਾਤੀ ਜਿਨਸੀ ਖੋਵੈ,
ਹੋਂ ਵਿੱਚ ਜਾਤੀ ਅਨੇਕ ਜਾਤਾਂ ਦੇ ਜਿਣਸਾਂ, ਊਠ ਘੋੜਾ ਬੈਲ ਹੀ ਜੁੜੀਆਂ ਜੁੜੀਆਂ ਜਿਣਸਾਂ ਨੇ, ਇੱਕ ਦੂਜੇ ਨੂੰ ਇੱਕ ਦੂਜੀ ਰਲਦੀ ਨੀ, ਬਹੁਤ ਜਿਣਸਾਂ। ਸੋ ਇਹਨਾਂ ਚੀਜ਼ਾਂ ਨੂੰ ਪਾ ਕਰਕੇ ਜੋ ਅੰਦਰਲਾ ਗਿਆਨ ਉਹਨੂੰ ਖੋਵੇ ਨਸ਼ਟ ਕਰ ਲੈਂਦਾ। ਹੋਂਦ ਵਿੱਚ ਹੀ ਸਾਧ ਸੰਗਤ ਜੀ ਇਹਨਾਂ ਪਦਾਰਥਾਂ ਨੂੰ ਪਾ ਕੇ ਜਾਤੀ ਦਾ ਅਭਿਮਾਨ ਧਾਰ ਕੇ ਜਿਣਸਾਂ ਅਨੇਕਾਂ ਪ੍ਰਕਾਰ ਦੇ ਮਾਲ ਢਾਂਡੇ ਅਥਵਾ ਪਦਾਰਥਾਂ ਨੂੰ ਪਾ ਕਰਕੇ ਆਪਣੇ ਆਪ ਦਾ ਨਾਸ ਕਰਦਾ, ਹੰਕਾਰ ਵਿੱਚ ਆਪਣੇ ਆਪ ਦਾ ਨਾਸ ਕਰਦਾ ਹੈ।
ਹੋ ਵਿੱਚ ਮੂਰਖ ਹੋ ਵਿੱਚ ਸਿਆਣਾ,
ਇਹ ਹਉਮੈ ਵਿੱਚ ਮੂਰਖ ਹੈ, ਇਹਦੀ ਸਿਆਣਪ ਵੀ ਹੰਕਾਰ ਵਿੱਚ ਹੈ, ਕਿਉਂਕਿ ਅਕਲ ਇਹ ਨਾ ਆਖੀਐ, ਅਕਲ ਗਵਾਈਐ ਬਾਦ। ਅਕਲ ਇਹਨੂੰ ਨਹੀਂ ਕਿਹਾ ਜਾਂਦਾ ਜਿਹੜੀ ਝਗੜਿਆਂ ਵਿੱਚ ਗਵਾ ਲਈ ਜਾਏ, ਅਕਲ ਤਾਂ ਉਹ ਹੁੰਦੀ ਆ, ਅਕਲ ਦਾ ਮਤਲਬ ਆਪ ਵਿਸ਼ੇਸ਼ ਕਰਕੇ ਕਲਪਨਾ ਤੋਂ ਰਹਿਤ ਹੋ ਜਾਣਾ, ਤੇ ਜਦੋਂ ਦਾ ਇਨਸਾਨ ਬਹੁਤਾ ਅਕਲ ਵਾਲਾ ਬਣ ਗਿਆ, ਕਲਪਨਾ ਵੀ ਨਾਲੇ ਵੱਧ ਗਈ, ਤੇ ਫਿਰ ਅਕਲ ਕਾਹਦੀ ਹੋਈ, ਮਨ ਤਾਂ ਸ਼ਾਂਤ ਹੋ ਗਿਆ। ਗੱਜ ਕੇ ਬਲੋਸ ਅਕਲ ਦਾਨਾ ਨੇ ਐਸੇ ਬੰਬ ਤਿਆਰ ਕਰ ਲਿਆ, ਇੱਕ ਥਾਂ ਬੈਠਾ ਬਟਣੇ ਨੱਬੂ ਤੇ ਸਾਰੀ ਦੁਨੀਆਂ ਹੀ ਤਬਾਹ ਹੋਇਆ। ਅਕਲ ਨੇ ਮੌਤ ਦੇ ਹਥਿਆਰ ਕਿੱਡੇ ਤੇਜ ਤੇਜ ਬਣਾ ਲਏ, ਪਰ ਰੱਖਿਆ ਵਾਸਤੇ ਕੀ ਕੀਤਾ? ਇਸ ਕਰਕੇ ਸਾਧ ਸੰਗਤ ਜੀ ਕਹਿੰਦੇ ਹਨ, ਹੋਂ ਵਿੱਚ ਮੂਰਖ, ਮੂਰਖ ਦੀ ਹੋਂਮੈ ਬੜੀ ਹੁੰਦੀ ਹੈ, ਕਿਸੇ ਦੀ ਗੱਲ ਮੰਨਦਾ ਨਹੀਂ। ਇੱਕ ਮੂਰਖ ਹੁੰਦਾ ਇੱਕ ਅੰਧ ਮੂਰਖ, ਇੱਕ ਅੰਧ ਘੋਰ ਮੂਰਖ। ਮੂਰਖ ਉਹ ਹੁੰਦਾ ਜਿਹੜਾ ਮੂੰਹ ਨਾ ਰੱਖ ਸਕੇ, ਅੰਧ ਮੂਰਖ ਜਿਹਦੀ ਆਪਣੀ ਅਕਲ ਨਹੀਂ, ਦੂਏ ਦੀ ਅਕਲ ਮਿਲ ਜਾਏ ਤੇ ਮਾੜਾ ਮੋਟਾ ਕਿ ਚੰਗੇ ਚਾਲੇ ਤੁਰ ਪਾਉਂਦਾ। ਅੰਧ ਘੋਰ ਮੂਰਖ ਹੋ ਕੇ ਜੀ ਅਕਲ ਲੈਂਦਾ ਹੀ ਨਹੀਂ, ਉਹ ਕਹਿੰਦਾ ਮੈਂ ਹੀ ਇੱਕ ਜੰਮਿਆ, ਬਾਕੀ ਦੇ ਸਭ ਐਵੇਂ ਹੀ ਹੈ, ਕੀੜੇ ਪਤੰਗੇ ਹੀ ਹੈ। ਸੋ ਜੇ ਇਸ ਤਰ੍ਹਾਂ ਸਾਧ ਸੰਗਤ ਜੀ, ਇਹਨਾਂ ਦੀ ਇੱਕ ਸਾਖੀ ਆਉਂਦੀ ਹੈ ਕਹਾਣੀ। ਇੱਕ ਪੁਰਸ਼ ਹੈ, ਉਹਦੇ ਪੁੱਤਰ ਹਨ, ਕੋਈ ਰਿਸ਼ਤੇਦਾਰਾਂ 'ਚ ਬੰਦਾ ਮਰ ਗਿਆ, ਕਹਿੰਦਾ ਜਾਂ ਮਕਾਨ ਦਿਆ ਬੜੇ ਪੁੱਤ ਨੂੰ, ਕਹਿੰਦਾ ਕੀ ਕਹਾਂ, ਕਹਿੰਦਾ ਜਿੰਨੇ ਲੋਕ ਹੋਣਗੇ, ਹੁਣ ਮਰਨੇ ਧਰਨੇ 'ਚ ਜਾਂ ਚੁੱਪ ਹੁੰਦੇ ਜਾਂ ਰੋਂਦੇ ਹੁੰਦੇ ਜਾਂ ਅਫਸੋਸ ਕਰਦੇ, ਉਹ ਚੁੱਪ ਬੈਠੇ, ਉਹ ਵੀ ਬੈਠਾ ਰਿਹਾ ਨਜ਼ਰ ਵਟੂ ਬਣ ਕੇ। ਸੋ ਕਹਿੰਦੇ ਉਹ ਕਿਵੇਂ, ਕੋਈ ਪਰਚੋਣੀ ਕੀਤੀ? ਕਹਿੰਦੇ ਉੱਥੇ ਵੀ ਚੁੱਪ ਸੀ, ਮੈਂ ਵੀ ਚੁੱਪ ਰਿਹਾ। ਕਹਿੰਦੇ ਹੈ ਮੂਰਖ ਨਾ ਹੋਵੇ ਕੁਝ ਤਾਂ, ਕਹਿੰਦਾ ਉਹ ਦੂਏ ਨੂੰ ਕਿਹਾ ਤੂੰ ਜਾ, ਕਹਿੰਦਾ ਜੀ ਕਿਵੇਂ, ਕਹਿੰਦੇ ਜਿਵੇਂ ਉਹ ਕਹਿੰਦੇ। ਹੁਣ ਉਹ ਜੇਲੇ ਗਿਆ, ਰਾਜ ਕੁਦਰਤੀ ਉਹਨਾਂ ਦੇ ਬੈਰੀ ਖੜੇ ਸੀ, ਕਹਿੰਦੇ ਚੰਗਾ ਹੋਇਆ ਮਰ ਗਿਆ। ਉਹ ਜਿਹੜੇ ਉੱਥੇ ਗਿਆ, ਕਹਿੰਦੇ ਚੰਗਾ ਹੋਇਆ ਤੁਹਾਡਾ ਮਰ ਗਿਆ, ਉਹਨੂੰ ਫੜ ਕੇ ਚੰਗਾ ਕਟਾਪਾ ਚਾੜਿਆ, ਉਹ ਸਾਡਾ ਨੌਜਵਾਨ ਬੰਦਾ ਮਰ ਗਿਆ ਤੇ ਤੂੰ ਅਫਸੋਸ ਕਰਨਾ ਕਿ ਸਾਨੂੰ ਸਾੜਨਾ, ਚੰਗੀ ਭੁਗਤ ਸਵਾਰੀ। ਉਹ ਕਹਿੰਦਾ ਬਾਪੂ ਚੰਗੀ ਤੇਰੀ ਸਿੱਖਿਆ ਮੰਨੀ, ਮੇਰਾ ਤਾਂ ਕੁੱਟ ਕੁੱਟ ਉਹਨੇ ਦੁੰਬਾ ਬਣਾ ਤਾ। ਕਹਿੰਦੇ ਕਿਵੇਂ ਕਿਹਾ? ਕਹਿੰਦੇ ਜਿਵੇਂ ਤੂੰ ਕਿਹਾ ਸੀ। ਕਹਿੰਦਾ ਅੱਛਾ, ਹੁਣ ਆਪ ਆ ਗਿਆ। ਕਹਿੰਦਾ ਵੀ ਪਹਿਲਾ ਪੁੱਤ ਆਇਆ ਚੁੱਪ ਕਰਕੇ ਚਲ ਗਿਆ, ਦੂਜੇ ਮੂਰਖ ਨੇ ਇਉਂ ਕੀਤੀ, ਹੁਣ ਤੁਹਾਡਾ ਕੋਈ ਮਰਿਆ ਤੇ ਮੈਂ ਆਪ ਆਊਂਗਾ। ਉਹ ਕਹਿੰਦੇ ਇਹਦਾ ਟੱਬਰੇ ਸਾਰਾ ਝੋਲੇ ਦਾ ਮਾਰਿਆ ਇਹ ਬੂਟਾ। ਇਹ ਹੈ ਮੂਰਖਾਂ ਦਾ ਸਮਾਜ। ਇਸ ਕਰਕੇ ਪਿਆਰੇ ਉਹਨਾਂ ਦੀ ਇਹੋ ਜਿਹੀ ਦੁਰਦਸ਼ਾ ਹੁੰਦੀ ਹੈ, ਹੋਮੇ ਵਿੱਚ ਹੀ ਹੁੰਦੀ ਹੈ, ਹੋਮ ਵਿੱਚ ਮੂਰਖ ਤੇ ਹੋਮ ਵਿੱਚ ਸਿਆਣਾ। ਇਹਨਾਂ ਦੀ ਜਿਹੜੀ ਸਿਆਣਪ ਹੈ ਉਹ ਵੀ ਹੰਕਾਰ ਸਹਿਤ ਹੁੰਦੀ, ਜਿਵੇਂ ਫਲਾਤੂ ਸੀ ਨਾ, ਆਪਣੇ ਵਰਗੀਆਂ ਸ਼ਕਲਾਂ ਬਣਾ ਕੇ ਲਿਟ ਗਿਆ, ਜਮਦੂਤ ਆਏ ਲੱਗੇ ਨਾ, ਉਹ ਧਰਮ ਰਾਜ ਕੋ ਗਿਆ ਲੱਗਦਾ ਨੀ। ਕਹਿੰਦੇ ਕਹਿਦੇ ਸ਼ਕਲਾਂ ਬਹੁਤ ਸਨੀਆਂ, ਨੱਕ ਚ ਨੁਕਸ ਰਹਿ ਗਿਆ, ਆਪੇ ਜਿਹੜਾ ਹੋਇਆ ਬੋਲ ਪੂ ਬਿਜਤੀ ਨੀ ਸਹਾਰ ਨੇ। ਉਹ ਆ ਗਿਆ, ਕਹਿੰਦੇ ਵਾਹ ਵਾਹ ਕਲਾਕਾਰ ਬੜਾ, ਪਰ ਹੁੰਦਾ ਤੇ ਦੱਸਦੇ, ਇਸ ਮੂਰ ਦੇ ਨੱਕ ਚ ਥੋੜਾ ਜਿਹਾ ਨੁਕਸ ਹੈ। ਉਹ ਕਹਿੰਦਾ ਐਵੇਂ ਬਕਵਾਸ ਕਿਉਂ ਕਰਦੇ, ਦੱਸੋ ਤੁਸੀਂ ਕਿੱਥੇ? ਕਹਿੰਦੇ ਹਾ ਹਾ ਹੀ ਨੁਕਸ ਹੈ, ਤੈਨੂੰ ਲੱਗਦਾ ਹੀ ਫਿਰਦੇ ਜੀ, ਬਹੁਤ ਸਿਆਣਪ ਜਮਕਾ ਭੋ ਦੇ ਆਪਾ। ਇਸ ਕਰਕੇ ਪਿਆਰੋ ਮਹਾਰਾਜ ਦੱਸਦੇ ਆ ਕਿ ਇਹ ਲੋਕ ਹੋਮੇ ਵਿੱਚ ਸਿਆਣੇ ਬਣੇ ਫਿਰਦੇ ਹੈ, ਪਰ ਉਹ ਸਿਆਣਿਆਂ ਦੀ ਵੀ ਜਮ ਰਾਜਾ ਦੇ ਦੂਤ ਹੈਂਕੜ ਤੋੜ ਦਿੰਦੇ ਹਨ।
ਮੋਖ ਮੁਕਤ ਕੀ ਸਾਰ ਨ ਜਾਣਾ,
ਮੋਖ ਦੀ ਮੁਕਤੀ ਦੀ ਜੋ ਸਾਰ ਖਬਰ ਹੈ ਇਸ ਨੂੰ ਭੈੜੇ ਨਹੀਂ ਜਾਣਦੇ ਹਨ।
ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ,
ਹੋਮੇ ਦੇ ਵਿੱਚ ਹੀ ਮਾਇਆ ਮਾਇਆ ਗਾਉਂਦੇ ਫਿਰਦੇ ਹੈ, ਇਸ ਕਰਕੇ ਹੋਮੇ ਵਿੱਚ ਹੀ ਛਾਇਆ ਅਵਿਦਿਆ ਦੇ ਅਧੀਨ ਹੋਏ ਹੋਏ ਮਾੜੇ ਤੇ ਬਾਦ ਪੁੱਠੇ ਕੁਕਰਮ ਕਰਦੇ ਹਨ।
ਹੋਮੇ ਕਰ ਕਰ ਜੰਤੋ ਪਾਇਆ,
ਇਹ ਸ਼ੇਖ ਬ੍ਰਹਮ ਜੀ ਇਹ ਜਿਹੜੀ ਜੀਵਾਂ ਨੇ ਹੋਮੇ ਕੀਤੀ ਹੋਈ ਆ, ਹੰਕਾਰ ਵਿਰਤੀ ਧਾਰੀ ਆ ਨਾ, ਇਹ ਹੰਕਾਰ ਹੀ ਮੁੜ ਕੇ ਜਨਮ 84 ਦੇ ਚੱਕਰ ਵਿੱਚ ਲਿਆਉਂਦਾ। ਜਿਨ੍ਹਾਂ ਦੇ ਅੰਦਰੋਂ ਹੋਮੇ ਮਿਟ ਗਈ, ਮੈਂ ਮੇਰੀ ਦਾ ਸਵਾਲ ਖਤਮ ਹੋ ਗਿਆ, ਉਹਨਾਂ ਦਾ ਤਾਂ ਜੰਮਣ ਮਰਨ ਮਿਟ ਜਾਂਦਾ ਹੈ। ਇਸ ਕਰਕੇ ਹੋਮੇ ਵਿੱਚ ਪਰਮੇਸ਼ਰ ਨੇ ਇਹਨਾਂ ਜੀਵਾਂ ਨੂੰ ਪੈਦਾ ਕੀਤਾ, ਜਿਨ੍ਹਾਂ ਦੀ ਹੋਮ ਮਰ ਗਈ ਉਹਨਾਂ ਦਾ ਫਿਰ ਜਨਮ ਵੀ ਨਾਲ ਹੀ ਖਤਮ ਹੋ ਜਾਂਦਾ ਹੈ। ਇਹ ਹੋਮੇ ਵਿੱਚ ਸਾਰੇ ਜੀਵ ਜੰਮਦੇ ਮਰਦੇ ਹਨ।
ਹੋਮੇ ਬੁਝੇ ਤਾਂ ਦਰ ਸੁਝੇ,
ਜੇ ਹੋਮੇ ਨੂੰ ਬੁਝੇ। ਹੋਮੇ ਕੀ ਚੀਜ਼ ਹੈ? ਹੋਮੇ ਦੀਰਘ ਰੋਗ ਹੈ, ਇਹ ਬੜਾ ਦੀਰਘ ਲੰਮਾ ਰੋਗ ਹੈ। ਇਹ ਦੁਨੀਆਂ ਦੀਆਂ ਦਵਾਈਆਂ ਨਾਲ ਹਟਣ ਵਾਲਾ ਨਹੀਂ, ਪਰ ਕਾਹਦੇ ਨਾਲ ਹਟਦਾ? ਦਾਰੂ ਪੀਏ ਸਮਾਹੇ, ਪਰਮੇਸ਼ਰ ਦੇ ਨਾਮ ਨਾਲ ਕਿਰਪਾ ਕਰੇ ਜੇ ਆਪਣੀ ਦਾ ਗੁਰਕਾ ਸ਼ਬਦ ਕਮਾਹੇ। ਅੱਗੇ ਦੱਸ ਹੀ ਦੇਣਾ ਮਹਾਰਾਜ ਨੇ, ਇਸ ਕਰ ਕਹਿੰਦੇ ਹੋਮੈ ਬੁਝਿਆ। ਜੇ ਹੋਮੈ ਨੂੰ ਬੁਝ ਲੈ ਤਾਂ ਦਰ ਸੂਝੈ, ਫਿਰ ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚਣ ਦੀ ਸੂਝ ਸਮਝ ਜੋ ਵਿਚਾਰ ਹੈ ਇਹ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ।
ਗਿਆਨ ਵਿਹੂਣਾ ਕਥ ਕਥ ਲੂਜੈ,
ਜਿਹੜੇ ਗਿਆਨ ਤੋਂ ਵਿਹੂਣੇ ਲੋਕ ਆ ਰਹਿਤ, ਉਹ ਕਥਨੀਆਂ ਕਰ ਕਰਕੇ ਲੂਜੈ, ਬਾਅਦ ਝਗੜਾ ਕਰਦੇ ਹੈ। ਨਹੀਂ ਇਉਂ ਨੀ ਜੀ ਐਂ, ਕੋਈ ਕਹਿੰਦਾ ਸ੍ਰਿਸ਼ਟੀ ਪੰਜਾਂ ਤੱਤਾਂ ਤੋਂ, ਕੋਈ ਕਹਿੰਦਾ ਅਣੂਆਂ ਪਰਮਾਣੂਆਂ ਤੋਂ, ਕੋਈ ਕਹਿੰਦਾ ਮਾਇਆ ਪ੍ਰਕਿਰਤੀ ਤੋਂ, ਕੋਈ ਕਹਿੰਦਾ ਕੁੰਨ ਸ਼ਬਦ ਕਹਿ ਕੇ ਪੈਦਾ ਕਰ ਦਿੱਤੀ। ਹਾਂਜੀ, ਕੋਈ ਕਿਸੇ ਤਰ੍ਹਾਂ ਦੱਸਦਾ, ਕੋਈ ਕਿਸੇ ਤਰ੍ਹਾਂ ਦੱਸਦਾ, ਇਸ ਤਰ੍ਹਾਂ ਆਪਸ ਵਿੱਚ ਇੱਕ ਗੱਲ ਪਿੱਛੇ ਕਈ ਤਰ੍ਹਾਂ ਦੀਆਂ ਵਿਚਾਰਾਂ ਕਰ ਕਰਕੇ ਲੂਝਦੇ ਹੈ, ਝਗੜਦੇ ਹੈ, ਬਾਦ ਬਤੰਡਾਬਾਦ ਕਰਦੇ ਹਨ।
ਨਾਨਕ ਹੁਕਮੀ ਲਿਖੀਏ ਲੇਖ,
ਫਿਰ ਮਹਾਰਾਜ ਛੁਟਕਾਰਾ ਕਿਵੇਂ ਹੋਵੇ? ਕਹਿੰਦੇ ਉਸ ਹੁਕਮੀ ਪਰਮੇਸ਼ਰ ਨੇ ਜਿਹੋ ਜਿਹਾ ਜੀਵਾਂ ਦੇ ਕਰਮ ਹੈ ਉਹੋ ਜਿਹਾ ਲੇਖ ਲਿਖ ਦਿੱਤੇ ਹੈ। ਕਰੀ ਲੋ ਕਲਮ ਲਿਖਿਓ ਲੇਖ ਮਾਥਨ। ਦਸਮ ਪਾਤਸ਼ਾਹ ਕਹਿੰਦੇ ਜਿਵੇਂ ਲੋਹੇ ਦੀ ਕਲਮ ਨਾ ਕੋਈ ਚੀਜ਼ ਲਿਖਦੀ ਜੇ ਮਿਟਦੀ ਨੀ ਨਾ ਪੱਕੀ, ਇਸ ਤਰ੍ਹਾਂ ਮੱਥੇ ਤੇ ਐਸੇ ਲੇਖ ਲਿਖ ਦਿੱਤੇ ਹੈ। ਇਹ ਤਾਂ ਗੁਰੂ ਕੀ ਚਰਨ ਸ਼ਰਨ ਵਿੱਚ ਸਦਮੇ ਨੂੰ ਆ ਜਾਏ ਨਾ, ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ, ਔਸਰ ਲਜਾ ਰਾਖ ਲਿਹੋ ਸਦਨਾ ਜਨ ਤੋਰਾ, ਤਾਂ ਕੱਟੇ ਜਾਂਦੇ ਹੈ ਜਾਂ ਭਾਈ ਸ਼ਮੀਰ ਵਾਂਗੂ। ਦਸਮ ਪਾਤਸ਼ਾਹ ਦੀ ਸ਼ਰਨ ਚ ਆ ਜਾਏ, ਸੁਪਨੇ ਦੀ 84 ਭਗਤਾ ਦਿੱਤੀ ਸੀ ਹਰੀ ਸੈਨ ਰਾਜੇ ਦੀ 5ਵੇਂ ਪਾਤਸ਼ਾਹ ਨੇ, ਜਿੱਥੇ ਆ ਗੁਰੂ ਕੇ ਬਾਗ ਸਾਧ ਸੰਗਤ ਜੀ ਮੋਰਚਾ ਲੱਗਿਆ ਸੀ ਨਾ, ਉੱਥੇ ਅਸਥਾਨ 9ਵੇਂ ਪਾਤਸ਼ਾਹ 5ਵੇਂ ਦਾ, ਇੱਥੇ ਉਹਦੀ 84 ਸੁਪਨੇ ਚ ਭਗਤਾਈ ਸੀ ਹਰੀ ਸੈਨ ਜਿਹੜਾ ਰਾਜਾ ਸੀ ਕਾਂਗੜੇ ਦਾ। ਇਸ ਕਰਕੇ ਜਿਹੜਾ ਗੁਰੂ ਕੀ ਸ਼ਰਨ ਵਿੱਚ ਆ ਜਾਏ, ਕਿਉਂਕਿ ਸ਼ਬਦ ਕੀਰਤਨ ਹੋ ਰਿਹਾ ਸੀ, ਪੰਕਤੀ ਸੀ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ, ਉਹ ਕਹਿੰਦਾ ਜੇ ਲੇਖ ਮਿਟਣੇ ਨਹੀਂ ਤੇ ਇੱਥੇ ਆਉਣ ਦਾ ਲਾਭ ਕੀ ਹੈ? ਮਹਾਰਾਜ ਨੇ ਕਿਹਾ ਨਿਸ਼ਰਦਕ ਨਾ ਹੋ, ਜੇ ਨਿਮਰਤਾ ਧਾਰ ਕੇ ਆਏਗਾ ਗੁਰੂ ਚਰਨ ਚ ਅਰਦਾਸ ਕਰੇਗਾ ਕੱਟੇ ਜਾਣਗੇ। ਫਿਰ ਸੁਪਨੇ ਚ ਸਾਰੇ ਭਗਤਾ ਦਿੱਤੇ ਸਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਨਾਨਕ ਹੁਕਮੀ ਲਿਖਿਆ ਲੇਖ, ਇਹ ਸਾਡੇ ਜਿਹੋ ਜਿਹਾ ਕਰਮ ਕੀਤੇ ਉਹੋ ਜਿਹਾ ਲੇਖ ਲਿਖੇ ਹੈ। ਜਿਵੇਂ ਸਕੂਲ ਚ ਪੇਪਰਾਂ ਤੇ ਲਿਖਾਂਗੇ ਨੰਬਰ ਤਾਂ ਉਹੋ ਜਿਹਾ ਮਿਲਣੇ ਨਾ, ਰੱਬ ਨਹੀਂ ਕਿਸੇ ਦੇ ਮਾੜੇ ਚੰਗੇ ਕਰਮ ਲਿਖਦਾ, ਜਿਹੋ ਜਿਹਾ ਅਸੀਂ ਕਰਦੇ ਹਾਂ ਉਹੋ ਹੀ ਲਿਖਣੇ ਪੈਂਦੇ ਹੈ। ਇਸ ਕਰਕੇ ਹੁਕਮੀ ਵਾਹਿਗੁਰੂ ਨੇ ਜੈਸੇ ਅਸੀਂ ਕਰਮ ਕੀਤੇ ਹੈ ਵੈਸੇ ਵੈਸੇ ਲੇਖ ਲਿਖੇ ਹੋਏ ਹਨ।
ਜਿਹਾ ਵੇਖੇ ਤਿਹਾ ਵੇਖ,
ਤੇ ਜਿਹੋ ਜਿਹਾ ਦੂਸਰੇ ਨੂੰ ਵੇਖਦਾ ਉਹ ਦੂਆ ਵੀ ਤੈਨੂੰ ਉਹੋ ਜਿਹਾ ਵੇਖੇਗਾ ਨਾ। ਜੇ ਦੂਜੇ ਨੂੰ ਇਹ ਗਾਲ ਕੱਢੇਗਾ ਤੇ ਮੂਹਰਿਓ ਹੋਣੇ ਨੂੰ ਪਿਆਰਿਓ ਸਤਿਕਾਰ ਸਰੂਪਾ ਕਿੱਥੋਂ ਮਿਲ ਜਾਏਗਾ? ਮੂਹਰੋਂ ਗਾਲ ਹੀ ਮਿਲਣੀ ਹੈ ਨਾ। ਜੇ ਦੂਏ ਨੂੰ ਜੀ ਆਇਆ ਬੋਲੇਗਾ, ਜੀ ਆਇਆ ਤਾਂ ਖੂਹ ਉਹਦੀ ਆਵਾਜ਼ ਹੈ, ਕੰਧ ਵਿੱਚ ਗੇਂਦ ਮਾਰਾਂਗੇ ਆਪਣੇ ਵੱਲ ਮੁੜ ਆਏਗੀ, ਲੌਟ ਆਏਗੀ ਵਾਪਸ। ਜੇ ਖੂਹ ਕੋ ਜਾ ਕਹਾਂਗੇ ਆਓ ਵੀ ਗੁਰਮੁਖ ਪਿਆਰਿਓ, ਆਵਾਜ਼ ਆਏਗੀ ਆਓ ਗੁਰਮੁਖ ਪਿਆਰਿਓ। ਜੇ ਆ ਕੇ ਕਹੀ ਆ ਵੀ ਲੁਚਿਆ, ਆਵਾਜ਼ ਮੁੜ ਕੇ ਆ ਜਾਏਗੀ ਆ ਵੀ ਲੁਚਿਆ। ਤੇ ਤੁਸੀਂ ਵਿਚਾਰ ਕਰ ਲਓ ਕਿਹੋ ਜਿਹਾ ਬੋਲਣਾ, ਆਪਣੇ ਵਾਸਤੇ ਕਿਹੋ ਜਿਹਾ ਸਤਿਕਾਰ ਕਰਾਉਣਾ। ਜੇ ਦੂਸਰੇ ਵੱਲ ਇੱਕ ਉਂਗਲ ਐਂ ਕਰਦੇ ਆ, ਤਿੰਨ ਉਂਗਲਾਂ ਦੇਖ ਲਓ ਆਪਣੇ ਵੱਲ ਨੂੰ ਆ ਗਈਆਂ, ਤੂੰ ਕਿਹੋ ਜਿਹਾ? ਇੱਕ ਉਂਗਲ ਐਂ ਦੂਜੇ ਕਰ ਲਓ, ਤਿੰਨ ਆਪਣੇ ਵੱਲ ਆਉਂਦੀਆਂ ਕਿ ਨਹੀਂ, ਤੂੰ ਕਿਹੋ ਜਿਹਾ? ਇਸ ਕਰਕੇ ਸਾਡੇ ਲੋਕਾਂ ਨੂੰ ਆਦਤ ਹੈ ਹਰ ਵੇਲੇ ਦੂਏ ਦੇ ਔਗਣ ਦੇਖਣ ਦੀ। ਜੇ ਕਿਸੇ ਚ ਹੈ ਉਸਨੂੰ ਉਪਦੇਸ਼ ਦਿਓ, ਸਮਝਾਓ ਬੁਝਾਓ, ਮਾੜੇ ਕਰਮਾਂ ਤੋਂ ਬਚਾਓ, ਇਹ ਤਾਂ ਹੈ ਤੁਹਾਡੀ ਦਇਆ ਉਹਦੇ ਨਾਲ। ਸੋ ਮਿੱਤਰਤਾ ਤੇ ਜਿਹੜੀ ਈਰਖਾ ਘਿਰਣਾ ਨਫ਼ਰਤ ਕਰਨੀ ਇਸ ਤਰ੍ਹਾਂ ਨਹੀਂ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜਿਹਾ ਵੇਖ ਹੈ ਤਿਹਾ ਵੇਖ। ਜਿਸ ਤਰ੍ਹਾਂ ਤੂੰ ਰੱਬ ਦੀ ਸ੍ਰਿਸ਼ਟੀ ਨੂੰ ਵੇਖੇਗਾ, ਜੇ ਬੁਰਾ ਵੇਖੇਗਾ ਧਰਮ ਰਾਜਾ ਤੇਰੇ ਵੱਲ ਬੁਰਾ ਵੇਖੇਗਾ,
जे सारी सृष्टि आत्मा रूप करके वेखेगा धर्म राजा तेन सत्कार नाल वेखेगा। इस करके हुण तू तां आप वेख लै मैं किहो जिहा वेखणा। जे असीं किसे दी धी भैण नाल माड़ा वेखांगे ते साडियां वल भी कोई वेखेगा। जे असीं किसे नाल चंगी दृष्टि करांगे साडे वल भी चंगी दृष्टि कोई करेगा। इस करके महाराज दस रहे हन ए तां जिहो जिहा वेखदा ओहो जिहा भगवान इहदे वल देखदा है।
महला दूजा हुमें एहा जात है।
हां ए जिनी उम्र है होमे करदे चले जांदी, अथवा जिहड़ा जाति पाति दा अभिमान है ए भी होमे च ही है। हां जी होमे विच ही जात पात दा अभिमान धारी बैठे हन। होमे विच ही दा जीवन जात रहा बीत रहा है।
होमे कर्म कमाहे
अते होमे विच ही ए कर्मा नू कमा रहा है। जे कोई पुन्नमयी अखंड पाठ भी करवांदा है पूजा पाठ भी करदा है फिर भी होमे धारदा है निम्रता नू नहीं धारदा है।
होमे ए बंधना
इहे जिहड़ी होमे है यही दे वास्ते बंधन स्वरूप है। होमे हंकार विच लग के जो जो कर्म किए लालच लग तेह तेह आप बंधायो। जिस तरह जिले तोते नू फड़दे है साध संग जी फिर क्यों करदे है दो पोल गड लैंदे है उन्हां उत्ते इक रॉड विच नलपी पा दिंदे है थले एक कड़ाही विच पानी पा के उहदे दुआले दाणियां दी चोग खिलार दिंदे है। शिकारी दूर जान ला के बह जांदा तोता दाणियां दे लालच विच आ जांदा चुगण लग जांदा। जदों ओह जाल नेड़े लिआउंदा दाणियां दा लालच त्याग नहीं सकदा ते उड के उस रॉड दे नलपी दे उत्ते बह जांदा। सो ओह जाल नेड़े लई आउंदा कि उड्डण दी कोशिश करदा नलपी घुम जांदी पैरां दा जोर नहीं पैंदा सो इह पुट्ठा लटक जांदा। जिहड़ा कड़ाहीए दा पाणी नूं समुंदर वांगू लगदा बहुत डर जांदा धौण लुटक जांदी है ओह धौण नूं फड़ के पिंजरे विच पा लैंदा कहिंदा बोल गंगा रम्मा राम राम फिर बोली जांदा सारी उम्र बेचारा बज्झा होया पिंजरे च। इस तरह जीव रूपी जिहड़ा तोता पंछी है इह पदार्थां दी चोग दे लालच विच लगा होया सो जो काल रूपी शिकारी और मौत रूपी जाल ला के फड़ लैंदा ते निकल नहीं सकदा फेरी तो भी गंगा राम वाली बोली बुलाउंदा जिहो जी मर्जी जिहड़ा कैदी है जिहो जी मर्जी बोली बुलाओ उस तंत्र बोली ते नहीं ना बोल सकदा। इस करके जिहड़ा जीव है ये 84 लाख जूना दी जेल विच पा दिता गया कैद कर दिता गया। असीं बड़े खुश हुंदे हां जे कोई नेक पवित्र कर्म नहीं करते ये साडा जिहड़ा शरीर है मल मूत्र की काया ये भंगी पुणा करते हैं ये गंद पिल की पंड चुकी फिरते हैं साडे तैमन की। इस करके असी फिर भी बड़ा हंकार करी बैठे हैं तीन शेर दिहाड़ी मेहमान इस उपर लै रखियो गुमान रगत बिंद कर जिमिया अगन उधर मझार जल की भीत पवन का थंबा रगत बूंद का गारा हाड मास नाड़ी को पिंजर पंखी बसे बेचारा प्राणी क्या मेरा क्या तेरा जैसे तरबर पंख बसेरा। ए शरीर रूपी वृक्ष ते जीव रूपी पंछी सदा नहीं रह सकेगा ए पदार्थां दी चोग सदा नहीं चुग सकेगा। एक दिन ए संसार नूं अवच्छ मेव नूं छड़ना पवेगा शरीर त्यागना पवेगा। आ जिहड़ा गंधर्व नगर तुसीं देख रहे मेरा पुत्र है औरत है परिवार है ये भरिया भराया मेला तुहानूं छड के जाना पवेगा। जाण तों पहलां पहलां सोचना चाहीदा कि असीं अगे वास्ते कुछ बना लिया कि नहीं। इत्थे बैंक बैलेंस भावें किन्ने बना लए कदी सोचिया परमार्थ वास्ते की कीता। गज के बोलो उठ तां मुसाफरा होश कर कादी वास्ते महल औसार छड़े गर्दन आई कसाई दे हथ तेरी केड़ी घड़ी चा मार तलवार छड़े। वो जड़ा काल रूपी कसाई है जो मर्जी मौत रूपी तलवार तेरे मार देवे। इस करके साए हर वेन बैल बराने हुई है इस तरह की किरिया बन जाती फिर चार पांब और दो चार पांब दो गुंग मुख तब कैसे गुण गई है ऊट पे बैठ के ठेगा पर है तब कत मूंड लकई है। जदों बैल बन गया चार पैर होंगे पूछ दो सिंह होवेगी नथ नकेल पा लैणगे खाण वास्ते भो मिलेगा और नहीं तुरेगा छांटे पहनगे आरां पहनगियां
ਇਸ ਤਰ੍ਹਾਂ ਦੀ ਦੁਰਦਸ਼ਾ ਹੋਏਗੀ। ਪਰ ਇਹ ਸੋਚਦਾ ਸਮਝਦਾ ਨਹੀਂ, ਮੂੰਹ ਤੋਂ ਗੁੰਗਾ ਹੋਵੇਗਾ, ਆਪਣਾ ਦੁੱਖ ਪੁਕਾਰ ਕੇ ਕਿਸੇ ਨੂੰ ਦੱਸ ਵੀ ਨਹੀਂ ਸਕੇਗਾ। ਹੁਣ ਤਾਂ ਜੇ ਕੋਈ ਦਾਨਾ ਕਹਿੰਦਾ ਸਿਆਣਾ ਮਹਾਤਮਾ ਤੂੰ ਮੰਨਦਾ ਹੀ ਨਹੀਂ, ਮੂੰਹਾ ਮਾਰ ਛੱਡਦਾ, ਅੱਜ ਅੱਜ ਮਿੱਠਾ ਅਗਲਾ ਕਿਨ ਡਿੱਠਾ, ਚਾਰ ਦਿਨ ਦੀ ਚਾਂਦਨੀ ਫੇਰ ਅੰਧੇਰੀ ਰਾਤ। ਪਰ ਪਿਆਰਿਓ ਇਹ ਤੁਹਾਡੇ ਮਨ ਦੀ ਮੌਜ ਸਦਾ ਤੁਹਾਡੇ ਹੱਥ ਨਹੀਂ ਰਹਿਣੀ, ਇੱਕ ਦਿਨ ਜੀਵਨ ਦੀਆਂ ਬਾਗਾਂ ਤੁਹਾਡੇ ਹੱਥੋਂ ਅਵਸ਼ ਨਿਕਲ ਜਾਣੀਆਂ। ਤਾਂ ਤੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭੱਜ ਲਾ ਰੇ ਮਨ ਸਾਰੰਗ ਪਾਣੀ, ਅਬ ਨਾ ਭਜਿਸ ਭਜਿਸ ਕਾ ਭਾਈ, ਆਵੈ ਅੰਤ ਨਾ ਭਜਿਆ ਜਾਈ। ਇਸ ਕਰਕੇ ਮਹਾਰਾਜ ਦੱਸਦੇ ਹਨ,
ਫਿਰ ਫਿਰ ਜੋਨੀ ਪਾਏ,
ਫਿਰ ਫਿਰ 84 ਲੱਖ ਜੂਨੀਆਂ ਵਿੱਚ ਪਾਇਆ ਜਾਂਦਾ, ਕਦੀ ਕਿਸੇ ਜੂਨ ਵਿੱਚ, ਕਦੀ ਕਿਸੇ ਜੂਨ ਵਿੱਚ, ਕਦੀ ਕਿਸੇ ਜੂਨ ਵਿੱਚ।
ਉਹ ਮੈਂ ਕਿੱਥੋਂ ਉਪਜੈ
ਮਹਾਰਾਜ, ਸ਼ੇਖ ਬ੍ਰਹਮ ਜੀ ਨੇ ਕਿਹਾ ਗਰੀਬ ਨਵਾਜ ਹਉਮੈ, ਕਿੱਥੋਂ ਇਹ ਛੂਤ ਦੀ ਬਿਮਾਰੀ ਪੈਦਾ ਹੋ ਗਈ ਹੈ, ਜਿਹੜੀ ਬੰਦੇ ਦਾ ਖਹਿੜਾ ਹੀ ਨਹੀਂ ਛੱਡਦੀ ਮਰਨ ਤੱਕ।
ਕਿਸ ਸਮਝੋ ਇਹ ਜਾਏ
ਮਹਾਰਾਜ, ਇਹ ਬਿਮਾਰੀ ਕਿਵੇਂ ਪੈਦਾ ਹੁੰਦੀ? ਮਹਾਰਾਜ ਕਹਿੰਦੇ ਲੱਕੜ ਜਿਹੜੇ ਮਕਾਨ ਤੇ ਪਾਈ ਦੀ ਆ ਨਾ, ਸਾਰੀਆਂ ਦੁਕਾਨਾਂ ਛਾਂਟ ਕੇ ਸਹੀ ਲਿਆਈ ਦੀ ਹੈ, ਘੁਣ ਵਿੱਚੋਂ ਵੀ ਪੈਦਾ ਹੋ ਜਾਂਦਾ, ਬਾਹਰੋਂ ਤਾਂ ਨਹੀਂ ਆਉਂਦਾ। ਇਹ ਹੋਮੇ ਦੀ ਬਿਮਾਰੀ ਵੀ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ, ਬਾਹਰੋਂ ਨਹੀਂ ਆਉਂਦੀ। ਕੁਸੰਗੀਆਂ ਦੇ ਪ੍ਰਭਾਵ ਨਾਲ, ਜਦੋਂ ਅਵਿਦਿਆ ਅਗਿਆਨਤਾ ਦਾ ਪ੍ਰਭਾਵ ਪੈਂਦਾ, ਸਤਸੰਗ ਦਾ ਪ੍ਰਭਾਵ ਨਹੀਂ ਰਹਿੰਦਾ, ਨਾਮ ਬਾਣੀ ਦਾ ਅਭਿਆਸ ਘੱਟ ਜਾਂਦਾ, ਪਾਪ ਮੇਂ ਬਿਰਤੀਆਂ, ਚੜਾਲ ਮੇਂ ਬਿਰਤੀਆਂ, ਆਸੂਰੀ ਬਿਰਤੀਆਂ ਚਿੰਬੜ ਜਾਂਦੀਆਂ, ਫਿਰ ਪਰਮੇਸ਼ਰ ਤੋਂ ਬੇਮੁਖ ਹੋ ਕੇ ਹੋਮੇ ਨੂੰ ਧਾਰ ਲੈਂਦਾ ਮਨ ਦੇ ਮਗਰ ਲੱਗ ਕੇ। ਇਸ ਕਰਕੇ ਮਹਾਰਾਜ ਨੂੰ ਕਹਿੰਦਾ ਕਿੱਥੋਂ ਪੈਦਾ ਹੁੰਦੀ ਹੈ? ਮਹਾਰਾਜ ਨੇ ਦੱਸਿਆ ਇਹ ਹੋਮੇ ਦੀ ਬਿਮਾਰੀ ਅਗਿਆਨਤਾ ਕਰਕੇ ਪੈਦਾ ਹੁੰਦੀ, ਬਸਮਝੀ ਵਿੱਚ। ਫਿਰ ਮਹਾਰਾਜ ਜਾਂਦੀ ਕਿਵੇਂ? ਕਿਰਪਾ ਕਰ ਦਿਓ। ਹਜ਼ੂਰ ਕਹਿੰਦੇ ਆ, ਹਜ਼ੂਰ ਨੂੰ ਪੁੱਛਦਾ ਕਿ ਸੰਜਮ ਇਹ ਜਾਏ, ਉਹ ਕਿਹੜਾ ਸੰਜਮ ਸਾਧਨ ਹੈ, ਪਰਹੇਜ ਜਿਹਦੇ ਦੁਆਰਾ ਹੋਮੇ ਦੀ ਬਿਮਾਰੀ ਜਾਂਦੀ ਹੈ?
ਇਹੋ ਹੁਕਮ ਹੈ
ਮਹਾਰਾਜ ਕਹਿੰਦੇ ਆ, ਹੋਮੈ ਇਹੋ ਹੁਕਮ ਹੈ। ਇਹ ਹੋਮੇ ਜਿਹੜੀ ਹੈ, ਜਿਹੜੇ ਹੰਕਾਰੀ ਲੋਕ ਉਹਨਾਂ ਦਾ ਹੰਕਾਰ ਤੋੜਨ ਲਈ ਵਾਹਿਗੁਰੂ ਦੇ ਹੁਕਮ ਵਿੱਚ ਛੱਡੀ ਹੋਈ ਇੱਕ ਬਲਾ ਹੈ, ਉਹਨਾਂ ਨੂੰ ਹੋਮੇ ਚਮੇੜ ਦਿੰਦਾ, ਕਿਉਂਕਿ ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ, ਫਿਰ ਹੋਮੇ ਦੇ ਨਾਲ ਹੀ ਉਹ ਮਰ ਜਾਂਦੇ ਹਨ ਹੰਕਾਰੀ ਲੋਕ। ਇਸ ਕਰਕੇ ਕਹਿੰਦੇ ਹੋਮੈ ਇਹੋ ਹੁਕਮ ਹੈ, ਪਏ ਕਿਰਤ ਫਰਾਏ। ਹੋਮੈ ਇਹੋ ਹੁਕਮ ਹੈ, ਇਹ ਵਾਹਿਗੁਰੂ ਦੇ ਹੁਕਮ ਵਿੱਚ ਹੈ। ਉਹ ਫਿਰ ਉਹਨਾਂ ਪਾਪੀਆਂ ਚਡਾਲਾਂ ਨੂੰ ਇਹ ਬਿਮਾਰੀ ਲਾ ਦਿੰਦਾ, ਕਿਉਂਕਿ ਜਿਹਨੂੰ ਬਿਮਾਰੀ ਲੱਗ ਜਾਏ, ਬਿਮਾਰ ਹੋ ਜਾਏ, ਫਿਰ ਉਹਦਾ ਹੰਕਾਰ ਨਹੀਂ ਨਾ ਰਹਿੰਦਾ, ਜਿਹੜਾ ਪੱਗਾਂ ਬਿਨ ਹੁਰੀਆ ਮਾਰਤਾ ਬਿਨ ਬਦਨੇ ਖਿਰ ਖਿਰ ਹਾਸਤਾ, ਐਸੀ ਕਿਰਿਆ ਕਰਦਾ ਹੈ। ਪਿਆ ਕਿਰਤ ਫਰਾਏ, ਜਿਹੜੇ ਹੋਮੇ ਦੀ ਬਿਮਾਰੀ ਲੱਗ ਜਾਂਦੀ ਹੈ, ਫਿਰ ਪਾਪ ਕਰਮਾਂ ਵਿੱਚ ਪਿਆ ਹੋਇਆ ਮਾੜੇ ਕਰਮਾਂ ਰੂਪੀ ਕਿਰਤ ਨੂੰ ਕਮਾਹੇ ਕਮਾਉਂਦਾ ਹੈ ਇਹ।
ਹੋਮੇ ਦੀਰਘ ਰੋਗ ਹੈ,
ਹਾਂ ਰੋਗ ਤਾਂ ਬਹੁਤ ਵੱਡੇ ਹੈ ਸ਼ੇਖ ਬ੍ਰਹਮ ਜੀ, ਪਰ ਜਿਹੜਾ ਹੋਮੇ ਦਾ ਰੋਗ ਹੈ ਬੜਾ ਦੀਰਘ ਹੈ, ਤੁਸੀਂ ਦੱਸੋ। ਕਹਿੰਦਾ ਮਹਾਰਾਜ ਵਾਕਿਆ ਇਹ ਰੋਗ ਬੜਾ ਦੀਰਘ ਲੰਬਾ ਹੈ, ਇਹ ਬਿਮਾਰੀ ਲਾ ਇਲਾਜ ਹੈ। ਦੁਨੀਆਂ ਦਾ ਕੋਈ ਫਿਲਾਸਫਰ, ਡਾਕਟਰ, ਸੰਗੀਤਕਾਰ, ਸਾਹਿਤਕਾਰ, ਕਲਾਕਾਰ, ਸ਼ਿਲਪਕਾਰ, ਕੋਈ ਵੀ ਦਾਨਾ ਹੈ ਇਸ ਤੋਂ ਬਚ ਨਹੀਂ ਸਕਦਾ। ਇਹ ਬੜੀ ਭੈੜੀ ਬਿਮਾਰੀ ਹੈ, ਹੋਮੇ ਦੀਰਘ ਰੋਗ ਹੈ। ਇਹ ਹੋਮੇ ਦੀ ਬਿਮਾਰੀ ਦਾ ਰੋਗ ਜਿਹੜਾ ਬੜਾ ਦੀਰਘ, ਡਾਢਾ ਤੇ ਲੰਬਾ ਹੈ। ਜਿਵੇਂ ਮਹਾਰਾਜ ਕਹਿੰਦੇ ਹਿਰਦੇ ਚੋਂ ਹੋਮੇ ਪੈਦਾ ਹੁੰਦੀ ਹੈ, ਤੇ ਜਿੱਥੋਂ ਇਸ ਬਿਮਾਰੀ ਦੀ ਜੜ ਹੈ ਉੱਥੋਂ ਹੀ ਨਾਸ ਕਰਨ ਵਾਲੀ ਦਵਾਈ ਵੀ ਉੱਥੋਂ ਹੀ ਪੈਦਾ ਹੁੰਦੀ ਹੈ। ਮਨ ਵਿੱਚੋਂ ਅਸ਼ੁੱਧ ਮਨ ਹੋਮੇ ਪੈਦਾ ਕਰਦਾ, ਜਿਹੜਾ ਸ਼ੁੱਧ ਮਨ ਹੈ ਉਹ ਨਾਮ ਪੈਦਾ ਕਰਦਾ। ਨਾਮ ਜਿਹੜਾ ਹੈ ਇਹਦੀ ਦਾਰੂ ਹੈ, ਨਾਮ ਦੁਆਰਾ ਹੋਮੇ ਦਾ ਜਿਹੜਾ ਰੋਗ ਹੈ ਉਹ ਨਿਵਰਤ ਹੁੰਦਾ ਹੈ।
ਕਿਰਪਾ ਕਰੇ ਜੇ ਆਪਣੀ,
ਫਿਰ ਮਹਾਰਾਜ ਨਾਮ ਦੀ ਦਵਾਈ ਕਿਹਨਾਂ ਨੂੰ ਮਿਲਦੀ ਹੈ? ਕਿਰਪਾ ਕਰੇ ਜੇ ਆਪਣੀ, ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਆਪਣੀ ਕਿਰਪਾ ਕਰ ਦੇਣਾ ਕਰਦਾ ਹੈ।
ਗੁਰ ਕਾ ਸ਼ਬਦ ਕਮਾਹੇ,
ਪਿਆਰੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ, ਨਾਮ ਦੇ ਅਭਿਆਸ ਦਾ ਵਿਚਾਰ ਲੈ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ। ਗੁਰੂ ਦੇ ਸ਼ਬਦ ਤੋਂ ਬਿਨਾਂ ਇਹ ਜਿਹੜਾ ਹੋਮੇ ਦਾ ਰੋਗ ਹੈ ਇਹ ਸਾਧ ਸੰਗਤ ਜੀ ਕੱਟਿਆ ਨਹੀਂ ਜਾਂਦਾ ਹੈ।
ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਹੇ।
ਰੰਗਦੇਵ ਨੇ ਕਿਹਾ ਸੀ ਨਾ, ਉਹ ਕਿਹੜਾ ਵਿਅਕਤੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰੇ, ਉਹਨਾਂ ਦਾ ਸੀਸ ਲਿਆਵੇ ਜਾਂ ਗ੍ਰਿਫਤਾਰ ਕਰਕੇ। ਪੀਰ ਬੁੱਧੂ ਸ਼ਾਹ ਦਾ ਸਾਲਾ ਸੈਦਾ ਬੇਗ ਕਹਿੰਦਾ, ਮਹਾਰਾਜ ਮੈਨੂੰ ਹੁਕਮ ਦਿਓ, ਤਲਵਾਰ ਪਾਨਾਂ ਦਾ ਬੀੜਾ ਚੁੱਕ ਕੇ ਪ੍ਰਤੱਗਿਆ ਕਰਕੇ ਆ ਗਿਆ। ਚਮਕੌਰ ਵਿੱਚ ਪਹਿਲਾਂ ਵੀ ਜੰਗ ਹੋਇਆ ਸੈਦੇ ਨਾਲ, ਇਹ ਪੀਰ ਬੁੱਧੂ ਸ਼ਾਹ ਤੇ ਆਪਣੀ ਭੈਣ ਨਸੀਰਾਂ ਬੇਗਮ ਨੂੰ ਮਿਲ ਕਰ ਆਪਣੇ ਸਡੌਰੇ ਤੋਂ ਇੱਧਰ ਆਇਆ। ਉਹਨਾਂ ਨੇ ਕਿਹਾ, ਕਿੱਧਰ ਚੱਲਿਆ ਭੋਲਿਆ ਲੋਕਾ, ਉਹ ਤਾਂ ਆਪ ਨਿਰੰਕਾਰ ਖੁਦਾ ਆ, ਜਾਂ ਉਹਨਾਂ ਦੀ ਸ਼ਰਨ ਪੈ ਜਾ। ਪਰ ਹੰਕਾਰ ਸੀ, ਹਉਮੈ ਸੀ, ਬਾਦਸ਼ਾਹੀ ਪ੍ਰਭਾਵ ਸੀ, ਬਾਦਸ਼ਾਹ ਦੀ ਸ਼ਾਬਿਸ਼ ਲੈਣ ਵਾਸਤੇ ਜਵਾਨੀ ਦਾ ਹੰਕਾਰ, ਸੂਰ ਵੀਰਤਾ ਦਾ ਤੇ ਮੰਨਿਆ ਨਾ। ਪਰ ਉਹਨੇ ਅਰਦਾਸ ਕੀਤੀ, ਇਹ ਕਲਗੀ ਵਾਲਿਆ ਫਿਰ ਵੀ ਸਾਡਾ ਸੰਬੰਧੀ ਹੈ, ਜਿਵੇਂ ਸਾਡੇ ਤੇ ਮਿਹਰ ਕੀਤੀ ਇਹਦੇ ਤੇ ਵੀ ਕਰ ਦਿਓ। ਇਹ ਆ ਗਿਆ, ਮਹਾਰਾਜ ਕੋ ਅਰਦਾਸ ਪਹੁੰਚ ਗਈ। ਜਾਣੀ ਜਾਣ ਪਾਤਸ਼ਾਹ, ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਦੇ ਨੂੰ ਮੰਜ ਧਾਰਿਆ, ਜੇ ਗੁਰੂ ਗੋਬਿੰਦ ਸਿੰਘ ਸੂਰਮੇ ਕਹਾਉਂਦੇ ਹੈ ਮੇਰਾ ਮੈਂ ਇਕੱਲੇ ਨਾਲ ਯੁੱਧ ਕਰਨ। ਮਹਾਰਾਜ ਆ ਗਏ, ਕਹਿਣ ਲੱਗੇ ਸਹਿਦਿਆ ਲੈ ਤਿੰਨ ਵਾਰ ਕਰ ਲੈ। ਇਹਨ ਤਿੰਨ ਕੀਤੇ, ਮਹਾਰਾਜ ਤਿੰਨੇ ਢਾਲ ਤੇ ਗੋਚ ਗਏ। ਕਹਿੰਦੇ ਲੈ ਹੁਣ ਸਾਡਾ ਆਇਆ ਹੀ ਵਾਰ। ਜਿਹੜੇ ਮਹਾਰਾਜ ਦੇ ਨੇਤਰਾਂ ਨਾਲ ਉਹਦੇ ਨੇਤਰ ਰਲੇ, ਉਧਰ ਹੁਣ ਪੀਰ ਬੁੱਧੂ ਸ਼ਾਹ ਨਸੀਰਾਂ ਬੇਗਮ ਦੀ ਅਰਦਾਸ, ਮਹਾਰਾਜ ਨੇ ਦਿਵ ਦ੍ਰਿਸ਼ਟੀ ਪਾਈ, ਅੰਦਰ ਦਾ ਉਹ ਜਿਹੜਾ ਹੋਮੇ ਦਾ ਭੂਤਨਾ ਸੀ ਦੌੜ ਗਿਆ। ਮਹਾਰਾਜ ਦੇ ਚਰਨ ਫੜ ਲੈ, ਮਹਾਰਾਜ ਬਖਸ਼ ਲਓ, ਮੈਂ ਤੁਹਾਡਾ ਦਾਸ ਹਾਂ, ਹੁਣ ਹੁਕਮ ਕਰੋ ਮੈਂ ਔਰੰਗਜ਼ੇਬ ਦਾ ਸਿਰ ਵੱਢ ਕੇ ਤੁਹਾਡੇ ਕੋਲ ਆਵਾਂ। ਮਹਾਰਾਜ ਕਹਿੰਦੇ ਨਹੀਂ, ਆ ਸਿਮਰਨਾ ਫੜ ਲੈ, ਜਾ ਕੇ ਪਹਾੜ ਚ ਬੰਦਗੀ ਕਰ। ਗੱਜ ਕੇ ਬੋਲੋ ਬੰਦੇ ਬਹਾਦਰ ਨੇ ਸਿਮਰਨਾ ਫੜਿਆ ਸੀ, ਤਲਵਾਰ ਫੜਾਉਂਦੇ ਇਹ ਚੋਜ ਹਨ ਉਹਨਾਂ ਦੇ, ਕਿਸੇ ਨੂੰ ਸਿਮਰਨਾ ਫੜਾਉਂਦੇ ਇਹ ਮਹਾਰਾਜ ਦੇ ਚੋਜ ਹੈ, ਕਿਸੇ ਨੂੰ ਤਲਵਾਰ ਫੜਾਉਂਦੇ, ਕਿਸੇ ਨੂੰ ਮੱਛਕ ਪਾਣੀ ਵੀ ਫੜਾਉਂਦੇ ਹੈ, ਇਹ ਮਹਾਰਾਜ ਦੇ ਚੋਜ ਹਨ, ਦਿਆਲੂ ਕਿਰਪਾਲੂ ਦੇ। ਤੋ ਅੱਜ ਕੱਲ੍ਹ ਬਹਾਨੇ ਬਣਾਉਂਦੇ ਜੀ, ਮਹਾਰਾਜ ਦੇ ਤੀਰਾਂ ਨਾਲ ਸੋਨਾ ਹੁੰਦਾ ਸੀ, ਸਾਨੂੰ ਸੋਨਾ ਰੱਖਣ ਲਈ ਕੀ ਹੈ? ਮਹਾਰਾਜ ਦੇ ਤੀਰਾਂ ਦਾ ਸੋਨਾ ਕੀ ਕਰਦਾ ਸੀ? ਉਹ ਤਾਂ ਜੇ ਫਟੜ ਹੋ ਜਾਏ ਆਪਣਾ ਇਲਾਜ ਕਰਾ ਲੈ, ਮਰ ਜਾਏ ਤੂੰ ਦੀ ਕੱਫਣ ਦੀ ਦਾਹ ਆਦਿਕ ਦੀ ਕਿਰਿਆ ਹੋ ਜਾਏ। ਪਰ ਅਸੀਂ ਸੋਨੇ ਨਾ ਕਿਸੇ ਨੂੰ ਇਹੋ ਜਿਹਾ ਨਿਵਾਲੇ ਹਾਂ ਤਿਆਰ। ਗੱਲਾਂ ਤਾਂ ਛੋਟੇ ਮੂੰਹ ਨਾਲ ਗੁਰੂ ਗੋਬਿੰਦ ਸਿੰਘ ਦੀਆਂ ਕਰ ਲੈਣੀਆਂ, ਅਸੀਂ ਤਾਂ ਮਹਾਰਾਜੇ ਕੂਕਰਾਂ ਦੀ ਰੀਸ ਨਹੀਂ ਕਰ ਸਕਦੇ। ਗੱਜ ਕੇ ਬੋਲੋ, ਇਹ ਸਭ ਬਹਾਨੇ ਬਾਜ਼ੀਆਂ ਹੁੰਦੀਆਂ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਹਨ, ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾਹੇ। ਜਿਨ੍ਹਾਂ ਤੇ ਸਤਿਗੁਰੂ ਗਰੀਬ ਨਵਾਜ ਆਪਣੀ ਕਿਰਪਾ ਕਰਦੇ ਹੈ ਉਹ ਗੁਰੂ ਦਾ ਸ਼ਬਦ ਕਮਾਉਂਦੇ ਹੈ, ਨਹੀਂ ਤਾਂ ਪਿਆਰੇ ਜੁਲੜ ਛੱਡਦਾ ਕਿੱਥੇ ਹੈ? ਉੱਠਣ ਦਾ ਕਿਤੇ ਤੜਕੇ ਉੱਠਣਾ ਤੇ ਮੌਤ ਹੈ। ਅਸੀਂ ਅੱਧੀ ਰਾਤ ਤੇ ਪੱਬਾਂ ਕਲੱਬਾਂ ਵਿੱਚ ਟੈਲੀਵਿਜ਼ਨਾਂ ਮੂਹਰੇ ਗੱਪ ਗਪੌੜੇ ਮਾਰਦੇ, ਜਿਨ੍ਹਾਂ ਭੂਤਾਂ ਦੀਆਂ ਕਹਾਣੀਆਂ ਬਾਤਾਂ ਪਾਉਂਦੇ ਤਾਂ ਗੁਜ਼ਾਰ ਸਕਦੇ ਹਾਂ, ਲੇਕਿਨ ਨਾ ਟਾਈਮ ਨਾ ਸੌ ਸਕਦੇ ਹਾਂ ਕੀਰਤਨ ਸੁਧਾ ਪੜ੍ਹ ਕੇ, ਤੇ ਨਾ ਟਾਈਮ ਨਾ ਜਾ ਕੇ ਇਸ਼ਨਾਨ ਕਰਕੇ ਜਪ ਜੀ ਜਾਂ ਨਾਮ ਸਭ ਸੁਰ ਦਾ ਅਭਿਆਸ ਕਰਦੇ ਹਾਂ। ਵਿਰਲੇ ਦੋਨੋਂ ਵੇਲੇ ਸਤਸੰਗ ਵਿੱਚ ਆਉਣਾ, ਕਥਾ ਕੀਰਤਨ ਵਿੱਚ ਹਾਜ਼ਰੀ ਭਰਨੀ। ਸੋ ਆ ਡਰਾਇੰਗ ਰੂਮਾਂ ਚ ਬਹਿ ਕੇ ਤਿੰਨ ਤਿੰਨ ਘੰਟੇ ਅੱਜ ਕੱਲ੍ਹ ਦੇ ਕੁੜੀਆਂ ਮੁੰਡੇ ਪਤਾ ਨੀ ਕੀ ਦੇਖਦੇ ਰਹਿੰਦੇ ਆਪਣੇ ਆਪ ਨੂੰ, ਕੱਲ੍ਹ ਉਹੋ ਹੀ ਸੀਗੇ ਜਿਹੜੇ ਅੱਜ ਹੈ, ਪਤਾ ਨੀ ਕੀ ਦੇਖਦੇ ਜੀ, ਰਾਤੋ ਰਾਤ ਸਾਡੀ ਅਸੀਂ ਬਦਲ ਗਏ ਹੋਵਾਂਗੇ। ਤਿੰਨ ਤਿੰਨ ਘੰਟੇ ਡਰੈਸਿੰਗ ਕਰਦੇ ਰਹਿੰਦੇ, ਉਹੋ ਹੀ ਸੀਗੇ ਜਿਹੜੇ ਕਾਲੇ ਹੈ, ਗਿੱਲੇ ਸ਼ੀਲੇ ਦੇਖਦੇ ਬੜੀ ਗੋ ਨਾ, ਤਿੰਨ ਤਿੰਨ ਘੰਟੇ ਦੇਖਦੇ ਕਿ ਮੈਂ ਅੱਜ ਹੋਰ ਹੋਣਾ। ਗੱਜ ਕੇ ਬੋਲੋ, ਇਹ ਬੜਾ ਗਿਆਨ ਹੈ ਪਿਆ ਹੋਇਆ, ਦੇ ਅਧਿਆਸ ਬੜਾ ਭਰਮ ਪਿਆ ਹੋਇਆ, ਕਿਸ ਤਰ੍ਹਾਂ ਦੇਖ ਰਹੇ, ਕਿਵੇਂ ਦੇ ਅਧਿਆਸ ਇਸ ਚਮੜੇ ਨਾਲ ਪ੍ਰੀਤੀ ਪਾਈ ਹੋਈ ਹੈ ਲੋਕਾਂ ਨੇ। ਇਸ ਕਰਕੇ ਮਹਾਰਾਜ ਦੰਦ ਵੀ ਢੇਰੀ, ਜਿੰਨੇ ਮਰਜ਼ੀ ਸੁਗੰਧੀ ਵਾਲੇ ਦਰਵ ਛਿੜਕੋ, ਇਹਦੇ ਚੋਂ ਸੜਿਹਾਨ ਮੁਸ਼ਕ ਬਦਬੋ ਜਾਣੀ ਨਹੀਂ। ਬਦਬੋ ਨੂੰ ਦੂਰ ਕਰਨ ਦਾ ਸਾਧਨ ਕੀ ਹੈ? ਮਨ ਬਿਰਤੀ ਨੂੰ ਪਵਿੱਤਰ ਕਰਕੇ ਹਿਰਦੇ ਵਿੱਚ ਨਾਮ ਦਾ ਅਭਿਆਸ ਕਰੋ, ਭਗਤੀ ਦੀ ਸੁਗੰਧੀ ਪੈਦਾ ਕਰੋ। ਜਦੋਂ ਭਗਤੀ ਦੀ ਸੁਗੰਧੀ ਹੋ ਗਈ ਤੇ ਦੁਨੀਆਂ ਆ ਕੇ ਤੁਹਾਡੇ ਅੱਗੇ ਨਤਮਸਤਕ ਹੋਵੇਗੀ, ਤੁਹਾਤੋਂ ਕਲਿਆਣ ਦਾ ਮਾਰਗ ਪੁੱਛੇਗੀ, ਉਪਦੇਸ਼ ਮੰਗੇਗੀ। ਸਾਧੂ ਸੰਤਾਂ ਕੋ ਬਹੁਤੀਆਂ ਜਾਇਦਾਦਾਂ ਜ਼ਮੀਨਾਂ ਕਰਕੇ ਕੋਠੀਆਂ ਕਾਰਾਂ ਥੋੜੋ ਪੂਜਾ ਹੈ, ਤਾਂ ਵਿਛਾਈਆਂ ਪਾਂਬਰਾਂ ਕੋ ਵੀ ਚੀਜ਼ਾਂ ਬਹੁਤ ਵਧੀਆ ਵਧੀਆ ਹਨ। ਉਹਨਾਂ ਦੀ ਪੂਜਾ ਤਾਂ ਸ਼ੁਭ ਗੁਣਾਂ ਨਾਲ, ਗਿਆਨ ਮਾਰਗ, ਭਗਤੀ ਮਾਰਗ, ਪ੍ਰੇਮ ਮਾਰਗ, ਬ੍ਰਹਮ ਗਿਆਨ ਨਾਲ ਹੈ। ਸਾਧ ਸੰਗਤ ਬਰਕਤ ਉਹਨਾਂ ਅੰਦਰ ਹੁੰਦੀ ਹੈ। ਸੋਰਾ ਵਿਚਾਰ ਮਹਾਰਾਜ ਦੱਸਦੇ ਹਨ, ਨਾਨਕ ਕਹਿ ਸੁਣਹ ਜਨਹ। ਸਤਿਗੁਰ ਬਾਬਾ ਨਾਨਕ ਜੀ, ਸ਼ੇਖ ਬ੍ਰਹਮ ਤਥਾ ਉਹਦੀ ਫਕੀਰਾਂ ਦੀ ਜਿੰਨੀ ਮੰਡਲੀ ਉੱਥੇ ਬੈਠੀ ਹੈ, ਉਹਨਾਂ ਨੂੰ ਸੰਬੋਧਨ ਕਰਕੇ ਕਹਿੰਦੇ, ਹੇ ਭਰਾਵੋ, ਇਹ ਗੱਲ ਸੁਣ ਲੈਣਾ ਕਰੋ।
ਇਤ ਸੰਜਮ ਦੁੱਖ ਜਾਏ।
ਇਹ ਜਿਹੜਾ ਸੰਜਮ ਤੁਹਾਨੂੰ ਦੱਸਿਆ ਨਾ, ਸ਼ਬਦ ਦੀ ਕਮਾਈ ਦਾ, ਇਸ ਦੁਆਰਾ ਗੁਰੂ ਦੇ ਬਚਨ ਕਮਾਉਣ ਦਾ, ਇਹਨੇ ਹੋਮੇ ਦਾ ਜਿਹੜਾ ਰੋਗ ਹੈ, ਇਸ ਦੀ ਨਿਵਿਰਤੀ ਹੋ ਜਾਂਦੀ ਹੈ।
ਪੌੜੀ ਸੇਵ ਕੀਤੀ ਸੰਤੋਖੀ
ਪੌੜੀ ਸੇਵ ਕੀਤੀ ਸੰਤੋਖੀ ਕਿਉਂਕਿ ਹੁਣ ਬਜ਼ੁਰਗ ਆ ਨਾ, ਫਿਰ ਆਵਾਜ਼ ਵੀ ਕਈ ਵਾਰੀ ਕਰੈਕ ਹੋ ਜਾਂਦੀ ਹੈ, ਇਸ ਕਰਕੇ ਉਮਰ ਦਾ ਵੀ ਬੜਾ ਲਿਹਾਜ ਹੁੰਦਾ ਜੀ, ਦੰਦਾਂ ਦੀ ਬਿਰਲ ਪੈ ਜਾਏ, ਫਿਰ ਉਹੋ ਜਿਹਾ ਗਲਾ ਨੀ ਨਾ ਰਹਿੰਦਾ ਜਵਾਨੀ ਵਾਲਾ। ਆ ਮੁੰਡੇ ਹੱਸਦੇ ਆ, ਬਈ ਤੁਹਾਡੇ ਤੇ ਵੀ ਦਿਨ ਆਉਣਾ ਹੀ ਆ ਨਾ, ਇਸ ਕਰਕੇ ਪਟਵਾਰੀ ਦਾ ਹਾਲੇ ਫੇ ਤਗੜਾ, ਜਿਹੜਾ ਮਾੜਾ ਮੁੜਾ ਕਾਫ਼ੀ ਘਕਾਉਂਦਾ, ਬਹਿੰਦਾ ਹੀ ਨੀ ਸਾਰਾ ਦਿਨ, ਚੌਰ ਕਰਦਾ, ਸੇਵਾ ਕਰਦਾ, ਗੁਰਦੁਆਰੇ ਬੜਾ ਸਮਾਂ ਲਾਉਂਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸੇਵ ਕੀਤੀ ਸੰਤੋਖੀ, ਜਿਨ੍ਹਾਂ ਨੇ ਸੰਤੋਖ ਧਾਰ ਲਿਆ ਵਿਕਾਰਾਂ ਵੱਲੋਂ, ਮਾੜੇ ਕੰਮਾਂ ਵੱਲੋਂ, ਉਹਨਾਂ ਨੇ ਸੇਵਾ ਕੀਤੀ, ਅਥਵਾ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੇ ਮਨ 'ਚ ਸੰਤੋਖ ਆਦਿਕ ਪਵਿੱਤਰ ਗੁਣ ਪੈਦਾ ਹੁੰਦੇ ਆ। ਸੇਵਾ ਨਾਲ ਹਿਰਦਾ ਸ਼ੁੱਧ ਹੋ ਜਾਂਦਾ, ਸ਼ੁੱਧ ਹਿਰਦੇ ਵਿੱਚ ਸਾਤ ਵੀ ਪੈਦਾ ਹੋਜੂ, ਸੰਤੋਖ ਵੀ ਪੈਦਾ ਹੋਜੂ, ਧਰਮ ਵੀ ਪੈਦਾ ਹੋਜੂ, ਧੀਰਜ ਵੀ ਪੈਦਾ ਹੋਜੂ, ਗਿਆਨ ਵੀ ਪੈਦਾ ਹੋਜੂ, ਵਿਚਾਰ ਵੀ, ਬਰਾਗ ਵੀ, ਵਿਵੇਕ ਵੀ, ਕਰਣਾ, ਮੈਤਰੀ, ਮੁਦਤਾ, ਅਪੇਖਿਆ ਆਦਿਕ ਸਭ ਸ਼ੁਭ ਗੁਣ ਪੈਦਾ ਹੋ ਜਾਣਗੇ। ਜਿਨ੍ਹਾਂ ਦਾ ਹਿਰਦਾ ਮਲੀਨ ਆ, ਉੱਥੇ ਸਾਰੇ ਬਕਾਰ ਆ ਜਾਂਦੇ। ਜਹਾਂ ਏਕ ਪੰਚ ਸਰ ਕੋ ਬਾਸਾ, ਤਾਂ ਕ੍ਰੋਧ ਲਓ ਕਰੈ ਨਵਾਸਾ, ਜਹਾਂ ਏਕ ਕੀ ਗਣਤੀ ਆਵੈ, ਤਾਂ ਅਨੇਕ ਅਵਸ਼ ਰਹਾ। ਭਰਤਰੀ ਜੀ ਕਹਿੰਦੇ, ਜਿੱਥੇ ਇੱਕ ਪੰਚ ਸਰ ਕਾਮ ਆ ਜਾਂਦਾ, ਉੱਥੇ ਕ੍ਰੋਧ ਆ ਜਾਂਦਾ। ਹੈਂਜੀ, ਕ੍ਰੋਧ ਜਦੋਂ ਇਸ ਤਰ੍ਹਾਂ ਵਿਸ਼ਾ ਭੋਗ ਲੈਂਦਾ, ਉਹ ਤੋਂ ਬਾਅਦ ਕ੍ਰੋਧ ਆਉਂਦਾ, ਮੈਂ ਕਿਵੇਂ ਮੂੰਹ ਕਾਲਾ ਕੀਤਾ, ਮਾੜਾ ਕਰਮ ਕੀਤਾ, ਆਪਣੀ ਦੇਹ ਗਾਲ ਲਈ, ਤੇ ਕ੍ਰੋਧ ਕਰਦਾ। ਫਿਰ ਸਾਧ ਸੰਗਤ ਜੀ ਬੱਚੇ ਪੈਦਾ ਹੋ ਜਾਂਦੇ, ਫਿਰ ਉਹਨਾਂ ਲਈ ਲੋਭ ਪੈਦਾ ਕਰਦਾ, ਫਿਰ ਸਾਹ ਉਹਨਾਂ ਦੇ ਮੋਹ ਵਿੱਚ ਆ ਜਾਂਦਾ, ਮੋਹ ਵਿੱਚ ਆ ਕੇ ਬੇਅੰਤ ਬਦੀਆਂ ਕਰਦਾ, ਜਿਹੜੇ ਉਹ ਕਹਿਣਾ ਨਹੀਂ ਮੰਨਦੇ, ਹੰਕਾਰ ਕਰਦਾ, ਮੈਂ ਤੁਹਾਨੂੰ ਇਹ ਪੜ੍ਹਾਇਆ ਲਿਖਾਇਆ, ਘਰ ਬਣਾਏ, ਨੌਕਰੀ ਚਾਕਰੀ ਦਵਾਈ, ਤੁਸੀਂ ਕਰਦੇ ਹੀ ਕੁਛ ਨਹੀਂ, ਮੇਰਾ ਸਤਿਕਾਰ ਨਹੀਂ ਕਰਦੇ, ਫਿਰ ਇਸ ਤਰ੍ਹਾਂ ਹੋ ਜਾਂਦਾ ਹੈ। ਇਸ ਕਰਕੇ ਜਿੱਥੇ ਇੱਕ ਬਕਾਰ ਆ ਜਾਏ, ਉੱਥੇ ਸਾਰੇ ਬਕਾਰ, ਜਿੱਥੇ ਇੱਕ ਕਾਂ ਆ ਜਾਏ, ਕਾਂ ਬੋਲੀ ਬੋਲ ਕੇ ਨਾ ਕਾਂ ਕਾਂ ਕਰਕੇ ਸਾਰੇ ਕਾਂ ਇਕੱਠੇ ਕਰ ਲੈਂਦਾ, ਜਿੱਥੇ ਇੱਕ ਬਕਾਰ ਆ ਜਾਏ, ਉੱਥੇ ਸਾਰੇ ਮਾੜੇ ਔਗਣ ਆ ਜਾਂਦੇ, ਜਿੱਥੇ ਇੱਕ ਹੰਸ ਆ ਜਾਏ, ਹੰਸਾਂ ਦੀ ਡਾਰ ਨੂੰ ਇਕੱਠੇ ਕਰ ਲੈਂਦਾ, ਜਿੱਥੇ ਇੱਕ ਸ਼ੁੱਭ ਗੁਣ ਆ ਜਾਏ, ਉੱਥੇ ਸਾਰੇ ਹੀ ਸ਼ੁੱਭ ਗੁਣ ਆ ਜਾਂਦੇ। ਪਰ ਇੱਕ ਗੁਣ ਸ਼ੁੱਭ ਗ੍ਰਹਿਣ ਕਰਨ ਦੀ ਲੋੜ ਹੈ। ਔਗਣਾਂ ਨੂੰ ਤਿਆਗਣ ਤੋਂ ਪਹਿਲਾਂ ਚੰਗੇ ਗੁਣ ਧਾਰੋ, ਔਗਣ ਆਪਣੇ ਆਪ ਹੀ ਖਤਮ ਹੋਣੇ ਸ਼ੁਰੂ ਹੋ ਜਾਣੇ। ਔਗਣਾਂ ਨੂੰ ਖਤਮ ਕਰਨ ਦੀ ਲੋੜ ਨਹੀਂ, ਚੰਗੇ ਗੁਣ ਧਾਰਨੇ ਸ਼ੁਰੂ ਕਰ ਦਿਓ, ਸੱਚ ਬੋਲਣਾ ਸ਼ੁਰੂ ਕਰੋਗੇ, ਝੂਠ ਆਪੇ ਖਤਮ ਹੋ ਜਾਏਗਾ। ਗੱਜ ਕੇ ਬੋਲੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ, ਉਹਨਾਂ ਨੇ ਸੇਵਾ ਕੀਤੀ, ਸੰਤੋਖ ਆਦਿਕ ਨੂੰ ਧਾਰਿਆ ਹੈ। ਕਿਨੇ?
ਜਿਨੇ ਸੱਚੋ ਸੱਚ ਧਿਆਇਆ,
ਜਿਨ੍ਹਾਂ ਨੇ ਸੱਚ ਨਿਸ਼ਚੇ ਕਰਕੇ, ਸੱਚ ਸਰੂਪੀ ਵਾਹਿਗੁਰੂ ਪਰਮੇਸ਼ਰ ਨੂੰ ਸੱਚੋ ਸੱਚ ਜਾਣ ਕੇ ਨਿਸ਼ਚੇ ਪੂਰਵਕ ਧਿਆਇਆ ਅਰਾਧਿਆ ਹੈ,
ਉਹਨੇ ਮੰਦੇ ਪੈਰ ਨਾ ਰੱਖਿਓ।
ਉਹਨਾਂ ਨੇ ਕਦੇ ਵੀ ਮੰਦੇ ਕਰਮਾਂ ਵਿੱਚ ਆਪਣਾ ਪੈਰ ਨਹੀਂ ਰੱਖਿਆ ਹੈ ਮਾੜੇ ਪਾਸੇ।
ਕਰ ਸੋ ਕੇ ਧਰਮ ਕਮਾਇਆ,
ਕ੍ਰਿਤ ਧਰਮ ਕਮਾਇਆ, ਉਹਨੇ ਸ੍ਰੇਸ਼ਟ ਪੁੰਨਾਂ ਦੀ ਕਿਰਤ ਕੀਤੀ ਅਤੇ ਧਰਮ ਦੇ ਕੰਮਾਂ ਨੂੰ ਕਮਾਇਆ ਹੈ। ਇਹ ਵੀ ਸਮਝਣਾ ਪੈਂਦਾ ਧਰਮ ਕੀ ਹੈ, ਧਰਮ ਕੀ। ਇੱਕ ਬੈਠਾ ਕੋਈ ਸਾਧੂ ਭਜਨ ਕਰ ਰਿਹਾ, ਇੱਕ ਰਾਜਾ ਆਇਆ ਸ਼ਿਕਾਰ ਖੇਲਣ, ਉਹ ਕਹਿੰਦਾ, ਸੰਤ ਜੀ ਤੁਹਾਡੀ ਤਪੱਸਿਆ ਕਦੋਂ ਪੂਰੀ ਹੋਊ, ਕਦ ਤੱਕ ਬੈਠੇ ਰਹੋਗੇ? ਕਹਿੰਦਾ, ਆ ਦਰਖਤ ਦਾ ਸਥਾਣੂ ਠੂਠ ਹੈ, ਜਦੋਂ ਹਰਾ ਹੋ ਗਿਆ ਮੇਰੀ ਬੰਦਗੀ ਪੂਰੀ ਹੋਜੂ। ਉਹ ਕਹਿੰਦਾ, ਅੱਛਾ। ਉਹ ਥੋੜੀ ਦੂਰ ਵਰਸ਼ਾ ਗੱਡ ਕੇ ਬਹਿ ਗਿਆ, ਕਹਿੰਦੇ, ਜਦੋਂ ਮੇਰਾ ਵਰਸ਼ੇ ਦਾ ਬਾਂਸ ਫੁੱਟ ਪਿਆ ਤੇ ਮੈਂ ਸਮਝੂ ਮੇਰੀ ਬੰਦਗੀ ਪੂਰੀ। ਇੰਨੇ ਨੂੰ ਇੱਕ ਗਾਂ ਆ ਗਈ, ਕਸਾਈ ਮਗਰ ਲਗਾ ਹੋਇਆ। ਉਹ ਗਾਂ ਆਪਣੀ ਬੋਲੀ ਚ ਕਹਿੰਦੀ ਹੈ, ਹੇ ਪੰਡਿਤ ਦੇਵਤੇ, ਮਿਸ਼ਰ ਦੇਵਤੇ, ਹੇ ਰਿਸ਼ੀ, ਹੇ ਮਹਾਤਮਾ, ਮੇਰੀ ਰੱਖਿਆ ਕਰੋ। वो कहंदा अरे माता हम नहीं तुम्हारी रक्षा कर सकते, हमारी शांति भंग हो जाएगी। वो बेचारी दौड़ गई गां उथे राजा बैठा।